प्रभ मेला जित प्रभ मेला देख प्रभ मेला, देख प्रभ मेला,
सुहावी कौन सो बेला,
सुहावी कौन सो बेला,
सुहावी कौन सो बेला,
सुहावी कौन सो
जेत प्रभ मेला, जेत प्रभ मेला,
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 अतुजाता का दरबारा,
अतुजाता का दरबारा,
अतुजाता का दरबारा,
अतुजाता का दरबारा,
वाहिगुरु अंत नहीं किसु पारा वारा,
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 अतुजाता का दरबारा,
अतुजाता का दरबारा,
अतुजाता का दरबारा,
अतुजाता का दरबारा,
मिला तू पग तुझा को आराधे,
मिला तू पग तुझा को आराधे,
लाख पग तुझा को आराधे,
लाख पग तुझा को आराधे,
लाख तपीसर तप ही सागे,
लाख तपीसर तप ही सागे,
लाख तपीसर तप ही सागे,
लाख तपीसर तप ही
लाख जोगी सर कर पे जोगा,
लाख जोगी सर कर पे जोगा,
लाख तपी सर कर पे जोगा,
लाख जोगी सर कर पे जोगा,
लाख पोगी सर पोगे पोगा,
लाख पोगी सर पोगे पोगा,
लाख तपी सर पोगे पोगा,
लाख पोगी सर पोगे पोगा,
अतुजाता का दरबारा,
अतुजाता का दरबारा,
अतुजाता का दरबारा,
अतुजाता का दरबारा,
अंत नहीं किछु पारा वारा,
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 अतुजाता का दरबारा,
अतुजाता का दरबारा,
अतुजाता का दरबारा,
अतुजाता का दरबारा,
है कोई साजन परदा तोरा,
है कोई साजन परदा तोरा,
कट कट वसे जाने थोरा,
कट कट वसे जाने थोरा,
कट वसे जान थोरा
कट कट वसे जान थोरा
है कोई साजन परदा तोरा
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 अकुचाता का दरबारा
अकुचाता का दरबारा
अकुचाता का दरबारा अंत नहीं किशु पारा वारा
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 अतुचाता का दरबारा अतुचाता का दरबारा
अतुचाता का दरबारा
वाहे गुरु वाहे गुरु
वाहे गुरु
वाहे गुरु
वाहे गुरु
वाहे गुरु वाहे गुरु
वाहे गुरु
वाहे गुरु वाहे गुरु वाहे गुरु वाहे गुरु
करो जतन जे होए मेहर दाना
वाहे गुरु वाहे गुरु
करो जतन जे होए
वाहेगुरु वाहेगुरु
ताको दीजियो कुर्बाना
वाहेगुरु वाहेगुरु
फिरत संतन पह आया
वाहेगुरु
महल बुलाया प्रभु अमृत पुंचा
वाहेगुरु वाहेगुरु
महल बुलाया प्रभु अमृत पुंचा
वाहेगुरु
कहो नानक प्रभु मेरा ऊंचा
वाहेगुरु
कहो नानक प्रभु मेरा ऊंचा
वाहेगुरु 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 महल बुलाया प्रभु अमृत पुंचा
महल बुलाया प्रभु अमृत पुंचा
महल बुलाया प्रभु अमृत पुंचा
महल बुलाया प्रभु अमृत
कहो नानक प्रभु मेरा ऊंचा
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 अतुचाता का दरबारा
अतुचाता का दरबारा
तू जाता का दरबारा अंत नहीं किशु पारावा
अंत नहीं किशु पारावा
अंत नहीं किशु पारावा
अंत नहीं किशु
पारावा
अंत नहीं किछु पारावारा
अंत नहीं किछु पारावारा
अंत नहीं किछु पारावारा
बेअंता बेअंत गुण तेरे गीत गावा रा गीत गावा रा बेअंत गुण तेरे एक गावारा एक गावारा
बेअंत गुण तेरे एक गावारा एक गावारा
जी के तुक गावारा गावारा
के तुक गावारा के तुक गावारा
बेअंता बेअंत गुण तेरे के तुक गावारा के तुक गावारा
बेअंता बेअंत गुण
वाहिगुरु वाहिगुरु
वाहिगुरु
वाहिगुरु वाहिगुरु वाहिगुरु वाहिगुरु
वाहिगुरु
वाहिगुरु वाहिगुरु वाहिगुरु
Thank you.
भावे अमृत पुंजा कहो नानक रब मेरा ऊंचा कहो नानक रब मेरा ऊंचा अतुचा तांका दरबारा
दरबारा
अतुचा तांका दरबारा अंत नहीं किछु
पारावारा
अंत नहीं किछु पारावारा
अंत नहीं किछु पारावारा
अतुचा तांका दरबारा महल न पावे
एक तिल ताका महल न पावे
एक तिल ताका महल न पावे
एक तिल ताका महल न पावे
अतुचा तांका दरबारा अतुचा तांका दरबारा अंत नहीं किछु पारावारा
अंत नहीं किछु पारावारा
अंत नहीं किछु पारावारा
अंत नहीं किछु पारावारा
अतुचा तांका दरबारा अत ऊंचा तांका दरबारा अंत नहीं किछ पारावारा तेरे कवन कवन गुण कह कह गावा तू साहिब गुणी निदाना उमरी महिमा वरन ना साको तू ठाकुर ऊच भगवाना जी जिहवा एक कवन गुण कहिए जिहवा एक कवन गुण कहिए
जिहवा एक कवन गुण कहिए जिहवा एक कवन गुण कहिए
जिहवा एक कवन गुण कहिए
जिहवा एक कवन गुण कहिए
जिहवा एक कवन गुण कहिए जिहवा एक कवन गुण कहिए
देवा एक पवन गुण कहिए देवा एक पवन गुण कहिए
देवा एक पवन गुण कहिए
देवा एक पवन गुण कहिए
ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਕੋਈ ਵੀ ਰਸਨਾ ਵਾਂਝੀ ਨਾ ਦੇਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਗੱਲ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਅਸੀਂ ਜਦੋਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾਂਦੇ ਹਾਂ ਨਾ, ਚਾਹੇ ਸਵੇਰੇ ਅੰਮ੍ਰਿਤ ਵੇਲੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਏ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਚਾਹੇ ਕਿਸੇ ਦੇ ਘਰ ਸਮਾਗਮ ਤੇ ਚਲੇ ਗਏ, ਚਾਹੇ ਕਿਸੇ ਸਮਾਗਮ ਵਿੱਚ ਚਲੇ ਗਏ, ਜਿਵੇਂ ਆਹ ਕੀਰਤਨ ਦਰਬਾਰ ਸਾਜ ਰਹੇ ਨੇ। ਕਹਿਣ ਦਾ ਭਾਵ ਇਹ ਹੈ ਵੀ ਜਦੋਂ ਅਸੀਂ ਜਦੋਂ ਵੀ ਗੁਰੂ ਸਾਹਿਬ ਜੀ ਦੇ ਸਨਮੁਖ ਹੁੰਦੇ ਹਾਂ ਜਾਂ ਜਦੋਂ ਵੀ ਅਸੀਂ ਆਪਣੇ ਘਰ ਵਿੱਚ ਗੁਟਕਾ ਸਾਹਿਬ ਚੁੱਕ ਕੇ ਗੁਰਬਾਣੀ ਦਾ ਪਾਠ ਪੜ੍ਹਦੇ ਹਾਂ ਤੇ ਸਾਡਾ ਜ਼ਿੰਦਗੀ ਦਾ ਇੱਕੋ ਇੱਕ ਲਕਸ਼ ਹੋਣਾ ਚਾਹੀਦਾ ਵੀ ਮੈਂ ਗੁਰੂ ਜੀ ਦੀ ਬਾਣੀ ਚੋਂ ਕੁੱਝ ਨਾ ਕੁੱਝ ਸਿੱਖ ਸਕਾਂ। ਕਦੇ ਧਿਆਨ ਨਾਲ ਸੋਚਿਓ, ਅੱਜ ਸਮਾਂ ਚੱਲਦਾ ਪਿਆ 2018 ਦਾ, ਗੱਲ ਕਰੀਏ 1470 ਦੀ, 1480 ਦੀ, 1490 ਦੀ, 1500 ਦੀ, 1500 ਈਸਵੀ ਦੀ ਗੱਲ ਕਰ ਲਈ, ਜਿਸ ਵੇਲੇ ਸਿੱਖਾਂ ਦੇ ਗੁਰੂ ਗੁਰੂ ਨਾਨਕ ਸਾਹਿਬ ਨੇ, ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਿਓ, ਸਿੱਖਾਂ ਦਾ ਗੁਰੂ ਗਿਆਨ ਹੈ ਪਰ ਉਸ ਦੇਹ ਦਾ ਸਤਿਕਾਰ ਹੈ ਜਿਸ ਦੇਹ ਰਾਹੀਂ ਉਹ ਗਿਆਨ ਆਇਆ। ਭਾਈ ਲਹਿਣਾ ਜੀ ਦਾ ਗੁਰੂ ਗਿਆਨ ਹੈ ਪਰ ਭਾਈ ਲਹਿਣਾ ਜੀ ਉਸ ਦੇਹ ਦਾ ਸਤਿਕਾਰ ਕਰਦੇ ਨੇ ਜਿਸ ਦੇਹ ਰਾਹੀਂ ਉਹ ਗਿਆਨ ਮਿਲਿਆ। ਇਸੇ ਤਰ੍ਹਾਂ ਸਾਡੇ ਸਾਡਾ ਵੀ ਗੁਰੂ ਗਿਆਨ ਹੈ ਪਰ ਅਸੀਂ ਉਸ ਗ੍ਰੰਥ ਦਾ ਸਤਿਕਾਰ ਕਰਦੇ ਹਾਂ ਜਿਸ ਗ੍ਰੰਥ ਰਾਹੀਂ ਸਾਨੂੰ ਇਹ ਗਿਆਨ ਮਿਲਿਆ, ਇਹ ਮਤ ਮਿਲੀ, ਇਹ ਸੋਝੀ ਮਿਲੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵੱਲ ਤੱਕਦੇ ਹਾਂ ਨਾ ਤੇ ਵੇਖਣ ਵਿੱਚ ਆਉਂਦਾ ਤਕਰੀਬਨ ਤੇ ਤਕਰੀਬਨ ਜਿਹੜਾ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾਂਦਾ ਆਪਣੇ ਆਪ ਨੂੰ ਬਦਲ ਕੇ ਆਉਂਦਾ ਤਕਰੀਬਨ ਤੇ ਤਕਰੀਬਨ, ਜਿਹੜਾ ਵੀ ਖਡੂਰ ਸਾਹਿਬ ਦੀ ਧਰਤੀ ਤੇ ਜਾਂਦਾ ਜ਼ਿੰਦਗੀ ਵਿੱਚ ਬਦਲ ਕੇ ਆ ਜਾਂਦਾ, ਜਿਹੜਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਂਦਾ ਬਦਲ ਕੇ ਆ ਜਾਂਦਾ, ਸਮਾਂ ਬਦਲਿਆ, ਜਿਹੜਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦਾ, ਮੈਂ ਸ਼ਬਦ ਤਕਰੀਬਨ ਤੇ ਤਕਰੀਬਨ ਵਰਤ ਰਿਹਾ ਕਿਉਂਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪ੍ਰਿਥੀ ਚੰਦ ਵਰਗੇ ਵੀ ਰਹਿੰਦੇ ਨੇ, ਇਹ ਨਹੀਂ ਬਦਲ ਸਕਦੇ ਤੇ ਜਿਹੜੇ ਬਦਲਣ ਦੀ ਭਾਵਨਾ ਲੈ ਕੇ ਜਾਂਦੇ ਨੇ ਉਹ ਬਦਲ ਕੇ ਹੁੰਦੇ ਪਏ ਨੇ। ਤੇ ਜੇ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਦਲਣ ਦੀ ਭਾਵਨਾ ਲੈ ਕੇ ਆਵਾਂਗੇ ਨਾ ਤੇ ਗੁਰੂ ਸਾਹਿਬ ਸਾਨੂੰ ਜ਼ਰੂਰ ਬਦਲਣਗੇ। ਕਦੇ ਤੁਸੀਂ ਸੋਚ ਕੇ ਵੇਖੋ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਤਲੰਬੇ ਨਗਰ ਵਿੱਚ ਗਏ, ਗੁਰੂ ਨਾਨਕ ਸਾਹਿਬ ਜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਦੂਜੀ ਤੋਂ ਤੀਜੀ ਜਗ੍ਹਾ ਤੇ ਏਦਾਂ ਪ੍ਰਚਾਰ ਕਰ ਰਹੇ ਨੇ, ਵਿਚਰਦਿਆਂ ਵਿਚਰਦਿਆਂ ਰਸਤੇ ਵਿੱਚ ਹਨੇਰਾ ਹੋ ਗਿਆ, ਅੱਗੇ ਜੰਗਲੀ ਰਾਹ ਹੈ, ਨਗਰ ਆਇਆ ਪਿੰਡ ਤਲੁੰਬਾ ਤੇ ਉਸ ਨਗਰ ਦੇ ਬਾਹਰ ਬਾਹਰ ਇੱਕ ਮੁਸਾਫਰ ਖਾਨਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਉਸ ਮੁਸਾਫਰ ਖਾਨੇ ਵਿੱਚ ਗਏ ਤੇ ਉੱਥੋਂ ਦੇ ਮਾਲਕ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੀ ਆਇਆ ਬਹੁਤ ਸਤਿਕਾਰ ਨਾਲ ਆਖਿਆ, ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵੀ ਬਹੁਤ ਕਰ ਰਹੇ, ਕਦੇ ਗਰਮ ਜਲ ਲੈ ਕੇ ਜਾਂਦਾ, ਕਦੇ ਦੁੱਧ ਲੈ ਕੇ ਜਾਂਦਾ, ਕਦੇ ਪ੍ਰਸ਼ਾਦਾ ਲੈ ਕੇ ਜਾਂਦਾ, ਪਰ ਗੁਰੂ ਨਾਨਕ ਸਾਹਿਬ ਜੀ ਨੇ ਨਾ ਉਹਦੇ ਹੱਥੋਂ ਪਾਣੀ ਛਕਿਆ, ਨਾ ਉਹਦੇ ਹੱਥੋਂ ਦੁੱਧ ਛਕਿਆ, ਨਾ ਉਹਦੇ ਹੱਥੋਂ ਪ੍ਰਸ਼ਾਦਾ ਛਕਿਆ। ਇਹਦਾ ਕਾਰਨ ਇਹ ਹੈ ਕਿਉਂਕਿ ਸੱਜਣ ਜਿਹੜਾ ਬੰਦਾ ਹੈ ਨਾ, ਸੱਜਣ ਦਾ ਬਾਹਰੀ ਦਿਖਾਵਾ ਹੋਰ ਹੈ ਤੇ ਉਹਦੇ ਅੰਦਰ ਚੱਲ ਰਹੀ ਵਿਚਾਰ ਹੋਰ ਹੈ। ਸੱਜਣ ਨੇ ਇੰਨੇ ਪੈਸੇ ਲਾ ਕੇ ਇੰਨਾ ਸੋਹਣਾ ਮੁਸਾਫਰਖਾਨਾ ਬਣਾਇਆ ਉਹਨਾਂ ਸਮਿਆਂ, ਇਹ ਲੋਕਾਂ ਦੀ ਸੇਵਾ ਕਰਨ ਲਈ ਨਹੀਂ, ਇਹ ਆਪਣਾ ਢਿੱਡ ਭਰਨ ਲਈ ਬਣਾਇਆ ਹੋਇਆ। ਇਲਾਕੇ ਦੇ ਵਿੱਚ ਮੰਦਰ ਬਣਵਾਏ, ਮਸਜਿਦਾਂ ਬਣਵਾਈਆਂ, ਇਹ ਸੇਵਾ ਲਈ ਨਹੀਂ, ਇਹ ਆਪਣੀ ਵਾਹ ਵਾਹ ਲਈ ਬਣਵਾਇਆ ਹੋਇਆ ਜਿਵੇਂ ਅੱਜ ਕੱਲ੍ਹ ਵਾਲੇ ਵੀ ਕਰਦੇ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਸੱਜਣ ਨਾਲ ਮਿਲਾਪ ਹੋਇਆ, ਹੁਣ ਸੱਜਣ ਇੱਕ ਨੰਬਰ ਦਾ ਨੀਚ ਬੰਦਾ, ਉਹਨੂੰ ਸੱਜਣ ਠੱਗ ਕਹਿੰਦੇ ਸੀ, ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੋਇਆ, ਗੁਰੂ ਨਾਨਕ ਸਾਹਿਬ ਜੀ ਦੇ ਮੁਖ ਵਿੱਚੋਂ ਉਹਨੇ ਬਚਨ ਸੁਣਿਆ, ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਉਹ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ। ਇਸ ਗੱਲ ਨਾਲ ਆਪਾਂ ਸਾਰੇ ਸਹਿਮਤ ਹਾਂ ਕਿ ਸੱਜਣ ਨੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਵਿੱਚੋਂ ਬਚਨ ਸੁਣਿਆ, ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ। ਹੱਥ ਉਹੀ ਨੇ, ਅੱਖਾਂ ਉਹੀ ਨੇ, ਨੱਕ ਉਹੀ ਹੈ, ਜ਼ਬਾਨ ਉਹੀ ਹੈ, ਪੈਰ ਉਹੀ ਨੇ। ਹੁਣ ਜਿਹੜੇ ਹੱਥ ਪਹਿਲਾਂ ਲੋਕਾਂ ਦਾ ਗਲਾ ਦਬਾਉਂਦੇ ਸੀ, ਅੱਜ ਉਹ ਹੱਥ ਘਰ ਘਰ ਵਿੱਚ ਜਾ ਕੇ ਸੇਵਾ ਕਰਨ ਲੱਗ ਪਏ। ਇਕਦਮ ਜ਼ਿੰਦਗੀ ਚੇਂਜ ਹੋ ਗਈ। ਹੁਣ ਸਵਾਲ ਇਹ ਖੜਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ, ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਵਿੱਚੋਂ ਬਚਨ ਸੁਣ ਕੇ ਸੱਜਣ ਚੇਂਜ ਹੋ ਗਿਆ, ਕਿ ਅਸੀਂ ਚੇਂਜ ਨਹੀਂ ਹੋ ਸਕਦੇ, ਅਸੀਂ ਨਹੀਂ ਬਦਲ ਸਕਦੇ। ਫਿਰ ਜਾਂ ਤੇ ਇਹ ਕਹਿਣਾ ਪੈਣਾ ਵੀ ਜਿਹੜੀ ਬਖਸ਼ਿਸ਼ ਦੇ ਮਾਲਕ ਗੁਰੂ ਨਾਨਕ ਸਾਹਿਬ ਸੀ, ਇਹ ਫਿਰ ਮੰਨਣਾ ਪੈਣਾ ਫਿਰ ਪਿਆਰਿਓ, ਜਿਹੜੀ ਬਖਸ਼ਿਸ਼ ਦੇ ਮਾਲਕ ਗੁਰੂ ਨਾਨਕ ਸਾਹਿਬ ਸੀ, ਉਸ ਬਖਸ਼ਿਸ਼ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨਹੀਂ, ਜਾਂ ਤੇ ਫਿਰ ਇਹ ਮੰਨੋ। ਪਰ ਇਹ ਅਸੀਂ ਮੰਨ ਨਹੀਂ ਸਕਦੇ, ਕਿਉਂਕਿ ਜੋਤ ਉਹਾ ਜੁਗਤ ਸਾਏ ਸ਼ਹਿਕਾਇਆ ਫੇਰ ਪਲਟੀ। ਅਰਦਾਸ ਵਿੱਚ ਅਸੀਂ ਨਿਤ ਪੜ੍ਹਦੇ ਹਾਂ ਨਾ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ
ਸਹਾਈ,
ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਤ ਦਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਤੇ ਅੱਗੇ ਕਿਹੜਾ ਸ਼ਬਦ ਹੁੰਦਾ, ਦਸਾਂ ਪਾਤਸ਼ਾਹੀਆਂ ਦੀ ਜੋਤ ਕੌਣ ਨੇ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਜਿਹੜੀ ਬਖਸ਼ਿਸ਼ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ, ਉਸੇ ਬਖਸ਼ਿਸ਼ ਦੇ ਮਾਲਕ ਗੁਰੂ ਅੰਗਦ ਸਾਹਿਬ ਨੇ, ਉਸੇ ਬਖਸ਼ਿਸ਼ ਦੇ ਮਾਲਕ ਗੁਰੂ ਅਮਰਦਾਸ ਜੀ, ਉਸੇ ਬਖਸ਼ਿਸ਼ ਦੇ ਮਾਲਕ ਗੁਰੂ ਰਾਮਦਾਸ ਜੀ, ਉਸੇ ਬਖਸ਼ਿਸ਼ ਦੇ ਮਾਲਕ ਗੁਰੂ ਅਰਜਨ ਸਾਹਿਬ ਜੀ, ਉਸੇ ਬਖਸ਼ਿਸ਼ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਇਸੇ ਕਿਰਪਾ ਦੇ ਭਰੇ ਹੋਏ ਖਜ਼ਾਨੇ ਨੇ ਗੁਰੂ ਹਰ ਰਾਏ ਸਾਹਿਬ ਜੀ, ਇਸੇ ਬਖਸ਼ਿਸ਼ ਦੇ ਮਾਲਕ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਇਸੇ ਬਖਸ਼ਿਸ਼ ਦੇ ਖਜ਼ਾਨੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇ ਇਹ ਕਿਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਬਣਦੇ ਨੇ, ਤੇ ਇਹ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਵੀ ਬਣਦੇ ਨੇ। ਹੁਣ ਜੇ ਗੁਰੂ ਨਹੀਂ ਬਦਲਿਆ, ਜੇ ਬਖਸ਼ਿਸ਼ ਅੱਜ ਵੀ ਹੋ ਰਹੀ ਹੈ, ਕਿਰਪਾ ਅੱਜ ਵੀ ਹੋ ਰਹੀ ਹੈ, ਜੇ ਗੁਰੂ ਦੀ ਬਖਸ਼ਿਸ਼ ਨਹੀਂ ਬਦਲੀ, ਫਿਰ ਇਹਨੂੰ ਮੰਨਣਾ ਪੈਣਾ ਸਾਡੇ ਸਿੱਖਾਂ ਦੀ ਭਾਵਨਾ ਬਦਲ ਚੁੱਕੀ ਹੈ, ਸਾਡੇ ਸਿੱਖਾਂ ਦੀ ਭਾਵਨਾ। ਧਿਆਨ ਰੱਖਿਓ ਪਿਆਰਿਓ, ਇਹ ਗੱਲ ਜ਼ਰੂਰ ਧਿਆਨ ਨਾਲ ਸੁਣਿਓ। ਅੱਜ ਦੇ ਸਮਾਜ ਵਿੱਚ ਨਾ ਦੋ ਤਰ੍ਹਾਂ ਦੇ ਸਿੱਖ ਨੇ, ਇੱਕ ਉਹ ਨੇ ਜਿਹੜੇ ਕੇਵਲ ਤੇ ਕੇਵਲ ਆਪਣੀ ਜ਼ੁਬਾਨ ਤੋਂ ਇਹ ਆਖਦੇ ਨੇ ਵੀ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਤੇ ਦੂਸਰੇ ਉਹ ਜਿਹੜੇ ਆਪਣੇ ਹਿਰਦੇ ਤੋਂ ਮੰਨਦੇ ਵੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਦੋ ਤਰ੍ਹਾਂ ਦੇ ਨੇ। ਹੁਣ ਗੁਰੂ ਕਹਿਣਾ ਤੇ ਗੁਰੂ ਮੰਨਣਾ, ਦੋਵਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਨਿਗਾਹ ਮਾਰੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜਿਸ ਵੇਲੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਹੋਇਆ, ਦੁਸ਼ਮਣ ਨੇ ਇਹ ਵਿਉਂਤ ਬਣਾਈ ਹੈ ਵੀ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਢਾਉਣ ਵਾਸਤੇ ਇੱਕ ਹਾਥੀ ਨੂੰ ਸ਼ਰਾਬ ਪਿਆਓ ਤੇ ਹਸਤੀ ਮਸਤ ਕਰੋ। ਹੁਣ ਜਦੋਂ ਦੁਸ਼ਮਣ ਦੀ ਇਹ ਵਿਉਂਤ, ਇਹ ਸਲਾਹ, ਇਹ ਕਾਰਜ ਜਿਹੜਾ ਉਹਨਾਂ ਨੇ ਕਰਨਾ, ਦਸ਼ਮੇਸ਼ ਪਿਤਾ ਜੀ ਦੇ ਦਰਬਾਰ ਤੱਕ ਪਹੁੰਚੇ ਤੇ ਕਲਗੀਧਰ ਜੀ ਆਖਣ ਲੱਗੇ ਵੀ ਜੇ ਦੁਸ਼ਮਣ ਦਾ ਹਾਥੀ ਤਿਆਰ ਹੈ ਫਿਰ ਗੁਰੂ ਘਰ ਦਾ ਵੀ ਹਾਥੀ ਤਿਆਰ ਕਰੋ। ਤੇ ਉਸ ਵੇਲੇ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਜਿਹੜਾ ਹੁਕਮ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਨੀ ਚੰਦ ਨੂੰ ਕੀਤਾ ਵੀ ਤੂੰ ਹਾਥੀ ਦਾ ਮੁਕਾਬਲਾ ਕਰੇਗਾ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਦੋ ਤਰ੍ਹਾਂ ਦੇ ਸਿੱਖ ਹੁੰਦੇ ਨੇ, ਹੁਣ ਇਹ ਧਿਆਨ ਅਸੀਂ ਮਾਰਨਾ ਵੀ ਅਸੀਂ ਕਿੰਨਾ ਦੀ ਕੈਟਾਗਰੀ ਵਿੱਚ ਆਉਂਦੇ। ਹੁਣ ਜਦੋਂ ਦੁਨੀ ਚੰਦ ਨੂੰ ਪਤਾ ਲੱਗਿਆ ਵੀ ਮੇਰਾ ਮੁਕਾਬਲਾ ਜਿਹੜਾ ਉਹ ਮਸਤ ਹਾਥੀ ਨਾਲ ਹੋਣਾ, ਤੇ ਜਿੱਦਣ ਦਾ ਇਹਨੇ ਸੁਣਿਆ ਵੀ ਮੇਰਾ ਮੁਕਾਬਲਾ ਮਸਤ ਹਾਥੀ ਨਾਲ ਹੋਣਾ, ਉਦਣ ਦਾ ਇਹ ਪੀਲਾ ਹੋਣਾ ਸ਼ੁਰੂ ਹੋ ਗਿਆ। ਕਦੇ ਕਿਸੇ ਅੱਗੇ ਤਰਲੇ ਮਾਰਦਾ, ਕਦੇ ਕਿਸੇ ਅੱਗੇ ਤਰਲੇ ਮਾਰਦਾ, ਪਰ ਇਹਦੀ ਇੱਕ ਨਹੀਂ ਸੁਣੀ ਜਾਂਦੀ ਪਈ। ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ, ਇੱਕ ਦਿਨ ਐਸਾ ਸਮਾਂ ਆਇਆ ਇਹ ਕਿਲੇ ਦੀ ਕੰਧ ਤੋਂ ਛਾਲ ਮਾਰ ਕੇ ਭੱਜ ਗਿਆ। ਸਵੇਰੇ ਦਿਨ ਚੜਿਆ, ਦੁਸ਼ਮਣ ਦਾ ਹਾਥੀ ਧੂਣਾ ਪੁੱਟਦਾ ਆਉਂਦਾ। ਦਰਵਾਜ਼ੇ ਤੇ ਖੜੇ ਹੋਏ ਸਿੰਘਾਂ ਨੇ ਆ ਕੇ ਦਰਬਾਰ ਵਿੱਚ ਕਲਗੀਧਰ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰ ਜੀ ਦੁਸ਼ਮਣ ਦਾ ਹਾਥੀ ਤੇ ਆ ਰਿਹਾ ਧੂਣਾ ਪੁੱਟਦਾ ਹੋਇਆ। ਤੇ ਕਲਗੀਧਰ ਜੀ ਆਖਣ ਲੱਗੇ ਵੀ ਆਪਣੇ ਵਾਲਾ ਹਾਥੀ ਕਿੱਥੇ ਆ, ਦੁਨੀ ਚੰਦ ਉਹਨੂੰ ਵੀ ਬੁਲਾਓ, ਤਿਆਰ ਹੋਵੇ, ਕਮਰ ਕੱਸਾ ਕਰੇ, ਜੰਗ ਦੇ ਮੈਦਾਨ ਵਿੱਚ ਜਾਵੇ। ਭਾਈ ਦਇਆ ਸਿੰਘ ਜੀ ਆਖਣ ਲੱਗੇ ਵੀ ਸਤਿਗੁਰੂ ਤੇ ਰਾਤ ਦਾ ਕਿਲੇ ਦੀ ਕੰਧ ਤੋਂ ਛਾਲ ਮਾਰ ਕੇ ਭੱਜ ਗਿਆ। ਉਸ ਵੇਲੇ ਭਰੀ ਸੰਗਤ ਵਿੱਚੋਂ ਇੱਕ ਸਿੰਘ ਉੱਠਿਆ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਬਚਿੱਤਰ ਸਿੰਘ ਲਿਖਿਆ ਹੋਇਆ। ਭਾਈ ਬਚਿੱਤਰ ਸਿੰਘ ਖੜੇ ਹੋਏ, ਹੱਥ ਜੋੜ ਕੇ ਆਖਣ ਲੱਗੇ ਸਤਿਗੁਰੂ ਮੇਰਾ ਸਰੀਰ ਤੁਹਾਨੂੰ ਦਿਸਦਾ ਪਿਆ, ਕਿਉਂਕਿ 5 ਫੁੱਟ ਕੁਝ ਇਤਿਹਾਸਕਾਰਾਂ ਨੇ 5 ਫੁੱਟ ਦਾ ਜ਼ਿਕਰ ਕੀਤਾ ਤੇ ਕਈਆਂ ਨੇ 5 ਫੁੱਟ 2 ਇੰਚ ਦਾ ਜ਼ਿਕਰ ਕੀਤਾ। ਕਹਿੰਦਾ ਮੇਰਾ ਕੱਦ ਤੁਹਾਨੂੰ ਦਿਸਦਾ, ਮੇਰਾ ਸਰੀਰ ਤੁਹਾਨੂੰ ਦਿਸਦਾ, ਕਮਜ਼ੋਰਾ ਜਿਹਾ ਮੇਰਾ ਸਰੀਰ ਹੈ, ਮੈਂ ਤੇ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ, ਪਰ ਹਾਂ ਜੇ ਤੁਸੀਂ ਆਪਣੀ ਬਖਸ਼ਿਸ਼ ਆਪਣੀ ਕਿਰਪਾ ਮੇਰੇ ਤੇ ਵਰਤਾਵੋ ਤੇ ਏਦਾਂ ਦਾ ਇੱਕ ਨਹੀਂ, ਕਹਿੰਦੇ ਏਦਾਂ ਦੇ ਹਜ਼ਾਰਾਂ ਹਾਥੀ ਆ ਜਾਣ, ਮੈਦਾਨ ਹਮੇਸ਼ਾ ਫਤਿਹ ਹੋਵੇਗਾ।
ਜਾਂ ਤੂੰ ਮੇਰੇ ਵੱਲ ਹੈ, ਜਾਂ ਤੂੰ ਮੇਰੇ ਵੱਲ ਹੈ, ਤੂੰ ਮੇਰੇ ਵੱਲ ਹੈ, ਜਾਂ 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 ਮੋਹਿ ਸੰਤਾ ਜਾਂ ਕਿਆ ਮੋਹਿ ਸੰਤਾ ਜੀ, 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 ਜਾਂ ਕਿਆ ਮੋਹਿ ਸੰਤਾ ਜੀ। ਸਭ ਕੁਛ ਮੈਨੂੰ ਸੌਂਪਿਆ,
ਸਭ ਕੁਛ ਮੈਨੂੰ ਸੌਂਪਿਆ, ਸਭ ਕੁਛ ਮੈਨੂੰ ਸੌਂਪਿਆ, ਸਭ ਕੁਛ ਮੈਨੂੰ ਸੌਂਪਿਆ, ਸਭ ਕੁਛ ਮੈਨੂੰ ਸੌਂਪਿਆ।
ਤੇਰਾ ਬੰਦਾ ਜੀ, ਜਾਂ ਤੇਰਾ ਬੰਦਾ ਜੀ,
ਜਾਂ ਤੇਰਾ ਬੰਦਾ ਜੀ, ਜਾਂ ਤੇਰਾ ਬੰਦਾ ਜੀ,
ਜਾਂ ਤੇਰਾ ਬੰਦਾ ਜੀ,
ਜਾਂ ਤੇਰਾ ਬੰਦਾ ਜੀ,
ਜਾਂ ਤੂੰ ਮੇਰੇ ਵੱਲ ਹੈ, ਜਾਂ ਤੂੰ ਮੇਰੇ ਵੱਲ ਹੈ,
ਜਾਂ ਤੂੰ ਮੇਰੇ ਵੱਲ ਹੈ, ਜਾਂ ਤੂੰ ਮੇਰੇ ਵੱਲ ਹੈ, ਜਾਂ ਤੂੰ ਮੇਰੇ ਵੱਲ ਹੈ, ਜਾਂ ਤੂੰ ਮੇਰੇ ਵੱਲ ਹੈ।
ਜਾਂ ਮੋਹਿ ਸੰਤਾ ਜੀ,
ਭਾਈ ਬਚਿੱਤਰ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਫਿਰ ਉਸ ਮਸਤ ਹਾਥੀ ਦਾ ਮੁਕਾਬਲਾ ਭਾਈ ਬਚਿੱਤਰ ਸਿੰਘ ਨੇ ਨਾਗਣੀ ਬਰਸ਼ੀ ਨਾਲ ਕੀਤਾ। ਇਤਿਹਾਸ ਤੇ ਤੁਸੀਂ ਸਾਰੇ ਜਾਣਦੇ ਹੋ, ਸਭ ਨੇ ਸੁਣਿਆ ਹੋਇਆ, ਪਰ ਸੁਣ ਕੇ ਇਹ ਵਿਚਾਰ ਕਰਨੀ ਚਾਹੀਦੀ, ਧਿਆਨ ਨਾਲ ਸੁਣੇ ਹੁਣ ਆਹ ਵਾਲੀ ਗੱਲ। ਜਿਸ ਵੇਲੇ ਦੁਨੀ ਚੰਦ ਨੇ ਆਪਣੇ ਘਰੋਂ ਤਿਆਰ ਹੋ ਕੇ ਘੋੜੇ ਤੇ ਬਹਿ ਕੇ ਪਿੰਡ ਵਿੱਚੋਂ ਨਿਕਲਣਾ ਕਰਨਾ ਤੇ ਰਸਤੇ ਵਿੱਚ ਮਿਲਣ ਵਾਲੇ ਲੋਕਾਂ ਨੇ ਪੁੱਛਣਾ ਕਰਨਾ ਦੁਨੀ ਚੰਦ ਕਿੱਥੇ ਚੱਲਿਆ ਤਿਆਰ ਹੋ ਕੇ, ਤੇ ਦੁਨੀ ਚੰਦ ਕੀ ਕਹਿੰਦਾ ਸੀ ਕਿ ਮੈਂ ਆਨੰਦਪੁਰ ਸਾਹਿਬ ਚੱਲਿਆ। ਆਨੰਦਪੁਰ ਸਾਹਿਬ ਕੀ ਕਰਨ ਚੱਲੇ? ਤੇ ਦੁਨੀ ਚੰਦ ਨੇ ਆਖਣਾ ਕਰਨਾ ਵੀ ਉੱਥੇ ਮੇਰੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਨੇ, ਉਹਨਾਂ ਦੇ ਦਰਸ਼ਨ ਕਰਨ ਚੱਲਿਆ, ਮਿਲਣ ਚੱਲਿਆ। ਹੁਣ ਸ਼ਬਦਾਵਲੀ ਦੁਨੀ ਚੰਦ ਦੀ ਇਹ ਹੈ, ਧਿਆਨ ਨਾਲ ਸੁਣੇ। ਤੇ ਜਿਸ ਵੇਲੇ ਭਾਈ ਬਚਿੱਤਰ ਸਿੰਘ ਨੇ ਤਿਆਰ ਹੋ ਕੇ ਆਪਣੇ ਪਿੰਡੋਂ ਕਲਗੀਧਰ ਜੀ ਦੇ ਦਰਸ਼ਨਾਂ ਵਾਸਤੇ ਨਿਕਲਣਾ ਕਰਨਾ ਤੇ ਰਸਤੇ ਵਿੱਚ ਮਿਲਣ ਵਾਲੇ ਲੋਕਾਂ ਨੇ ਭਾਈ ਬਚਿੱਤਰ ਸਿੰਘ ਨੂੰ ਵੀ ਪੁੱਛਣਾ ਕਰਨਾ, ਬਚਿੱਤਰ ਸਿੰਘ ਕਿੱਥੇ ਚੱਲਿਆ ਤਿਆਰ ਹੋ ਕੇ? ਤੇ ਭਾਈ ਬਚਿੱਤਰ ਸਿੰਘ ਦੇ ਵੀ ਉਹੀ ਬੋਲ ਨੇ, ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਚੱਲਿਆ। ਸ਼ਬਦ ਦੋਵਾਂ ਦੇ ਸੇਮ ਨੇ, ਜੇ ਆਪਾਂ ਇਹ ਵੀ ਕਹਿ ਦਈਏ ਤਾਂ ਵੀ ਕੋਈ ਮਾੜੀ ਗੱਲ ਨਹੀਂ, ਪਹਿਰਾਵਾ ਦੋਵਾਂ ਦਾ ਸੇਮ ਹੈ, ਦਸਤਾਰਾਂ ਦੋਵੇਂ ਸਜਾਉਂਦੇ ਨੇ, ਕੇਸ ਦੋਵਾਂ ਦੇ ਰੱਖੇ ਹੋਏ, ਕੰਘਾ ਦੋਵਾਂ ਦੇ ਕੇਸਾਂ ਵਿੱਚ, ਕੜਾ ਦੋਵਾਂ ਦੇ ਹੱਥ ਵਿੱਚ ਪਾਇਆ ਹੋਇਆ, ਸ੍ਰੀ ਸਾਹਿਬ ਦੋਵਾਂ ਦੇ ਤਨ ਤੇ ਹੈ, ਕਛਹਿਰਾ ਦੋਵਾਂ ਦੇ ਤਨ ਤੇ ਪਾਇਆ ਹੋਇਆ, ਪਰ ਅਸਲ ਸਿੱਖ ਕੌਣ ਹੈ? ਬੋਲੋ, ਅਸਲ ਸਿੱਖ ਕੌਣ ਹੈ? ਭਾਈ ਬਚਿੱਤਰ ਸਿੰਘ। ਹੁਣ ਕਮਾਲ ਦੀ ਗੱਲ ਤੇ ਇਹ ਹੈ ਵੀ ਕੇਸ ਤੇ ਦੁਨੀ ਚੰਦ ਦੇ ਵੀ ਰੱਖੇ ਹੋਏ ਨੇ, ਦਸਤਾਰ ਤੇ ਦੁਨੀ ਚੰਦ ਵੀ ਸਜਾਉਂਦਾ, ਕੰਘਾ ਤੇ ਕੇਸਾਂ ਵਿੱਚ ਦੁਨੀ ਚੰਦ ਵੀ ਲਾਉਂਦਾ, ਤਨ ਤੇ ਸ੍ਰੀ ਸਾਹਿਬ ਵੀ ਪਾਉਂਦਾ, ਹੱਥ ਵਿੱਚ ਕੜਾ ਵੀ ਪਾਇਆ ਹੋਇਆ, ਕਛਹਿਰਾ ਵੀ ਪਾਇਆ ਹੋਇਆ, ਪੂਰਾ ਪਹਿਰਾਵਾ ਹੈ ਪੂਰਾ। ਪਰ ਉਹ ਪ੍ਰਮਾਣ ਪਤਾ ਕਿਉਂ ਨਹੀਂ ਹੋਇਆ? ਕਿਉਂਕਿ ਉਹਨੇ ਆਪਣੇ ਗੁਰੂ ਦੇ ਬਚਨ ਨਹੀਂ ਮੰਨੇ। ਗੱਲ ਹਾਥੀ ਨਾਲ ਮੁਕਾਬਲਾ ਕਰਨ ਦੀ ਨਹੀਂ, ਗੱਲ ਗੁਰੂ ਦੇ ਬਚਨ ਮੰਨਣ ਦੀ ਹੈ। ਉਤੇ ਬਾਅਦ ਦੀ, ਉਤੇ ਇੱਕ ਸੈਪਰੇਟ ਵਿਸ਼ਾ ਹੈ, ਬਾਅਦ ਦੀ ਗੱਲ ਹੈ ਵੀ ਹਾਥੀ ਨਾਲ ਮੁਕਾਬਲਾ ਹੋਣਾ, ਪਰ ਪਹਿਲਾਂ ਇਹ ਗੱਲ ਹੁੰਦੀ ਹੈ ਵੀ ਦੁਨੀ ਚੰਦ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ ਕਿ ਨਹੀਂ ਮੰਨਿਆ। ਭਾਈ ਬਚਿੱਤਰ ਸਿੰਘ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ ਕਿ ਨਹੀਂ ਮੰਨਿਆ? ਪਰ ਕਮਾਲ ਦੀ ਗੱਲ ਤੇ ਇਹ ਹੈ, ਕੁਰਬਾਨ ਜਾਈਏ ਉਹਨਾਂ ਸਿੰਘਾਂ ਤੋਂ ਜਿਨ੍ਹਾਂ ਨੂੰ ਪਤਾ ਵੀ ਅੱਗੇ ਮੌਤ ਖੜੀ ਹੋਈ ਹੈ, ਪਰ ਫਿਰ ਵੀ ਕਦੇ ਗੁਰੂ ਦੇ ਬਚਨ ਤੋਂ ਮੁੱਖ ਨਹੀਂ ਮੋੜਿਆ। ਅੱਜ ਸਾਡਾ ਕਿਹੜਾ ਮਸਤ ਹਾਥੀਆਂ ਨਾਲ ਮੁਕਾਬਲਾ ਹੋ ਰਿਹਾ? ਅੱਜ ਕਿਹੜਾ ਸਾਡੇ ਬੰਦ ਬੰਦ ਕੱਟੇ ਜਾ ਰਹੇ ਨੇ? ਅੱਜ ਕਿਹੜਾ ਸਾਨੂੰ ਤਿਰਖੜੀਆਂ ਤੇ ਚਾੜਿਆ ਜਾ ਰਿਹਾ? ਅੱਜ ਤੇ ਬਸ ਇੰਨਾ ਹੀ ਮੰਨਣ ਦੀ ਲੋੜ ਹੈ ਵੀ ਸੋਚਿਆ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ। ਅੱਜ ਤੇ ਇੰਨਾ ਮੰਨਣ ਦੀ ਲੋੜ ਹੈ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੜੀਆਂ। ਅੱਜ ਤੇ ਇੰਨਾ ਮੰਨਣ ਦੀ ਲੋੜ ਹੈ ਤੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ। ਕੇਵਲ ਤੇ ਕੇਵਲ ਪਹਿਰਾਵਾ ਪਾ ਕੇ ਪ੍ਰਵਾਨ ਨਹੀਂ ਹੋ ਸਕਦਾ। ਹਾਂਜੀ, ਆਉਂਦੇ ਹਾਂ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਦੇ ਹਾਂ ਜੀ, ਦਸ ਰੁਪਈਏ, ਪੰਜਾਹ ਰੁਪਈਏ, ਸੌ ਰੁਪਈਏ, ਪੰਜ ਸੌ ਰੁਪਈਆ ਗੋਲਕ ਵਿੱਚ ਵੀ ਪਾਉਂਦੇ ਹਾਂ ਜੀ, ਸੰਗਰਾਂਦ ਵਾਲੇ ਦਿਨ ਕੜਾਹ ਪ੍ਰਸ਼ਾਦ ਦੀ ਪਰਚੀ ਵੀ ਕਟਾਉਂਦੇ ਹਾਂ ਜੀ, ਪਰ ਏਦਾਂ ਨਹੀਂ ਗੁਰੂ ਦਾ ਸਿੱਖ ਬਣਿਆ ਜਾ ਸਕਦਾ। ਅਸਲ ਵਿੱਚ ਨਾ ਜੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਅਸੀਂ ਸਿੱਖੀ ਪਹਿਰਾਵੇ ਨੂੰ ਬਣਾ ਬੈਠੇ, ਅਸੀਂ ਸਿੱਖੀ ਪਹਿਰਾਵੇ ਨੂੰ ਬਣਾ ਬੈਠੇ। ਪਰ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਪ੍ਰਚਾਰ ਰਹੇ ਸੀ, ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਸਿੱਖੀ ਕੋਈ ਹੋਰ ਹੈ, ਉਹ ਹੈ ਸਿੱਖੀ ਸਿੱਖਿਆ ਗੁਰ ਵਿਚਾਰ। ਇੱਕ ਮਿੰਟ ਲਈ ਆਪਣਾ ਧਿਆਨ ਜਿਹੜਾ ਉਹ ਸਰਹੰਦ ਦੀ ਧਰਤੀ ਤੇ ਲੈ ਕੇ ਜਾਇਓ, ਧਿਆਨ ਨਾਲ ਗੱਲ ਸਮਝਣ ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮੰਨਣਾ ਹੈ ਵੀ ਸਿੱਖੀ ਸਿੱਖੀ ਕਿਹੜੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੀ ਵਿਚਾਰ ਨੂੰ ਸਿੱਖੀ ਕਹਿੰਦੇ ਨੇ। ਹੁਣ ਤੁਸੀਂ ਧਿਆਨ ਨਾਲ ਸੁਣਿਓ, ਸੂਬੇ ਸਰਹੰਦ ਦੇ ਦਰਬਾਰ ਵਿੱਚ ਦੋ ਸ਼ਖਸੀਅਤਾਂ ਖੜੀਆਂ ਨੇ, ਇੱਕ ਦਾ ਨਾਮ ਹੈ ਬਾਬਾ ਜ਼ੋਰਾਵਰ ਸਿੰਘ ਤੇ ਇੱਕ ਦਾ ਨਾਮ ਹੈ ਬਾਬਾ ਫਤਿਹ ਸਿੰਘ। ਸੂਬਾ ਸਰਹੰਦ ਵਜ਼ੀਰ ਖਾਨ ਦੇ ਦਰਬਾਰ ਵਿੱਚ ਦੋ ਸ਼ਖਸੀਅਤਾਂ ਖੜੀਆਂ ਨੇ, ਇੱਕ ਦਾ ਨਾਮ ਹੈ ਬਾਬਾ ਜ਼ੋਰਾਵਰ ਸਿੰਘ ਤੇ ਇੱਕ ਦਾ ਨਾਮ ਹੈ ਬਾਬਾ ਫਤਿਹ ਸਿੰਘ। ਤੇ ਸੂਬਾ ਸਰਹੰਦ ਉਹਨਾਂ ਨੂੰ ਇੱਕੋ ਹੀ ਗੱਲ ਵਾਰ ਵਾਰ ਕਹਿ ਰਹੇ ਹੈ। ਸੂਬਾ ਕਹਿੰਦਾ ਸਿੱਖੀ ਛੱਡ ਦਿਓ, ਬੇਗਮਾਂ ਦੇ ਡੋਲੇ ਦਿਆਂਗੇ, ਜਗੀਰਾਂ ਦਿਆਂਗੇ, ਇਹੀ ਗੱਲ ਕਹਿੰਦਾ ਸੀ ਨਾ ਸੂਬਾ ਸਰਹੰਦ ਵੀ ਸਿੱਖੀ ਛੱਡ ਦਿਓ, ਤੁਹਾਨੂੰ ਬੇਗਮਾਂ ਦੇ ਡੋਲੇ ਦਿਆਂਗੇ, ਬੇਗਮਾਂ ਦੇ ਨਾਲ ਤੁਹਾਡੇ ਨਿਕਾਹ ਕਰਾਵਾਂਗੇ, ਜਗੀਰਾਂ ਤੁਹਾਡੇ ਨਾਮ ਕਰਵਾ ਦੇਵਾਂਗੇ। ਤੇ ਸਾਹਿਬਜ਼ਾਦੇ ਨੇ ਅੱਗੋਂ ਕੀ ਕਿਹਾ ਵੀ ਅਸੀਂ ਸਿੱਖੀ ਨਹੀਂ ਛੱਡਣੀ।
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਤਾਂ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਤਾਂ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਤਾਂ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਤਾਂ ਜਾਵੇ।
सिर जावे ता जावे मेरा सिखी सिदक ना,
सिर जावे ता जावे मेरा सिखी सिदक ना जावे,
सिर जावे ता जावे मेरा सिखी सिदक ना, सिर जावे ता जावे मेरा सिखी सिदक ना जावे,
सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे,
सिर जावे ता जावे मेरा सिखी सिदक ना जावे,
सिर जावे ता जावे मेरा सिखी सिदक ना जावे,
सिखी सिदक ना जावे, सिखी सिदक ना जावे, सिखी सिदक ना जावे, सिखी सिदक ना जावे,
सिखी सिदक ना जावे, सिखी सिदक ना जावे, सिखी सिदक ना जावे, सिखी सिदक ना जावे,
सिखी सिदक ना जावे मेरा सिखी सिदक ना जावे,
सिखी सिदक ना जावे, सिखी सिदक ना जावे,
सिर जावे ना जावे मेरा सिखी सिदक ना जावे, सिर जावे ना जावे मेरा सिखी सिदक ना जावे,
सिर जावे ता जावे मेरा सिखी सिदक ना जावे, सिर जावे ता जावे मेरा सिखी सिदक ना जावे,
सिर जावे ता जावे मेरा सिखी सिदक ना जावे,
सिर जावे ता जावे मेरा सिखी सिदक ना जावे,
ये आवाज है भी असी सिखी नहीं छड़नी, फिर सूबा कहिंदा है तुहानूं खाण वास्ते किसे भी पदार्थ की घाट नहीं रहेगी, क्योंकि वह सोचता है भी उम्र छोटी है शायद खाने वाली चीजों का लालच दे दिए, खिडौणियां का लालच दे दिए, पर साहबजादे उत्थे ही खड़े ने कहिंदे सूबे असी सिखी नहीं छड़नी, सिखी छड़वाउण वास्ते सूबा सरहंद इत्थों तक उतर आया, उन्हें यह हुक्म जारी किया भी इन्हों साहबजाद जमद्यान सरहद दिया नीह चिन के शहीद कर दे, हम जो नीह चिनिया जा रही तुसी इस इतिहास तो सारे जन वाकव सब ने सुनिया होंगे, पर साड़ी घाट यह है असी सुनते एक पास सुनिया दूजे पास कढ़ दिता, पर कदे उहदी डूंघाई तक नहीं जाती, यही हाल साडा गुरबाणी की विषय से है, एक पास्यों गुरबाणी की पंक्ति सुनी दूजे पास्यों कढ़ती कदे डूंघाई तक नहीं जाते, नीह चिणद्या 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 सिर तक पहुंच गए, सह रुक गए, सह घुट गए, दम घुट गए, साहबजादे बेहोश होए, अजे कंधा कच्चिया सी गिली गिलिया सी कंधा, एक पास्य नूं भार पिया ते कंध डिग पई, जदों कंध डिगी है अजे सूबा सरहंद वापस अपने महलों वल तुरिया जा रहा है, डिगण की आवाज आई तो फिर वापस मुड़ आया, वजीर खान के मन में अजे भी आस बैठी हुई है भी शायद ये सत्त ते नौ साल के बच्चे सिखी छड़ देंगे, अजे भी आस बैठी है, वह आस लैके वापस मुड़िया आके आखन लगे बई इन्हां दीआं तलियां चसो होश आ, तलियां चसियां गईआं होश आ, फिर सूबा पुछदा कहिंदे क्यों सिखी छड्डण लई तैयार हो, बाबा फतेह सिंह ने सिर हिला दिता कहिंदे ना, फिर वजीर खान दे हुक्म नाल उन्हां साहिबजादियां दीआं सारगां कटियां गईआं, साहिबजादियां दे शहीद होण तों बाद इह इतिहास विच जिक्र है, वजीर खान ने अपने मत्थे ते हथ मारिया, मत्थे ते हथ मार के आखण लगा कहिंदा मैं सरहद का सूबेदार होने के बावजूद वड्डे वड्डे चौधरियों नूं अपने अगे गोडे टकाउण के बावजूद, वड्डे वड्डे चौधरियों के तख्त खोण के बावजूद भी अज कहिंदा मैं आ सत्त ते नौ साल के बच्चों तो सिखी नहीं खो सकिया, कहिंदे मेरा जिउणा तरीक है, वजीर खान कहिंदा भी मैं वड्डे वड्डे सूबेदारां दे तख्त खोहे ने, जंग के मैदान में हमेशा मैं जित प्राप्त करता रहा, ਵੱਡੇ ਵੱਡੇ ਚੌਧਰੀ ਕਹਿੰਦਾ ਮੇਰੇ ਅੱਗੇ ਅਸੀਂ ਗੋਡੇ ਟੇਕਦੇ ਰਹੇ ਨੇ, ਪਰ ਕਹਿੰਦਾ ਅੱਜ ਮੈਨੂੰ ਸ਼ਰਮ ਆਉਂਦੀ ਹੈ ਵੀ ਮੈਂ 7 ਤੇ 9 ਸਾਲ ਦੇ ਬੱਚਿਆਂ ਨੂੰ ਨਾ ਤੇ ਆਪਣੇ ਅੱਗੇ ਝੁਕਾ ਸਕਿਆ ਤੇ ਨਾ ਮੈਂ ਉਹਨਾਂ ਤੋਂ ਸਿੱਖੀ ਖੋ ਸਕਿਆ। ਹੁਣ ਸੋਚਣਾ ਚਾਹੀਦਾ ਵੀ ਜਿਹੜੀ ਸਿੱਖੀ ਸੂਬਾ ਸਰਹੰਦ ਖੋ ਨਹੀਂ ਸਕਿਆ ਉਹ ਕਿਹੜੀ ਸਿੱਖੀ ਸੀ। ਇੱਕ ਮਿੰਟ ਲਈ ਧਿਆਨ ਦਿਓ, ਚੰਗੀ ਤਰ੍ਹਾਂ ਡੂੰਘਾਈ ਤੱਕ ਜਾਓ। ਜੇ ਸਿੱਖੀ ਪਹਿਰਾਵਾ ਹੁੰਦੀ, ਮੈਂ ਇਹ ਨਹੀਂ ਕਹਿ ਰਿਹਾ ਵੀ ਸ੍ਰੀ ਸਾਹਿਬ ਨਹੀਂ ਪਾਉਣੀ ਚਾਹੀਦੀ, ਪਾਉਣੀ ਚਾਹੀਦੀ, ਸਾਡੇ ਵੀ ਪਾਈਆਂ ਹੋਈਆਂ ਨੇ, ਕੇਸ ਰੱਖਣੇ ਚਾਹੀਦੇ ਨੇ, ਦਸਤਾਰ ਸਜਾਉਣੀ ਚਾਹੀਦੀ ਹੈ, ਕੰਘਾ ਕੇਸਾਂ ਵਿੱਚ ਲਾਉਣਾ ਚਾਹੀਦਾ, ਕੜਾ ਪਾਉਣਾ ਚਾਹੀਦਾ, ਤਨ ਤੇ ਕਛਹਿਰਾ ਪਾਉਣਾ ਚਾਹੀਦਾ, ਪਰ ਸਮਝੋ ਪਹਿਲਾਂ ਵੀ ਕਹਿਣਾ ਕੀ ਚਾਹ ਰਹੇ। ਜੇ ਸਿੱਖੀ ਪਹਿਰਾਵਾ ਹੁੰਦੀ ਸੂਬੇ ਸਰਹੰਦ ਦੇ ਦਰਬਾਰ ਵਿੱਚ, ਉਹ ਦੋ ਜਾਣੇ ਨੇ ਤੇ ਉਮਰਾਂ ਕਿੰਨੀਆਂ ਨੇ 7 ਤੇ 9 ਸਾਲ, ਤੇ ਇੱਧਰ ਇਹਦੇ ਦਰਬਾਰ ਵਿੱਚ ਪਤਾ ਨਹੀਂ ਕਿੰਨੇ ਕੁ ਸਿਪਾਹੀ ਖੜੇ ਨੇ, ਕਿੰਨੇ ਕੁ ਅਹਿਲਕਾਰ ਖੜੇ ਨੇ, ਕਿੰਨੇ ਕੁ ਇਹਦੇ ਵਜ਼ੀਰ ਖੜੇ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਇੱਧਰ ਦੋ ਨੇ, ਉੱਧਰ ਬੇਗਿਣਤ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਹੁਣ ਜਿਹੜਾ ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਚਿਣਵਾ ਸਕਦਾ ਹੁਕਮ ਕਰਕੇ, ਸਿੱਖੀ ਖੋਣ ਲਈ, ਸਿੱਖੀ ਤੋਂ ਦੂਰ ਕਰਨ ਲਈ ਸਰਹੰਦ ਦੀਆਂ ਨੀਹਾਂ ਵਿੱਚ ਚਿਣਵਾ ਸਕਦਾ, ਕੀ ਜੇ ਸਿੱਖੀ ਪਹਿਰਾਵਾ ਹੁੰਦੀ ਉਹ ਸੂਬਾ ਸਰਹੰਦ ਹੁਕਮ ਕਰਕੇ ਸਾਹਿਬਜ਼ਾਦਿਆਂ ਦੇ ਤਨ ਤੋਂ ਉਹ ਪਹਿਰਾਵਾ ਲਵਾ ਨਹੀਂ ਸਕਦਾ। ਇਹ ਸਵਾਲ ਖੜਾ ਹੁੰਦਾ, ਸਭ ਨੂੰ ਇੱਥੇ ਤੱਕ ਸੋਚਣਾ ਪੈਣਾ ਪਹਿਲਾਂ। ਫਿਰ ਸੁਣਿਓ ਧਿਆਨ ਨਾਲ, ਜੇ ਸਿੱਖੀ ਪਹਿਰਾਵਾ ਹੁੰਦੀ, ਜੇ ਵਜ਼ੀਰ ਖਾਨ ਇਹ ਪ੍ਰਵਾਨ ਕਰ ਲੈਂਦਾ ਵੀ ਕਿਰਪਾਨ ਨਾਲ ਨਾਲ ਹੀ ਸਿੱਖਣੀ, ਕੇਸ ਕਟਾਉਣ ਨਾਲ ਹੀ ਸਿੱਖਣੀ, ਤੇ ਜਿਹੜਾ ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਚਿਣਨ ਤੱਕ ਜਾ ਸਕਦਾ ਸਿੱਖੀ ਖੋਣ ਦੀ ਖਾਤਰ, ਤੇ ਉਹਨੂੰ ਫਿਰ ਇੰਨਾ ਕੁਝ ਕਰਨ ਦੀ ਲੋੜ ਨਹੀਂ ਸੀ ਪੈਣੀ। ਉਹਨੇ ਕਹਿਣਾ ਸੀ ਵੀ ਦੋ ਜਾਣੇ ਲੱਤਾਂ ਫੜੋ ਤੇ ਦੋ ਜਾਣੇ ਬਾਹਾਂ ਫੜੋ ਤੇ ਫੜ ਕੇ ਸਿੱਖੀ ਇਹਨਾਂ ਦੀ ਲਾ ਦਿਓ ਆਪਣਾ, ਪਰ ਉਹਨੇ ਆਹ ਕੀਤਾ ਨਹੀਂ। ਕਿਉਂਕਿ ਵਜ਼ੀਰ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ ਸਿੱਖੀ ਕੀ ਚੀਜ਼ ਹੈ, ਪਰ ਵਜ਼ੀਰ ਖਾਨ ਨੂੰ ਵੀ ਪਤਾ ਵੀ ਸਿੱਖੀ ਕੀ ਚੀਜ਼ ਹੈ, ਤਾਂ ਉਹਨੇ ਆਹ ਕੁਝ ਕੀਤਾ। ਉਹ ਹੈ ਸਿੱਖੀ ਗੁਰੂ ਦੀ ਵਿਚਾਰ, ਸਿੱਖੀ ਸਿੱਖਿਆ ਗੁਰੂ ਵਿਚਾਰ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਜਲ ਨਹੀਂ ਡੁੱਬੈ, ਤਸ਼ਕਰ ਨਹੀਂ ਲੇਵੈ, ਭਾਹੇ ਨਾ ਸਕੈ ਜਲ।
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ,
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ।
ਸਦਾ ਜਿਉਣ ਵਾਲੀ ਜ਼ਿੰਦਗੀ ਸਿੱਖੀ ਹੈ। ਸਾਡੀ ਜ਼ਿੰਦਗੀ ਵਿੱਚ ਉਹ ਸਿੱਖੀ ਹੋਣੀ ਚਾਹੀਦੀ ਜਿਹੜੀ ਸਿੱਖੀ ਬਾਬਾ ਅਜੀਤ ਸਿੰਘ ਦੀ ਜ਼ਿੰਦਗੀ ਵਿੱਚ, ਜਿਹੜੀ ਸਿੱਖੀ ਬਾਬਾ ਜੁਝਾਰ ਸਿੰਘ ਦੀ ਜ਼ਿੰਦਗੀ ਵਿੱਚ, ਜਿਹੜੀ ਸਿੱਖੀ ਬਾਬਾ ਜ਼ੋਰਾਵਰ ਸਿੰਘ ਦੀ ਸਿੱਖੀ ਜ਼ਿੰਦਗੀ ਵਿੱਚ ਹੈ, ਜਿਹੜੀ ਸਿੱਖੀ ਬਾਬਾ ਫਤਿਹ ਸਿੰਘ ਦੀ ਜ਼ਿੰਦਗੀ ਵਿੱਚ ਹੈ, ਉਹ ਸਿੱਖੀ ਸਾਡੀ ਜ਼ਿੰਦਗੀ ਵਿੱਚ ਵੀ ਹੋਣੀ ਚਾਹੀਦੀ। ਤੇ ਜੇ ਫਿਰ ਇਸ ਹਿਸਾਬ ਨਾਲ ਵੇਖੀਏ, ਆਹ ਹਿਸਾਬ ਨਾਲ ਵੇਖੀਏ ਵੀ ਸਿੱਖੀ ਤੇ ਗੁਰੂ ਜੀ ਦੇ ਮੁਤਾਬਕ ਕੋਈ ਹੋਰ ਹੈ, ਫਿਰ ਤੇ ਅਸੀਂ ਬਹੁਤ ਥੋੜੇ ਰਹਿ ਜਾਂਗੇ, ਬਹੁਤ ਥੋੜੇ। ਕਿਉਂਕਿ ਸਾਡੇ ਵਿੱਚ ਬਹੁਤੇ ਉਹ ਨੇ ਜਿਨ੍ਹਾਂ ਦਾ ਅੱਜ ਜੀਵਨ ਬਿਲਕੁਲ ਡਾਵਾਂਡੋਲ ਹੋਇਆ ਹੋਇਆ, ਬਿਲਕੁਲ ਡਾਵਾਂਡੋਲ, ਕਿਸੇ ਦੇ ਸਿਰ ਤੇ ਕਾਮ ਹਾਵੀ ਹੋਇਆ ਪਿਆ, ਕਿਸੇ ਦੇ ਸਿਰ ਤੇ ਕ੍ਰੋਧ ਹਾਵੀ ਹੈ, ਕਿਸੇ ਦੇ ਸਿਰ ਤੇ ਲੋਭ ਹਾਵੀ ਹੈ, ਕਿਸੇ ਦੇ ਸਿਰ ਤੇ ਮੋਹ ਹਾਵੀ ਹੈ, ਕਿਸੇ ਦੇ ਸਿਰ ਤੇ ਕ੍ਰੋਧ ਹਾਵੀ ਹੈ, ਕਿਸੇ ਦੇ ਸਿਰ ਤੇ ਹੰਕਾਰ ਹਾਵੀ ਹੋਇਆ ਪਿਆ। ਪਰ ਬੇਨਤੀ ਇਹ ਕਰਨੀ ਚਾਹੁੰਦਾ ਵੀ ਸਾਡੇ ਕੋਲ ਅੱਜ ਉਹ ਸਿੱਖੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਗੱਲ ਗੱਲ ਇਹ ਨਹੀਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਟੱਕਰ ਔਰੰਗਜ਼ੇਬ ਨਾਲ ਹੈ, ਗੱਲ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਦੀ ਟੱਕਰ ਬਾਬਰ ਨਾਲ ਹੈ, ਗੱਲ ਇਹ ਨਹੀਂ ਵੀ ਗੁਰੂ ਅੰਗਦ ਸਾਹਿਬ ਜੀ ਦੀ ਜਿਹੜੀ ਟੱਕਰ ਹੈ ਉਹ ਹਮਾਇਓ ਨਾਲ ਹੈ, ਨਾ ਹੀ। ਕਿਉਂਕਿ ਟੱਕਰ ਜਿਹੜੀ ਹੈ ਉਹ ਸੱਚ ਦੀ ਤੇ ਝੂਠ ਦੀ ਹੈ, ਮੁਕਾਬਲਾ ਜਿਹੜਾ ਹੈ ਉਹ ਸੱਚ ਦਾ ਤੇ ਝੂਠ ਦਾ ਹੈ, ਸੱਚ ਦਾ ਤੇ ਝੂਠ ਦਾ ਆਪਸ ਵਿੱਚ ਮੁਕਾਬਲਾ ਹੈ, ਪਰ ਜਿੱਤਦਾ ਜ਼ਰੂਰ ਸੱਚ ਹੈ, ਭਾਵੇਂ ਸਮਾਂ ਪਾ ਕੇ ਜਿੱਤੇ, ਇਹ ਹਮੇਸ਼ਾ ਧਿਆਨ ਰੱਖਣਾ ਚਾਹੀਦਾ। ਇਸ ਕਰਕੇ ਪਿਆਰਿਓ, ਆਪਣੀ ਜ਼ਿੰਦਗੀ ਵਿੱਚ ਇਹ ਗੱਲ ਹਮੇਸ਼ਾ ਪੱਕੀ ਕਰ ਲਈਏ ਵੀ ਜਿਹੜੀ ਸਿੱਖੀ ਬਾਬਾ ਅੱਜ ਬਾਬਾ ਦੀਪ ਸਿੰਘ ਜੀ ਦਾ ਮੇਰਾ ਖਿਆਲ ਹੈ ਜਨਮ ਦਿਨ ਵੀ ਹੈ, ਜਿਹੜੀ ਸਿੱਖੀ ਬਾਬਾ ਦੀਪ ਸਿੰਘ ਦੀ ਜ਼ਿੰਦਗੀ ਵਿੱਚ ਸੀ ਉਹ ਸਿੱਖੀ ਸਾਡੀ ਜ਼ਿੰਦਗੀ ਵਿੱਚ ਆਵੇ। ਤੇ ਸਮੇਂ ਦੀਆਂ ਸਰਕਾਰਾਂ ਨੇ ਜ਼ੋਰ ਲਾ ਲਿਆ, ਇੱਥੋਂ ਤੱਕ ਇਹ ਹਾਲਾਤ ਗੁਰੂ ਦੀਆਂ ਸਿੰਘਾਂ ਦੇ ਜੀਵਨ ਵਿੱਚ ਇੱਥੋਂ ਤੱਕ ਹਾਲਾਤ ਆ ਗਏ ਵੀ ਸਾਡੇ ਬਜ਼ੁਰਗਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ, ਪਰ ਸਮੇਂ ਦੀਆਂ ਸਰਕਾਰਾਂ ਇਹ ਕਹਿਣ ਲੱਗ ਪਈਆਂ ਵੀ ਜ਼ੋਰ ਲਾ ਲਓ, ਸਿੱਖੀ ਨਹੀਂ ਖਤਮ ਕਰ ਸਕਦੇ, ਕਿਉਂਕਿ ਸਿੱਖੀ ਕਦੇ ਵੀ ਖਤਮ ਹੋ ਨਹੀਂ ਸਕਦੀ। ਗੁਰੂ ਜੀ ਦੀ ਬਾਣੀ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਂਦੇ। ਵੀ ਗੁਰੂ ਦਾ ਜਿਹੜਾ ਬਚਨ ਹੈ, ਗੁਰੂ ਦਾ ਬਚਨ ਕੀ ਹੈ? ਸਿੱਖੀ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਜੀ ਦਾ ਜਿਹੜਾ ਬਚਨ ਹੈ ਕਹਿੰਦੇ ਇਹ ਸਿੱਖ ਦੇ ਹਿਰਦੇ ਵਿੱਚ ਵੱਸਦਾ। ਜਿਵੇਂ ਕਿ ਉਦਾਹਰਣ ਦੇ ਤੌਰ ਤੇ ਆਪਾਂ ਸਮਝ ਲਈਏ ਵੀ ਇੱਕ ਬੱਚਾ ਕਾਲਜ ਵਿੱਚ ਜਾਂ ਸਕੂਲ ਵਿੱਚ ਪੜ੍ਹਨ ਵਾਸਤੇ ਗਿਆ, ਹੁਣ ਉੱਥੇ ਬੱਚੇ ਨੇ ਆਪਣੇ ਟੀਚਰ ਤੋਂ ਜੋ ਵਿਚਾਰ ਲਈ, ਕਾਲਜ ਵਿੱਚ ਲੈਕਚਰ ਵਿੱਚ ਜੋ ਵੀ ਪੜ੍ਹਿਆ ਉਹਨੂੰ ਬੱਚੇ ਨੇ ਆਪਣੇ ਮਾਇੰਡ ਵਿੱਚ ਸੇਵ ਕਰ ਲਿਆ, ਆਪਣੇ ਅੰਦਰ ਸੇਵ ਕਰ ਲਿਆ। ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਪਾਹੇ ਨਾ ਸਕੈ ਜਲੈ। ਭਾਈ ਜਿਹੜਾ ਗੁਰੂ ਜੀ ਦਾ ਬਚਨ ਹੈ ਨਾ, ਗੁਰੂ ਦਾ ਬਚਨ ਸਿੱਖ ਦੇ ਹਿਰਦੇ ਵਿੱਚ ਵੱਸਦਾ, ਗੁਰੂ ਦਾ ਬਚਨ ਸਿੱਖ ਦੀ ਸੁਰਤ ਵਿੱਚ ਵੱਸਦਾ, ਤੇ ਨਾ ਤੇ ਕਹਿੰਦੇ ਉਸ ਬਚਨ ਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਤੇ ਨਾ ਕਹਿੰਦੇ ਉਹਨੂੰ ਚੋਰ ਚੁਰਾ ਸਕਦਾ। ਉਦਾਹਰਣ ਦੇ ਤੌਰ ਤੇ ਸਮਝਣ ਲਈ ਹੈ ਬੇਨਤੀ, ਜਿਵੇਂ ਕਿ ਇੱਕ ਨੌਜਵਾਨ ਬੱਚਾ ਕਾਲਜ ਵਿੱਚ ਪੜ੍ਹਨ ਵਾਸਤੇ ਜਾਂਦਾ ਹੈ, ਤੇ ਜਦੋਂ ਬੱਚਾ ਕਾਲਜ ਵਿੱਚ ਪੜ੍ਹਨ ਵਾਸਤੇ ਗਿਆ, ਜੋ ਉਹਨੇ ਲੈਕਚਰ ਅਟੈਂਡ ਕੀਤੇ, ਜੋ ਟੀਚਰ ਨੇ ਗਿਆਨ ਦਿੱਤਾ, ਜੋ ਟੀਚਰ ਨੇ ਸੋਝੀ ਦਿੱਤੀ, ਜਿਹੜੀ ਟੀਚਰ ਦੀ ਵਿਚਾਰ ਸੀ, ਉਸ ਵਿਚਾਰ ਨੂੰ ਬੱਚੇ ਨੇ ਆਪਣੇ ਮਾਇੰਡ ਵਿੱਚ ਸੇਵ ਕਰ ਲਿਆ, ਆਪਣੀ ਸੁਰਤ ਵਿੱਚ ਬਸਾ ਲਿਆ, ਉਹਦੇ ਅੰਦਰ ਇਹ ਪੱਕ ਗਿਆ ਵੀ ਅੱਜ ਮੈਨੂੰ ਆਹ ਟੀਚਰ ਨੇ ਕੀ ਪੜ੍ਹਾਇਆ, ਆਹ ਟੀਚਰ ਨੇ ਕੀ ਪੜ੍ਹਾਇਆ। ਜਦੋਂ ਟਾਈਮ ਪੂਰਾ ਹੋਇਆ ਤੇ ਉਹ ਬੱਚਾ ਕਾਲਜ ਵਿੱਚੋਂ ਬਾਹਰ ਆਇਆ, ਹੁਣ ਜਦੋਂ ਬਾਹਰ ਆਇਆ, ਕਿਸੇ ਨਾ ਕਿਸੇ ਕਾਰਨ ਕਰਕੇ ਉਸ ਬੱਚੇ ਨੂੰ ਨਾ ਵੀ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ, ਤੇ ਕਹਿੰਦੇ ਵੀ ਤੈਨੂੰ ਥਾਣੇ ਵਿੱਚ ਲੈ ਕੇ ਜਾਣਾ, ਤੂੰ ਸਾਡੇ ਨਾਲ ਬਹਿ। ਹੁਣ ਜੇ ਉਸ ਬੱਚੇ ਨੂੰ ਨਾਲ ਬਿਠਾ ਕੇ ਥਾਣੇ ਵਿੱਚ ਲੈ ਕੇ ਜਾ ਰਹੇ ਨੇ, ਉਹਦੇ ਹੱਥ ਵਿੱਚ ਕਿਤਾਬਾਂ ਫੜੀਆਂ ਹੋਈਆਂ ਨੇ, ਉਹ ਵੀ ਖੋਹ ਲੈਣਗੇ, ਕਿਤਾਬਾਂ ਖੋਹ ਲੈਣਗੇ। ਹੁਣ ਸਾਡੇ ਗੁਰੂ ਜੀ ਦੇ ਸਰੂਪ ਨੂੰ ਤੇ ਸਾਰ ਸਕਦੇ ਨੇ, ਪਿੱਛੇ ਜੇ ਬੇਦਵੀਆਂ ਹੋਈਆਂ ਸੀ, ਗੁਰੂ ਦੇ ਸਰੂਪ ਨੂੰ ਸਾੜ ਸਕਦੇ ਨੇ ਪਰ ਗਿਆਨ ਨੂੰ ਨਹੀਂ ਸਾੜ ਸਕਦੇ। ਗੁਰੂ ਦੇ ਸਰੂਪ ਨੂੰ ਡੋਬ ਸਕਦੇ ਨੇ, ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨੂੰ ਸਾੜ ਸਕੇ ਸੀ ਪਰ ਗੁਰੂ ਅਰਜਨ ਸਾਹਿਬ ਦੇ ਗਿਆਨ ਨੂੰ ਨਹੀਂ ਸਾੜ ਸਕੇ। ਗੁਰੂ ਅਰਜਨ ਸਾਹਿਬ ਜੀ ਦਾ ਸਰੀਰ ਤੇ ਸੜ ਗਿਆ ਸੀ, ਲਾਲ ਹੋ ਗਿਆ ਸੀ, ਪਰ ਗਿਆਨ ਉਹ ਅੱਜ ਵੀ ਸਾਡੇ ਕੋਲ ਹੈ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਇਹ ਗੁਰੂ ਅਰਜਨ ਸਾਹਿਬ ਜੀ ਦਾ ਗਿਆਨ। ਪਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤਰੈ ਕੇ ਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਗਿਆਨ ਅੱਜ ਵੀ ਸਾਡੇ ਕੋਲ ਹੈ ਗੁਰੂ ਅਰਜਨ ਸਾਹਿਬ ਜੀ ਦਾ, ਤੇ ਉਹਦੇ ਹੱਥ ਵਿੱਚ ਫੜੀਆਂ ਹੋਈਆਂ ਕਿਤਾਬਾਂ ਵੀ ਖੋਹ ਲੈਣਗੇ, ਜੇਬ ਵਿੱਚ ਲੱਗਿਆ ਹੋਇਆ ਪੈਨ ਵੀ ਖੋਹ ਲੈਣਗੇ, ਹੋ ਸਕਦਾ ਜੇਬ ਵਿੱਚ ਪਾਇਆ ਹੋਇਆ ਪਰਸ ਵੀ ਲੈ ਲੈਣ, ਹੋ ਸਕਦਾ ਉਹਦੇ ਗਲ ਵਿੱਚ ਪਾਈ ਹੋਈ ਕੋਈ ਚੈਨੀ ਵੀ ਲੈ ਲੈਣ, ਪਰ ਜਿਹੜਾ ਗਿਆਨ ਉਹਦੇ ਅੰਦਰ ਸੇਵ ਹੋਇਆ ਹੋਇਆ, ਜਿਹੜੀ ਮਤ ਉਹਦੇ ਅੰਦਰ ਹੈ, ਉਹ ਨਹੀਂ ਖੋਹ ਸਕਦੇ, ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈ। ਇਸੇ ਤਰ੍ਹਾਂ ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਆਰੇ ਦੇ ਨਾਲ ਦੋ ਫਾੜ ਤੇ ਕਰ ਦਿੱਤਾ ਪਰ ਸਿੱਖੀ ਨਹੀਂ ਖੋਹ ਸਕੀ। ਭਾਈ ਦਿਆਲਾ ਜੀ ਦੇ ਸਰੀਰ ਨੂੰ ਗਰਮ ਪਾਣੀ ਵਿੱਚ ਦੇਗੇ ਵਿੱਚ ਉਬਾਲ ਦਿੱਤਾ ਪਰ ਸਿੱਖੀ ਨਹੀਂ ਖੋਹ ਸਕੀ। ਭਾਈ ਸਤੀ ਦਾਸ ਜੀ ਦੇ ਸਰੀਰ ਨੂੰ ਰੂਣ ਨਾਲ ਲਪੇਟ ਕੇ ਅੱਗ ਲਾ ਦਿੱਤੀ, ਸਰੀਰ ਸੜ ਗਿਆ ਪਰ ਸਿੱਖੀ ਨਹੀਂ ਸਕੀ। ਤੇ ਪਿਆਰਿਓ, ਜਿਹੜੀ ਸਿੱਖੀ ਕਦੇ ਵੀ ਖਤਮ ਨਹੀਂ ਹੁੰਦੀ, ਜਿਹੜੀ ਸਿੱਖੀ ਕਦੇ ਵੀ ਖਤਮ ਨਹੀਂ ਹੁੰਦੀ, ਅਸੀਂ ਉਹ ਸਿੱਖੀ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ, ਉਹ ਸਿੱਖੀ ਹੈ ਗੁਰੂ ਦਾ ਬਚਨ, ਗੁਰੂ ਜੀ ਦੇ ਸ਼ਬਦ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰੰਤਰ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੇ ਸਿੱਖਾ, ਗੁਰੂ ਦੇ ਮਿੱਤਰਾ, ਹਮੇਸ਼ਾ ਗੁਰੂ ਜੀ ਦੇ ਕਹਿਣੇ ਵਿੱਚ ਚੱਲਿਆ ਕਰ, ਜੋ ਤੈਨੂੰ ਗੁਰੂ ਜੀ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰ ਲੈ, ਫਿਰ ਤੇਰੀ ਜਿਹੜੀ ਜ਼ਿੰਦਗੀ ਦੀ ਚਾਲ ਹੈ ਉਹ ਨਿਰਾਲੀ ਹੋ ਜਾਂਦੀ, ਉਸ ਚਾਲ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਉਹ ਚਾਲ ਤੇਰੀ ਨਿਰਾਲੀ ਹੋ ਜਾਣੀ ਹੈ। ਚਾਲ ਭਾਵ ਕੀ ਹੈ, ਜੀਵਨ ਵਿੱਚ ਵਿਚਰਨ ਦਾ ਜਿਹੜਾ ਢੰਗ ਹੈ ਉਹ ਦੁਨੀਆਂ ਨਾਲੋਂ ਵੱਖਰਾ ਹੋ ਜਾਂਦਾ, ਸਮਾਜ ਨਾਲੋਂ ਵੱਖਰਾ ਹੋ ਜਾਂਦਾ। ਕਲਗੀਧਰ ਪਾਤਸ਼ਾਹ ਜੀ, ਜਿਹੜੀ ਰੌਣਕ ਉਹਨਾਂ ਦੇ ਚਿਹਰੇ ਤੇ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਹੈ, ਅੱਜ ਉਹ ਰੌਣਕ ਕਲਗੀਧਰ ਜੀ ਦੇ ਚਿਹਰੇ ਤੇ ਮਾਛੀਵਾੜੀ ਦੇ ਜੰਗਲਾਂ ਵਿੱਚ ਵੀ ਉਸੇ ਤਰ੍ਹਾਂ ਬਰਕਰਾਰ ਹੈ, ਉਹ ਰੌਣਕ ਨਹੀਂ ਕਿਤੇ ਵੀ ਗਈ। ਤੇ ਇਹ ਜ਼ਿੰਦਗੀ ਦੀ ਚਾਲ ਨਿਰਾਲੀ ਹੋਈ ਪਈ ਹੈ, ਇਸ ਚਾਲ ਦਾ ਹਰ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ।
ਓ ਹਿਰਦੇ ਵਸਾਇਓ ਜੀ ਸੁਣ ਕੇ ਉਪਦੇਸ਼ ਗੁਰਾਂਦਾ, 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 ਹਿਰਦੇ ਵਸਾਇਓ ਜੀ ਸੁਣ ਕੇ ਉਪਦੇਸ਼, ਵਸਾਇਓ ਜੀ ਸੁਣ ਕੇ ਉਪਦੇਸ਼ ਗੁਰਾਂਦਾ, ਹਿਰਦੇ 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 ਵਸਾਇਓ, 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 ਹਿਰਦੇ ਵਸਾਇਓ।
वसायो फिर ते वसायो फिर ते वसायो
फिर ते वसायो फिर ते वसायो फिर ते वसायो फिर ते वसायो
फिर ते वसायो फिर ते वसायो फिर ते वसायो फिर ते वसायो
ਸੁਣ ਕੇ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਚਾਹੀਦਾ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਸਾਨੂੰ ਸਿਖਾਉਂਦੇ ਇਹ ਨੇ ਗੁਰੂ ਦੇ ਸਿੱਖਾ ਜੇ ਅਸੀਂ ਗੁਰੂ ਦੇ ਸਿੱਖ ਹਾਂ ਜੇ ਅਸੀਂ ਆਪਣੇ ਆਪ ਨੂੰ ਇਹ ਮੰਨਦੇ ਹਾਂ ਵੀ ਮੈਂ ਸਿੱਖ ਹਾਂ ਜੇ ਦੇਖਿਓ ਅਸੀਂ ਜਦੋਂ ਆਪਣੇ ਸਰਕਾਰੀ ਕਾਗਜ਼ ਭਰਦੇ ਹਾਂ ਨਾ ਸਰਕਾਰੀ ਕਾਗਜ਼ ਤੇ ਕਈ ਕਾਗਜ਼ਾਂ ਦੇ ਵਿੱਚ ਸਾਡਾ ਧਰਮ ਪੁੱਛਿਆ ਜਾਂਦਾ ਵੀ ਤੇਰਾ ਧਰਮ ਕੀ ਹੈ ਅਸੀਂ ਉੱਥੇ ਕੀ ਭਰਦੇ ਹਾਂ ਸਿੱਖ ਇੱਕ ਹੋਰ ਬੜਾ ਵੱਡਾ ਪੰਗਾ ਖੜਾ ਹੋ ਗਿਆ ਪਹਿਲਾਂ ਤੇ ਗੱਲਾਂ ਸਿੱਖ ਭਰਦੇ ਸੀ ਪਰ ਅੱਜ ਜੱਟ ਸਿੱਖ ਪਾਪਾ ਸਿੱਖ ਛੀਂਬਾ ਸਿੱਖ ਨਾਈ ਸਿੱਖ ਪਤਾ ਨੀ ਕਿੰਨੇ ਕਿੰਨੇ ਕੁ ਮਾਫ਼ ਕਰਿਓ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਸਿੱਖ ਫੈਸਲਾ ਕੀਤਾ ਇਹ ਤੇ ਸਾਡੀਆਂ ਸਾਡੀਆਂ ਨਲੇਕੀਆਂ ਨੇ ਅਸੀਂ ਬਾਅਦ ਵਿੱਚੋਂ ਪਤਾ ਨੀ ਕਿੰਨੀਆਂ ਕੁ ਕੈਟਾਗਰੀਆਂ ਬਣਾ ਕੇ ਬਹਿ ਗਏ ਇਸ ਕਰਕੇ ਇਹ ਫਿਰ ਬੇਨਤੀ ਵਾਰ ਵਾਰ ਕਰਨੀ ਪੈਂਦੀ ਵੀ ਜਿਹੜੀ ਸਿੱਖੀ ਦੇ ਅੱਜ ਅਸੀਂ ਮਾਲਕ ਬਣੇ ਬੈਠੇ ਹਾਂ ਅਸਲ ਵਿੱਚ ਇਹ ਸਿੱਖੀ ਗੁਰੂ ਨਾਨਕ ਸਾਹਿਬ ਵਾਲੀ ਨਹੀਂ ਇਹ ਦਿਸਦਾ ਵੀ ਸਿੱਖੀ ਗੁਰੂ ਨਾਨਕ ਸਾਹਿਬ ਵਾਲੀ ਨਹੀਂ ਲੱਗਦੀ ਕਲੀਅਰ ਸਪਸ਼ਟ ਹੈ ਬਸ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਵੀ ਜੋ ਤੈਨੂੰ ਗੁਰੂ ਜੀ ਕਹਿ ਰਹੇ ਨੇ ਜੋ ਤੈਨੂੰ ਗੁਰੂ ਜੀ ਸਮਝਾ ਰਹੇ ਨੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਮੰਨ ਲਈਏ ਬਸ ਫਿਰ ਅਸੀਂ ਸਿੱਖ ਬਣਾਂਗੇ ਜਿੰਨਾ ਚਿਰ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਂਦੇ ਨਹੀਂ ਉਹਨਾਂ ਚਿਰ ਕਦੇ ਵੀ ਸਿੱਖ ਬਾਣੀ ਨਹੀਂ ਸਕਦੇ ਜ਼ੋਰ ਲਾਉਂਦਾ ਉਹਨਾਂ ਚਿਰ ਨਹੀਂ ਬਣ ਸਕਦਾ ਤੇ ਇਹ ਤੇ ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ ਅੱਜ ਸਾਡੇ ਵਿੱਚ ਅਸੀਂ ਸਾਡੀ ਕਿਸੇ ਸੰਪਰਦਾ ਨਾਲ ਕੋਈ ਲੜਾਈ ਨਹੀਂ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਵੇਖਣ ਵਿੱਚ ਅੱਜ ਇਹ ਆ ਰਿਹਾ ਅੱਜ ਅਸੀਂ ਸੰਪਰਦਾਵਾਂ ਦੇ ਸਿੱਖ ਬਣਦੇ ਜਾ ਰਹੇ ਸਾਡੀ ਜ਼ਿੰਦਗੀ ਵਿੱਚ ਗੁਰੂ ਦੀ ਮਰਿਆਦਾ ਨਹੀਂ ਲਾਗੂ ਹੋ ਰਹੀ ਸਾਡੇ ਘਰਾਂ ਵਿੱਚ ਉਹ ਕੁਝ ਨਹੀਂ ਹੋ ਰਿਹਾ ਜੋ ਕੁਝ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਹਾਂ ਉਹ ਕੁਝ ਹੁੰਦਾ ਜੋ ਕੁਝ ਸੰਪਰਦਾਵਾਂ ਦੇ ਬਾਬੇ ਕੋਈ ਕਿਸੇ ਡੇਰੇ ਨਾਲ ਜੁੜਿਆ ਹੋਇਆ ਕੋਈ ਕਿਸੇ ਸੰਪਰਦਾ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਹੋਇਆ ਸਾਰੀਆਂ ਸੰਪਰਦਾਵਾਂ ਸਤਿਕਾਰ ਯੋਗ ਨੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਇੱਥੇ ਕੋਈ ਕਹਿੰਦਾ ਅਸੀਂ ਮਿਸ਼ਨਰੀ ਸਿੱਖ ਹਾਂ ਜੀ ਕੋਈ ਕਹਿੰਦਾ ਅਸੀਂ ਮਾਫ਼ ਕਰਿਓ ਮੇਰੀ ਭਾਵਨਾ ਨੂੰ ਸਮਝੋ ਮੈਂ ਕਹਿਣਾ ਕੀ ਚਾਹੁੰਦਾ ਅਸੀਂ ਟਕਸਾਲੀ ਸਿੱਖ ਹਾਂ ਜੀ ਅਸੀਂ ਰਾੜੇ ਵਾਲੇ ਹਾਂ ਜੀ ਅਸੀਂ ਅਖੰਡ ਕੀਰਤਨੀ ਹਾਂ ਜੀ ਅਸੀਂ ਨਿਹੰਗ ਸਿੰਘ ਸੰਪਰਦਾ ਵਾਲੇ ਹਾਂ ਜੀ ਅਸੀਂ SGPC ਵਾਲੇ ਹਾਂ ਜੀ ਤੇ ਜੇ ਵੇਖਣਾ ਹੋਵੇ ਅੱਜ ਗੁਰੂ ਨਾਨਕ ਦਾ ਸਿੱਖ ਕਿੱਥੋਂ ਲੱਭੇ ਭਾਈ ਅੱਜ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਿੱਥੋਂ ਲੱਭੇ ਕੋਈ ਇਸ ਗੱਲ ਨੂੰ ਮੰਨ ਸਕਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ ਕਿਸੇ ਦੇ ਸਿਰ ਤੇ ਕੋਈ ਬੋਲਦਾ ਕਿਸੇ ਦੇ ਸਿਰ ਤੇ ਕੋਈ ਬੋਲਦਾ ਮੈਂ ਫਿਰ ਦੁਬਾਰਾ ਇਹ ਬੇਨਤੀ ਕਰਦਾ ਸਭ ਸੰਪਰਦਾਵਾਂ ਸਤਿਕਾਰ ਯੋਗ ਨੇ ਪਰ ਪੁੱਤ ਦਾ ਪਿਆਰ ਆਪਣੇ ਪਿਤਾ ਨਾਲ ਹੁੰਦਾ ਹੈ ਪੁੱਤ ਦਾ ਪਿਆਰ ਆਪਣੇ ਪਿਓ ਨਾਲ ਹੈ ਚਾਕੇ ਤਾਂ ਇਹ ਬਾਅਦ ਵਿੱਚੋਂ ਨੇ ਇਹ ਮੈਨੂੰ ਸੰਸਾਰੀ ਉਦਾਹਰਣ ਦੇਣੀ ਪੈ ਰਹੀ ਹੈ ਪੁੱਤ ਲਈ ਪਿਓ ਪਹਿਲਾਂ ਹੈ ਬਾਕੀ ਸਭ ਬਾਅਦ ਵਿੱਚੋਂ ਨੇ ਪੁੱਤ ਨੇ ਪਹਿਲਾਂ ਪਿਓ ਵੱਲ ਵੇਖਣਾ ਮੇਰਾ ਪਿਤਾ ਕੀ ਕਹਿ ਰਿਹਾ ਬਾਕੀ ਸਭ ਬਾਅਦ ਵਿੱਚੋਂ ਇਸੇ ਤਰ੍ਹਾਂ ਧਾਰਮਿਕ ਦੁਨੀਆਂ ਵਿੱਚ ਸਿੱਖ ਨੇ ਪਹਿਲਾਂ ਗੁਰੂ ਵੱਲ ਵੇਖਣਾ ਵੀ ਗੁਰੂ ਜੀ ਕੀ ਕਹਿ ਰਹੇ ਨੇ ਬਾਕੀ ਬਾਅਦ ਵਿੱਚੋਂ ਫਿਰ ਜਿਹੜਾ ਜਿਹੜਾ ਗੁਰੂ ਦੇ ਸਾਨੂੰ ਅਨੁਸਾਰ ਲੱਗਦਾ ਉਹਦੇ ਨਾਲ ਸਾਡੀ ਵਰਤੋਂ ਹੈ, ਜਿਹੜਾ ਗੁਰੂ ਦੇ ਕਹਿਣੇ ਤੋਂ ਬਾਹਰ ਲੱਗਦਾ ਉਹ ਸਾਡਾ ਕੱਖ ਨਹੀਂ ਲੱਗਦਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਲਗੀਧਰ ਪਾਤਸ਼ਾਹ ਜੀ ਦੇ ਵਿੱਚ ਜਿੰਨਾ ਜਿੰਨਾ ਚਿਰ ਅਸੀਂ ਵਿਪਰਵਾਦ ਵਾਲੀ ਸੋਚ ਆਪਣੇ ਆਪਣੀ ਮੱਤ ਵਿੱਚ ਲੈ ਕੇ ਆਵਾਂਗੇ, ਵਿਪਰਵਾਦ ਦੀ ਸੋਚ ਆਪਣੇ ਗੁਰਦੁਆਰਿਆਂ ਵਿੱਚ ਲੈ ਕੇ ਆਵਾਂਗੇ, ਉਹਨਾਂ ਚਿਰ ਸਾਡੀ ਕਦੇ ਵੀ ਚੜ੍ਹਦੀ ਕਲਾ ਹੋ ਨਹੀਂ ਸਕਦੀ। ਜ਼ੋਰ ਲਾ ਲਓ, ਐਵੇਂ ਬਾਹਰੋਂ ਜ਼ੋਰ ਲਾਇਆ ਹੋਇਆ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ, ਆਕੀ ਤੁਸੀਂ ਸਾਰੇ ਹੋਏ ਬੈਠੇ। ਕਹਿੰਦੇ ਗੁਲਾਮ ਨੀ ਕੋਈ ਵੀ ਰਹਿਣਾ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ, ਤੇ ਗੁਲਾਮ ਹੋਈ ਨੀ ਕੋਈ। ਕੀ ਅੱਜ ਅਸੀਂ ਉਹ ਕੁਝ ਸਾਡੇ ਗੁਰਦੁਆਰਿਆਂ ਵਿੱਚ ਉਹ ਕੁਝ ਹੋ ਰਿਹਾ? ਇੱਥੇ ਸੁਨਾਮ ਦੇ ਨੇੜੇ ਪਿੰਡ ਪੈਂਦਾ ਮਹਿਲਾ ਪਿੰਡ, ਉੱਥੇ ਅੱਜ ਸਵੇਰੇ ਕਥਾ ਵਾਚਕ ਸਵੇਰੇ ਅੰਮ੍ਰਿਤ ਵੇਲੇ 6 ਤੋਂ 7 ਵਜੇ ਤੱਕ ਕਥਾ ਕਰ ਰਿਹਾ ਸੀ, ਤੇ ਪਿੰਡ ਵਾਲੇ ਨੇ ਆ ਕੇ ਬਾਹਰਲੇ ਸਪੀਕਰ ਬੰਦ ਕਰਤੇ, ਕਹਿੰਦੇ ਤੂੰ ਮੜੀਆਂ ਦੇ ਖਿਲਾਫ ਬੋਲਦਾ। ਕੀ ਅਸੀਂ ਗੁਲਾਮ ਹੋਈ ਨੀ ਪਏ? ਅੱਜ ਗੁਰਦੁਆਰੇ ਦੀ ਕਮੇਟੀਆਂ ਗੁਲਾਮ ਨਹੀਂ ਹੋਈਆਂ ਪਈਆਂ? ਅੱਜ ਇਹ ਅਸੀਂ ਕਥਾਵਾਚਕਾਂ ਦਾ ਮੂੰਹ ਨਹੀਂ ਬੰਦ ਕਰ ਰਹੇ, ਇਹ ਗੁਰੂ ਗ੍ਰੰਥ ਸਾਹਿਬ ਦਾ ਮੂੰਹ ਬੰਦ ਕਰ ਰਹੇ ਹਾਂ ਵੀ ਗੁਰੂ ਜੀ ਜੋ ਤੁਸੀਂ ਕਹਿ ਰਹੇ ਹੋ ਇਹ ਨਾ ਕਹੋ, ਸਾਨੂੰ ਸਾਡੀ ਲੋਕਾਂ ਨਾਲ ਬਣਨੀ ਨੀ, ਸਾਨੂੰ ਇਹ ਨੀ ਪਸੰਦ ਲੱਗਦਾ, ਤੇ ਫਿਰ ਅਸੀਂ ਚਾਹੁੰਦੇ ਹਾਂ ਵੀ ਖਾਲਸੇ ਦਾ ਰਾਜ ਹੋਏਗਾ। ਏਦਾਂ ਰਾਜ ਨਹੀਂ ਹੋਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਸਾਡੇ ਰਾਜ ਕਰਨ ਦੇ ਲੱਛਣ ਨਹੀਂ, ਇਹ ਸਾਡੇ ਉੱਜੜਨ ਦੇ ਲੱਛਣ ਦਿਖਦੇ ਨੇ। ਸਾਡੇ ਬਸ ਨਹੀਂ ਰਹੇ, ਉੱਜੜ ਰਹੇ ਹਾਂ ਅਸੀਂ, ਸਾਡੇ ਇਹ ਹਾਲਾਤ ਬਣੇ ਪਏ ਨੇ। ਤੇ ਜਿਹੜਾ ਇਤਿਹਾਸ ਦੇ ਪੰਨੇ ਭਰੇ ਪਏ ਨੇ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿੰਨੇ ਵੀ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਹੈ ਨਾ, ਉਹਦੀ ਫਿਰ ਜ਼ਿੰਦਗੀ ਨਿਰਾਲੀ ਹੋ ਜਾਂਦੀ ਹੈ, ਉਹਦੀ ਜ਼ਿੰਦਗੀ ਦੀ ਕੋਈ ਰੀਸ ਨਹੀਂ ਕਰ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਨਾ ਆਪਣੀਆਂ ਬਚਨਾਂ ਦੇ ਵਿੱਚ ਇੱਕ ਬਹੁਤ ਪਿਆਰਾ ਬਚਨ ਆਉਂਦਾ ਭਾਈ ਗੁਰਦਾਸ ਜੀ ਦਾ। ਭਾਈ ਗੁਰਦਾਸ ਜੀ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੇ ਸੰਸਾਰ ਵਿੱਚੋਂ ਉਦਾਹਰਨਾਂ ਦੇ ਦੇ ਕੇ ਸਾਨੂੰ ਚੰਗੀ ਗੱਲ ਸਿਖਾਈ ਹੈ, ਨਦੀਆਂ ਦੀਆਂ ਉਦਾਹਰਨਾਂ ਦੇ ਦੇ ਕੇ, ਪਾਣੀ ਦੀਆਂ ਉਦਾਹਰਨਾਂ ਦੇ ਦੇ ਕੇ, ਪਰਬਤਾਂ ਦੀਆਂ ਉਦਾਹਰਨਾਂ ਦੇ ਦੇ ਕੇ, ਤਰ੍ਹਾਂ ਤਰ੍ਹਾਂ ਦੇ ਪਸ਼ੂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਚੰਗੀ ਗੱਲ ਸਿਖਾਈ ਹੈ। ਤੇ ਭਾਈ ਗੁਰਦਾਸ ਜੀ ਦਾ ਬਚਨ ਆਉਂਦਾ, ਪਾਣੀ ਕਾਠ ਨਾ ਡੋਬੀ ਪਾਲੇ ਦੀ ਲੱਜੈ। ਇੱਕ ਦਫ਼ਾ ਭਾਈ ਗੁਰਦਾਸ ਜੀ ਪਾਣੀ ਦੇ ਨਾਲ ਗੱਲ ਕਰਦੇ ਨੇ, ਵਾਰਤਾਲਾਪ ਹੈ ਕਵੀ ਦੀ, ਕਿਉਂਕਿ ਕਵੀ ਰੂਪ ਵਿੱਚ ਭਾਈ ਗੁਰਦਾਸ ਜੀ ਨੇ ਇਹ ਬਚਨ ਉਚਾਰਨ ਕੀਤੇ। ਭਾਈ ਗੁਰਦਾਸ ਜੀ ਆਖਣ ਲੱਗੇ ਵੀ ਪਾਣੀ ਮੈਂ ਤੈਨੂੰ ਵੇਖਦਾ, ਤੂੰ ਲੱਕੜ ਨੂੰ ਨੀ ਕਦੇ ਵੀ ਡੋਬਦਾ। ਪਾਣੀ ਆਖਣ ਲੱਗਾ ਵੀ ਮੈਂ ਲੱਕੜ ਨੂੰ ਡੋਬਾਂ ਕਿਵੇਂ, ਇਹਨੂੰ ਤੇ ਪਾਲਿਆ ਮੈਂ, ਹੁਣ ਛੋਟਾ ਜਿਹਾ ਬੂਟਾ ਹੁੰਦਾ ਉਹ ਕਿਵੇਂ ਪਲਦਾ ਪਾਣੀ, ਜੇ ਛੋਟੇ ਜਿਹੇ ਬੂਟੇ ਨੂੰ ਪਾਣੀ ਨਹੀਂ ਦੇਵੋਗੇ, ਜਿੰਨਾ ਚਿਰ ਉਹਦੀਆਂ ਜੜਾਂ ਥੱਲੋਂ ਧਰਤੀ ਵਿੱਚੋਂ ਪਾਣੀ ਨਹੀਂ ਸੋਕਦੀਆਂ, ਸੋਕਣਾ ਨਹੀਂ ਸ਼ੁਰੂ ਕਰਦੀਆਂ, ਉਹਨਾਂ ਸਿਰ ਸਾਨੂੰ ਉਸ ਬੂਟੇ ਨੂੰ ਪਾਣੀ ਦੇਣਾ ਪੈਣਾ। ਹੁਣ ਜੇ ਪਹਿਲਾਂ ਪਾਣੀ ਜੀਉ ਹੈ, ਜਿੱਤ ਹਰਿਆ ਸਭ ਕੋਈ, ਪਾਣੀ ਸਾਡਾ ਜੀਵਨ ਹੈ। ਭਾਈ ਗੁਰਦਾਸ ਜੀ ਆਖਣ ਲੱਗੇ ਵੀ ਮੈਂ ਪਾਣੀ ਨੂੰ ਪੁੱਛਿਆ ਵੀ ਪਾਣੀ ਤੇਰੇ ਵਿੱਚ ਕੋਈ ਪੱਥਰ ਆ ਜਾਵੇ ਤੂੰ ਉਹਨੂੰ ਡੋਬ ਦਿੰਦਾ, ਤੇਰੇ ਵਿੱਚ ਕੋਈ ਲੋਹੇ ਦਾ ਟੁਕੜਾ ਆ ਜਾਵੇ ਛੋਟਾ ਜਿਹਾ ਤੂੰ ਉਹਨੂੰ ਡੋਬ ਦਿੰਦਾ, ਪਰ ਜਦੋਂ ਤੇਰੇ ਵਿੱਚ ਲੱਕੜ ਦੇ ਵੱਡੇ ਵੱਡੇ ਮੁੱਢ ਹੁੰਦੇ ਨੇ ਤੂੰ ਉਹਨੂੰ ਨੀ ਡੋਬਦਾ, ਪਾਣੀ ਕਾਠ ਨਾ ਡੋਬੀ ਪਾਲੇ ਦੀ ਲੱਜੈ। ਭਾਈ ਗੁਰਦਾਸ ਜੀ ਨੂੰ ਪਾਣੀ ਆਖਣ ਲੱਗਾ ਵੀ ਭਾਈ ਸਾਹਿਬ ਜੀ ਮੈਂ ਪਾਣੀ ਮੈਂ ਲੱਕੜ ਨੂੰ ਤਾਂ ਨੀ ਡੋਬਦਾ ਕਿਉਂਕਿ ਮੈਂ ਇਸ ਲੱਕੜ ਨੂੰ ਪਾਲਿਆ ਆਪ ਹੁੰਦਾ, ਜਿਵੇਂ ਪਾਲੇ ਹੋਏ ਦੀ ਲਾਜ ਕਰਦਾ। ਭਾਈ ਗੁਰਦਾਸ ਜੀ ਇੱਥੇ ਸਿੱਖ ਤੇ ਗੁਰੂ ਦੀ ਗੱਲ ਕਰਨੀ ਚਾਹੁੰਦੇ ਵੀ ਗੁਰੂ ਵੀ ਕਦੇ ਆਪਣੇ ਸਿੱਖ ਨੂੰ ਡੁੱਬਣ ਨਹੀਂ ਦਿੰਦਾ, ਗੁਰੂ ਹਮੇਸ਼ਾ ਆਪਣੇ ਸਿੱਖ ਦੀ ਲਾਜ ਰੱਖਦਾ, ਪਰ ਹੋਵੇ ਸਿੱਖ ਸਾਡੇ ਵਰਗੇ ਨਾ ਹੋਣ, ਹੋਵੇ ਸਿੱਖ। ਥਾਂ ਥਾਂ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਗੁਰੂ ਅਰਜਨ ਸਾਹਿਬ ਨੇ ਭਾਈ ਮੰਝ ਨੂੰ ਡੋਲਣ ਨਹੀਂ ਦਿੱਤਾ, ਗੁਰੂ ਅਰਜਨ ਸਾਹਿਬ ਨੇ ਭਾਈ ਸ਼ੀਹੇ ਨੂੰ ਡੋਲਣ ਨਹੀਂ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ, ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਇੱਕ ਸਿੱਖ ਦਾ ਜ਼ਿਕਰ ਆਉਂਦਾ ਜਿਹਦਾ ਨਾਮ ਹੈ ਭਾਈ ਸ਼ੀਹਾਂ, ਤੇ ਭਾਈ ਸ਼ੀਹੇ ਦਾ ਜੀਵਨ ਦਾ ਆਰਥਿਕ ਪੱਖ ਬਹੁਤ ਜ਼ਿਆਦਾ ਕਮਜ਼ੋਰ ਹੈ। ਭਾਈ ਸ਼ੀਹੇ ਦਾ ਇੰਨਾ ਆਰਥਿਕ ਪੱਖ ਕਮਜ਼ੋਰ ਹੋਇਆ ਪਿਆ ਵੀ ਜੇ ਭਾਈ ਸ਼ੀਹਾਂ ਸਵੇਰੇ ਦਿਹਾੜੀ ਕਰਨ ਜਾਂਦਾ ਮਜ਼ਦੂਰੀ ਕਰਨ ਜਾਂਦਾ ਤਾਂ ਇਹਦੇ ਘਰ ਵਿੱਚ ਰਾਤ ਨੂੰ ਪ੍ਰਸ਼ਾਦਾ ਪੱਕਦਾ ਤੇ ਜੇ ਇਹ ਦਿਹਾੜੀ ਕਰਨ ਨਾ ਜਾਵੇ ਤੇ ਸ਼ੀਹੇ ਨੂੰ ਖਾਲੀ ਪੇਟ ਸੌਣਾ ਪੈਂਦਾ ਭੁੱਖੇ ਪੇਟ। ਹੈ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਤੇ ਜੇ ਮੈਂ ਇਹ ਵੀ ਕਹਿ ਦੇਵਾਂ ਭਾਈ ਸ਼ੀਹੇ ਤੇ ਸ੍ਰੀ ਸਾਹਿਬ ਵੀ ਨਹੀਂ ਪਾਈ ਹੋਈ, ਮੈਂ ਦੁਬਾਰਾ ਫਿਰ ਇਹ ਬੇਨਤੀ ਕਰ ਰਿਹਾ ਸ੍ਰੀ ਸਾਹਿਬ ਕਿਉਂ ਨਹੀਂ ਜ਼ਰੂਰੀ ਹੈ? ਇਹ ਸਾਡਾ ਕੌਮੀ ਕਨਸੈਪਟ ਹੈ, ਕੇਸ ਰੱਖਣੇ, ਕੇਸਾਂ ਵਿੱਚ ਕੰਘਾ ਲਾਉਣਾ, ਕੜਾ ਪਾਉਣਾ, ਕਛਹਿਰਾ ਪਾਉਣਾ, ਕਿਰਪਾਨ ਪਾਉਣੀ ਅਤਿ ਜ਼ਰੂਰੀ ਹੈ, ਇਹਦੇ ਬਿਨਾਂ ਵੀ ਰਹਿ ਨਹੀਂ ਹੋਣਾ, ਇਹ ਸਾਡਾ ਕੌਮੀ ਕਨਸੈਪਟ ਹੈ। ਪਰ ਸਿੱਖੀ ਕੋਈ ਹੋਰ ਵੇਖਿਓ, ਭਾਈ ਸ਼ੀਹੇ ਦੇ ਸ੍ਰੀ ਸਾਹਿਬ ਵੀ ਨਹੀਂ ਪਾਈ ਹੋਈ, ਫਿਰ ਵੀ ਜੀਵਨ ਕਿੱਡਾ ਕਿੱਡਾ ਵੱਡਾ ਹੈ। ਸਾਡੇ ਵਰਗਿਆਂ ਦੇ ਹੱਥਾਂ ਵਿੱਚ ਤਿੰਨ ਤਿੰਨ ਫੁੱਟੀ ਚੁੱਕੀਆਂ ਹੁੰਦੀਆਂ ਨੇ ਤੇ ਜੀਵਨ ਸਭ ਤੋਂ ਡਿੱਗਿਆ ਹੋਇਆ ਹੁੰਦਾ, ਪਾਸਾ ਚੇਂਜ ਹੋ ਗਿਆ। ਜਿਵੇਂ ਮੈਂ ਛੋਟਾ ਹੁੰਦਾ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ, ਕਹਿੰਦੇ ਪੁਰਾਤਨ ਸਮਿਆਂ ਦੇ ਵਿੱਚ ਸਿੱਖ ਪੱਕੇ ਹੁੰਦੇ ਸੀ ਤੇ ਗੁਰਦੁਆਰੇ ਕੱਚੇ ਹੁੰਦੇ ਸੀ, ਤੇ ਹੁਣ ਕੀ ਹੋ ਗਿਆ? ਗੁਰਦੁਆਰੇ ਪੱਕੇ ਹੋ ਗਏ, ਸਿੱਖ ਆਪੋ ਆਪਣੀ ਜ਼ਿੰਦਗੀ ਵੱਲ ਵੇਖ ਕੇ ਵੇਖ, ਹੋ ਸਕਦਾ ਸੰਗਤ ਵਿੱਚ ਕੋਈ ਮੇਰੇ ਤੋਂ ਵੱਡੇ ਜੀਵਨ ਵਾਲਾ ਬੈਠਾ ਹੋਵੇ, ਆਪਣੇ ਵੱਲ ਵੇਖ ਕੇ ਗਈ। ਤੇ ਭਾਈ ਸ਼ੀਹੇ ਦਾ ਆਰਥਿਕ ਪੱਖ ਇੰਨਾ ਜ਼ਿਆਦਾ ਕਮਜ਼ੋਰ ਹੈ ਵੀ ਜੇ ਸਵੇਰੇ ਦਿਹਾੜੀ ਕਰਨ ਜਾਂਦਾ ਤਾਂ ਇਹਦੇ ਘਰ ਵਿੱਚ ਸ਼ਾਮ ਨੂੰ ਚੁੱਲ੍ਹੇ ਵਿੱਚ ਅੱਗ ਬਲਦੀ ਹੈ। ਹੁਣ ਸ਼ੀਹੇ ਦਾ ਛੋਟਾ ਜਿਹਾ ਪਰਿਵਾਰ ਹੈ, ਇੱਕ ਭਾਈ ਸ਼ੀਹਾ ਆਪ ਹੈ, ਇੱਕ ਭਾਈ ਸ਼ੀਹੇ ਦੀ ਘਰਵਾਲੀ ਹੈ, ਤੇ ਇੱਕ ਇਹਦੀ ਘਰਵਾਲੀ ਦੀ ਗੋਦ ਵਿੱਚ ਛੋਟੀ ਜਿਹੀ ਉਮਰ ਦਾ ਬੱਚਾ, ਅਜੇ ਉਹ ਮਾਂ ਦਾ ਦੁੱਧ ਪੀਂਦਾ, ਅਜੇ ਉਹ ਪ੍ਰਸ਼ਾਦਾ ਪਾਣੀ ਨਹੀਂ ਛਕਣ ਲੱਗਿਆ। ਤੇ ਭਾਈ ਸ਼ੀਹਾਂ ਹਰ ਰੋਜ਼ ਮਜ਼ਦੂਰੀ ਕਰਦਾ, ਦਿਹਾੜੀ ਕਰਦਾ, ਜਿੱਥੇ ਆਪਣਾ ਢਿੱਡ ਭਰਦਾ ਉੱਥੇ ਆਪਣੇ ਪਰਿਵਾਰ ਦਾ ਵੀ ਢਿੱਡ ਭਰਦਾ। ਆਰਥਿਕ ਹੱਕ ਆਰਥਿਕ ਪੱਖ ਇੰਨਾ ਜ਼ਿਆਦਾ ਕਮਜ਼ੋਰ ਹੋਇਆ ਪਿਆ ਵੀ ਜੇ ਇੱਕ ਦਿਨ ਵੀ ਦਿਹਾੜੀ ਨਾ ਕੀਤੀ ਤੇ ਰਾਤ ਨੂੰ ਸ਼ਾਮ ਨੂੰ ਚੁੱਲ੍ਹੇ ਵਿੱਚ ਅੱਗ ਨਹੀਂ ਬਲਣੀ, ਇੰਨਾ ਕਮਜ਼ੋਰ ਹੈ। ਤੇ ਸਿੱਖ ਪੱਕਾ ਗੁਰੂ ਨਾਨਕ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਦਿਲੋਂ ਪਿਆਰ ਕਰਦਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ।
ਉਹ ਰਾਜੀ ਰੱਬ ਦੀ ਗਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰੱਬ ਦੀ ਗਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰਾਜੀ ਰੱਬ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰਾਜੀ ਰੱਬ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰਾਜੀ ਰੱਬ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰਾਜੀ ਰੱਬ ਦੀ ਰਜਾ
ਪਿਆਰੇ। ਪਿਆਰੇ ਜੀ ਇਹੋ ਹੈ ਨਿਸ਼ਾਨ ਪ੍ਰੇਮ ਦੀ
ਪਿਆਰੇ ਜੀ ਇਹੋ ਹੈ ਨਿਸ਼ਾਨ ਪ੍ਰੇਮ ਦੀ
ਰਾਜੀ ਰਾਤ ਦੀ ਰਜਾ ਵਿੱਚ
ਇਹੋ ਹੈ ਨਿਸ਼ਾਨ ਪ੍ਰੇਮ ਦੀ
ਰਾਜੀ ਰੱਬ ਦੀ ਰਜਾ ਵਿੱਚ
ਇਹੋ ਹੈ ਨਿਸ਼ਾਨ ਪ੍ਰੇਮ ਦੀ ਰਾਜੀ ਰੱਬ ਦੀ ਰਜਾ ਵਿੱਚ ਇਹੋ ਹੈ ਨਿਸ਼ਾਨ ਪ੍ਰੇਮ ਦੀ ਰਾਜੀ ਰੱਬ ਦੀ ਰਜਾ ਵਿੱਚ ਇਹੋ ਹੈ ਨਿਸ਼ਾਨ ਪ੍ਰੇਮ ਦੀ
ਹੋ ਰਾਜੀ ਰੱਬ ਦੀ ਰਜਾ ਵਿੱਚ ਰੱਬ ਦੀ ਰਜਾ
ਇਹੋ ਹੈ ਨਿਸ਼ਾਨ ਪ੍ਰੇਮ ਦੀ
ਰਾਜੀ ਰੱਬ ਦੀ ਰਜਾ
ਇਹੋ ਹੈ ਨਿਸ਼ਾਨ ਪ੍ਰੇਮ ਦੀ ਰਾਜੀ ਰੱਬ ਦੀ ਰਜਾ ਵਿੱਚ ਇਹੋ ਹੈ ਨਿਸ਼ਾਨ ਪ੍ਰੇਮ ਦੀ ਰਾਜੀ ਰੱਬ ਦੀ ਰਜਾ ਵਿੱਚ ਇਹੋ ਹੈ ਨਿਸ਼ਾਨ ਪ੍ਰੇਮ
ਦਿਲੋਂ ਮੁਹੱਬਤ ਜਿਨ ਸਹੀ ਸਕਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚੇ ਭਾਈ ਸ਼ੀਹਾਂ ਜੀ ਹਰ ਰੋਜ਼ ਦਿਹਾੜੀ ਕਰਦੇ ਨੇ ਜਿੰਨੀ ਮਜ਼ਦੂਰੀ ਮਿਲਦੀ ਏ ਉਹਨਾਂ ਪੈਸਿਆਂ ਦਾ ਭਾਈ ਲਹਿਣੇ ਦੀ ਦੁਕਾਨ ਤੋਂ ਤੇ ਇਹਨਾਂ ਦੀ ਦੁਕਾਨ ਤੋਂ ਆ ਕੇ ਸੌਦਾ ਖਰੀਦਦੇ ਨੇ ਤੇ ਆਪਣੇ ਘਰ ਵਿੱਚ ਲਿਆ ਕੇ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਪਕਾਉਂਦੇ ਨੇ ਇੱਕ ਦਿਨ ਕੁਦਰਤ ਹੈ ਕੁਦਰਤੀ ਹੈ ਮੌਸਮ ਖਰਾਬ ਹੋ ਗਿਆ ਸਾਰਾ ਦਿਨ ਬਰਸਾਤ ਹੁੰਦੀ ਰਹੀ ਹੁਣ ਸਾਰਾ ਦਿਨ ਬਰਸਾਤ ਹੁੰਦੀ ਰਹੀ ਤੇ ਭਾਈ ਸ਼ੀਹਾਂ ਜੀ ਦਿਹਾੜੀ ਕਰਨ ਨਹੀਂ ਜਾ ਸਕਦੇ ਹੁਣ ਤੇ ਜੇ ਦਿਹਾੜੀ ਕਰਨ ਨਹੀਂ ਜਾਂਦੇ ਤੇ ਸ਼ਾਮ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਕਿਉਂਕਿ ਜੇ ਦਿਹਾੜੀ ਕਰਨ ਨਹੀਂ ਗਏ ਤੇ ਨਹੀਂ ਮਜ਼ਦੂਰੀ ਮਿਲੀ ਨਾ ਕੋਈ ਪੈਸੇ ਮਿਲੇ ਪੈਸੇ ਨਹੀਂ ਮਿਲੇ ਤੇ ਸੌਦਾ ਨਹੀਂ ਆਉਣਾ ਸੌਦਾ ਨਹੀਂ ਆਉਣਾ ਤੇ ਕੁਝ ਬਣਨਾ ਨਹੀਂ ਸਾਰਾ ਦਿਨ ਬਰਸਾਤ ਹੁੰਦੀ ਰਹੀ ਹੈ ਭਾਈ ਸ਼ੀਹਾਂ ਜੀ ਦਿਹਾੜੀ ਕਰਨ ਨਹੀਂ ਜਾ ਸਕੇ ਸ਼ਾਮ ਦਾ ਵੇਲਾ ਹੋਇਆ ਥੋੜੀ ਜਿਹੀ ਬਰਸਾਤ ਰੁਕੀ ਹੈ ਬਰਸਾਤ ਰੁਕੀ ਤੇ ਭਾਈ ਸ਼ੀਹਾਂ ਜੀ ਸੋਚਦੇ ਨੇ ਕਹਿੰਦੇ ਅੱਜ ਸਾਰਾ ਦਿਨ ਘਰ ਹੀ ਬੈਠਾ ਰਿਹਾ ਹੁਣ ਜਿਹੜਾ ਬੰਦਾ ਤੋਰਾ ਤੋਰੇ ਫੇਰੇ ਵਾਲਾ ਬੰਦਾ ਹੁੰਦਾ ਨਾ ਉਹ ਸਾਰਾ ਦਿਨ ਵੱਜ ਕੇ ਨਹੀਂ ਬਹਿ ਸਕਦਾ ਤੇ ਸ਼ਾਮ ਦਾ ਵੇਲਾ ਹੋਇਆ ਭਾਈ ਸ਼ੀਹਾਂ ਜੀ ਕਹਿੰਦੇ ਵੀ ਚੱਲ ਜੇ ਅੱਜ ਦਿਹਾੜੀ ਕਰਨ ਨਹੀਂ ਗਏ ਤੇ ਸਰੀਰ ਬੈਠਾ ਬੈਠਾ ਆਕੜ ਗਿਆ ਘਰ ਵਿੱਚ ਥੋੜਾ ਜਿਹਾ ਤੁਰ ਫਿਰ ਆਉਂਦੇ ਹਾਂ ਪਿੰਡ ਵਿੱਚ ਤੇ ਭਾਈ ਸ਼ੀਹਾਂ ਜੀ ਤੁਰੇ ਜਾਂਦੇ ਨੇ ਲਹਿਣੇ ਨੇ ਵੇਖ ਲਿਆ ਵੀ ਸ਼ੀਹਾਂ ਆ ਰਹੇ ਭਾਈ ਲਹਿਣੇ ਨੇ ਵੇਖ ਲਿਆ ਸ਼ੀਹਾਂ ਆ ਰਹੇ ਹੁਣ ਦੁਕਾਨਦਾਰ ਨੂੰ ਪਤਾ ਹੀ ਹੁੰਦਾ ਵੀ ਮੇਰਾ ਹੀ ਗਾਹਕ ਹੈ ਤੇ ਪਤਾ ਸੀ ਰੋਜ਼ ਦਾ ਵੀ ਕਿੰਨਾ ਕੁ ਸੌਦਾ ਲੈ ਕੇ ਜਾਂਦਾ ਵੀ ਇੰਨੀ ਕੁ ਉਹਦੀ ਦਿਹਾੜੀ ਬਣਦੀ ਹੈ ਇੰਨੇ ਕੁ ਪੈਸੇ ਦਿੰਦਾ ਤੇ ਇੰਨਾ ਕੁ ਇਹਦਾ ਸੌਦਾ ਤੇ ਲੈਣੇ ਨੇ ਸੋਚਿਆ ਕਹਿੰਦੇ ਵੀ ਟਾਈਮ ਥੋੜਾ ਲੱਗਣਾ ਤੇ ਵੀ ਮੈਂ ਪਹਿਲਾਂ ਹੀ ਹੁਕਮ ਪਾ ਕੇ ਰੱਖ ਲਿਆ ਵੇਖ ਲਿਆ ਵੀ ਆ ਰਿਹਾ ਸ਼ੀਹੇ ਨੂੰ ਵੇਖ ਕੇ ਲੈਣੇ ਨੇ ਸੌਦਾ ਤੋਲ ਲਿਆ ਤੇ ਪਲੜੇ ਵਿੱਚ ਵੀ ਪਾ ਲਿਆ ਪਰ ਅੱਜ ਭਾਈ ਸ਼ੀਹਾਂ ਜੀ ਦੁਕਾਨ ਵਿੱਚ ਨਹੀਂ ਆਏ ਅੱਗੋਂ ਜੀ ਲੰਘ ਗਏ ਹੁਣ ਭਾਈ ਲੈਣਾ ਸੋਚਦਾ ਕਹਿੰਦੇ ਵੀ ਸੌਦਾ ਨਹੀਂ ਲੈਣ ਆਇਆ ਫਿਰ ਮਨ ਵਿੱਚ ਖਿਆਲ ਆਇਆ ਵੀ ਚੱਲ ਕੋਈ ਗੱਲ ਨਹੀਂ ਵੀ ਹੋ ਸਕਦਾ ਵੀ ਜਿਨ੍ਹਾਂ ਦੇ ਦਿਹਾੜੀ ਕਰਨ ਜਾਂਦਾ ਸੀ ਵੀ ਉਹਨਾਂ ਨੇ ਕੁਝ ਦੇਤਾ ਹੋਵੇ ਵੀ ਬਣਾਇਆ ਹੋਵੇ ਘਰ ਵਿੱਚ ਕਿ ਦਇਆ ਆ ਗਈ ਹੋਵੇ ਵੀ ਲੈ ਤੂੰ ਵੀ ਲੈ ਲੈ ਬੱਚਿਆਂ ਨੂੰ ਖਵਾ ਦੀ ਜਾ ਕੇ ਵੀ ਹੋਵੇ ਸ਼ਾਇਦ ਘਰ ਵਿੱਚ ਖਾਣ ਵਾਸਤੇ ਕੁਝ ਰਾਤ ਪਈ ਹੈ ਸਵੇਰੇ ਫਿਰ ਬਰਸਾਤ ਹੋਣੀ ਸ਼ੁਰੂ ਹੋ ਗਈ ਸਾਰਾ ਦਿਨ ਬਰਸਾਤ ਹੁੰਦੀ ਰਹੀ ਹੈ ਬਰਸਾਤ ਹੁੰਦੀ ਰਹੀ ਭਾਈ ਸ਼ੀਹਾਂ ਜੀ ਅੱਜ ਫਿਰ ਦਿਹਾੜੀ ਕਰਨ ਨਹੀਂ ਜਾ ਸਕੇ ਅੱਜ ਦੂਸਰਾ ਦਿਨ ਸਾਰਾ ਦਿਨ ਬਰਸਾਤ ਹੁੰਦੀ ਰਹੀ ਅੱਜ ਰਾਤ ਨੂੰ ਵੀ ਬਰਸਾਤ ਨਹੀਂ ਰੁਕੀ ਇਹ ਇਤਿਹਾਸ ਇਸ ਗੱਲ ਦੀ ਗਵਾਹੀ ਪਤਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਇਹ ਸਾਖੀ ਹੈ ਅੱਜ ਰਾਤ ਨੂੰ ਵੀ ਬਰਸਾਤ ਨਹੀਂ ਰੁਕੀ ਸਾਰੀ ਰਾਤ ਬਰਸਾਤ ਪੈਂਦੀ ਰਹੀ ਤੀਸਰਾ ਦਿਨ ਚੜ ਗਿਆ ਪਰ ਬਰਸਾਤ ਨਹੀਂ ਰੁਕੀ ਨਿੱਕਾ ਨਿੱਕਾ ਮੀਂਹ ਪੈ ਰਿਹਾ ਤੀਜੇ ਦਿਨ ਅੱਜ ਸਾਰਾ ਦਿਨ ਫਿਰ ਬਰਸਾਤ ਹੁੰਦੀ ਰਹੀ ਤਕਰੀਬਨ ਤੇ ਤਕਰੀਬਨ ਸ਼ਾਮ ਜੀ ਦੇ ਵੇਲੇ ਦੁਪਹਿਰ ਅਤੇ ਸ਼ਾਮ ਦੇ ਵਿਚਕਾਰ ਨੂੰ ਜਾ ਕੇ ਬਰਸਾਤ ਰੁਕ ਗਈ ਮੌਸਮ ਸਾਫ਼ ਹੋ ਗਿਆ ਮੌਸਮ ਸਾਫ਼ ਹੋਏ ਤੇ ਭਾਈ ਸ਼ੀਹਾਂ ਜੀ ਸੋਚਦੇ ਨੇ ਵੀ ਦੋ ਦਿਨ ਹੋ ਗਏ ਘਰ ਵਿੱਚ ਬੈਠਾ ਵੀ ਥੋੜ੍ਹਾ ਜਿਹਾ ਅੱਜ ਫਿਰ ਤੁਰ ਫਿਰ ਆਵਾਂ ਅੱਜ ਫਿਰ ਭਾਈ ਸ਼ੀਹਾਂ ਜੀ ਆਪਣੇ ਘਰ ਵਿੱਚੋਂ ਨਿਕਲੇ ਨੇ ਆਪਣੇ ਘਰ ਵਿੱਚੋਂ ਨਿਕਲੇ ਤੇ ਤੋਰਾ ਫੇਰਾ ਕਰਨ ਵਾਸਤੇ ਜਾ ਰਹੇ ਨੇ ਭਾਈ ਲੈਣੇ ਦੀ ਦੁਕਾਨ ਦੇ ਅੱਗੋਂ ਲੰਘੇ ਤੇ ਭਾਈ ਲੈਣੇ ਅੱਜ ਫੇਰ ਸੋਚਦਾ ਕਹਿੰਦਾ ਵੀ ਅੱਜ ਫੇਰ ਨੀ ਮੇਰੀ ਦੁਕਾਨ ਵਿੱਚ ਸੌਦਾ ਲੈਣਾ ਕਹਿੰਦਾ ਕੋਈ ਗੱਲ ਨੀ, ਸ਼ਾਇਦ ਇਹਦੇ ਘਰ ਵਿੱਚ ਕੁਝ ਖਾਣ ਵਾਸਤੇ ਹੋਏਗਾ। ਸਵੇਰੇ ਦਿਨ ਚੜਿਆ, ਮੌਸਮ ਸਾਫ਼ ਸੀ, ਮਾਲਕ ਦੇ ਹੁਕਮ ਵਿੱਚ। ਅੱਜ ਭਾਈ ਸਿੰਘਾਂ ਜੀ ਤਿੰਨ ਦਿਨ ਦਿਹਾੜੀ ਕਰਨ ਨਹੀਂ ਗਏ, ਅੱਜ ਚੌਥੇ ਦਿਨ ਬਰਸਾਤ ਨਾ ਹੋਣ ਕਰਕੇ, ਮੌਸਮ ਸਾਫ਼ ਹੋਣ ਕਰਕੇ ਭਾਈ ਸਿੰਘਾਂ ਜੀ ਦਿਹਾੜੀ ਕਰਨ ਗਏ। ਸਾਰਾ ਦਿਨ ਹੱਡ ਭੰਨ ਕੇ ਮਿਹਨਤ ਕੀਤੀ, ਕਮਾਈ ਕੀਤੀ, ਤੇ ਸ਼ਾਮ ਨੂੰ ਜਿਹੜੀ ਮਜ਼ਦੂਰੀ ਮਿਲੀ ਹੈ ਨਾ, ਮਜ਼ਦੂਰੀ ਮਿਲੀ, ਪੈਸੇ ਮਿਲੇ, ਉਹ ਪੈਸੇ ਲੈ ਕੇ ਭਾਈ ਸਿੰਘਾਂ ਹਰ ਰੋਜ਼ ਦੀ ਤਰ੍ਹਾਂ ਜਿਵੇਂ ਅੱਗੇ ਆਉਂਦਾ ਸੀ, ਭਾਈ ਲੈਣੇ ਦੀ ਦੁਕਾਨ ਤੇ ਆਇਆ ਤੇ ਆ ਕੇ ਆਖਣ ਲੱਗਾ, ਲੈ ਲੈਣੇ ਆ ਵੀ ਆਹ ਲੈ ਪੈਸੇ ਤੇ ਮੈਨੂੰ ਸੌਦਾ ਪਾ ਦੇ। ਹੁਣ ਭਾਈ ਲੈਣਾ ਨਾਲੇ ਤੇ ਤਰਾਜੂ ਦੇ ਵਿੱਚ, ਅੱਜ ਕੱਲ ਤੇ ਮਸ਼ੀਨਾਂ ਵਾਲੀਆਂ ਆ ਗਈਆਂ ਨਾ, ਤੱਕੜੀਆਂ ਮੀਟਰ ਹੁੰਦਾ ਉਹਦੇ ਤੇ। ਪੁਰਾਣੇ ਸਮਿਆਂ ਦੇ ਵਿੱਚ ਹੱਥ ਵਿੱਚ ਫੜਨ ਵਾਲਾ ਤਰਾਜੂ ਨੂੰ ਤਰਾਜੂ ਕਹਿੰਦੇ ਸੀ। ਦੋ ਪਲੜੇ ਹੁੰਦੇ ਸੀ, ਵਿਚਕਾਰ ਸੂਈ ਹੁੰਦੀ ਸੀ, ਇੱਕ ਪਾਸਾ ਭਾਰਾ ਹੋ ਜਾਂਦਾ ਸੀ ਤੇ ਕਹਿੰਦੇ ਇੱਧਰ ਵਸਤੂ ਵੱਧ। ਤੇ ਏਦਾਂ ਭਾਈ ਲੈਣੇ ਨੇ ਹੱਥ ਵਿੱਚ ਤਰਾਜੂ ਫੜਿਆ ਹੋਇਆ ਤੇ ਸੌਦਾ ਪਾ ਰਹੇ ਨੇ। ਹੁਣ ਮਨ ਵਿੱਚ ਨਾਲ ਨਾਲ ਵਹਿਮ ਵੀ ਬੈਠਾ ਹੋਇਆ ਵੀ ਕਿਤੇ ਮੇਰਾ ਗਾਹਕ ਤੇ ਨੀ ਟੁੱਟ ਗਿਆ, ਵੀ ਦੋ ਦਿਨ ਆਏ, ਤਿੰਨ ਦਿਨ ਆਇਆ ਹੀ ਨੀ, ਅੱਜ ਆਇਆ, ਵੀ ਕਿਤੇ ਟੁੱਟੀ ਨਾ ਜਾਏ ਮੇਰਾ ਗਾਹਕ। ਭਾਈ ਲਹਿਣਾ ਜੀ ਨੇ ਪੁੱਛ ਲਿਆ, ਕਹਿੰਦੇ ਸ਼ੀਹਿਆ ਵੀ ਤੂੰ ਤਿੰਨ ਦਿਨ ਨੀ ਆਇਆ, ਕੀ ਹੋਇਆ ਸੀ, ਤੈਨੂੰ ਕੁਝ ਖਾਣ ਨੂੰ ਮਿਲ ਗਿਆ ਸੀ? ਭਾਈ ਸ਼ੀਹਾਂ ਜੀ ਆਖਣ ਲੱਗੇ, ਹੱਸ ਕੇ ਆਖਣ ਲੱਗੇ, ਕਹਿੰਦੇ ਲਹਿਣੇ ਕਿਉਂ ਮਜ਼ਾਕ ਕਰਦਾ, ਵੀ ਤੈਨੂੰ ਤੇ ਮੇਰੇ ਹਾਲਾਤਾਂ ਦਾ ਪਤਾ, ਵੀ ਜਿਹਨੂੰ ਨਾ ਪਤਾ ਹੋਵੇ ਉਹ ਤੇ ਕਹਿ ਸਕਦਾ, ਤੂੰ ਤੇ ਜਾਣਦਾ ਸਭ ਕੁਝ, ਵੀ ਤੂੰ ਨਾ ਮਜ਼ਾਕ ਕਰ। ਭਾਈ ਲਹਿਣਾ ਆਖਣ ਲੱਗਾ, ਸ਼ੀਹਿਆ ਤਿੰਨ ਦਿਨ ਭੁੱਖਾ ਹੀ ਸੌਂਦਾ ਰਹੇ, ਵੀ ਤੂੰ ਨਾ ਮੇਰੇ ਕੋਲ ਕੁਝ ਲੈਣ ਆਇਆ, ਨਾ ਤੈਨੂੰ ਕਿਤੋਂ ਕੁਝ ਹੋਰ ਮਿਲਿਆ, ਤਿੰਨ ਦਿਨ ਭੁੱਖਾ ਸੌਂਦਾ ਰਿਹਾ। ਸ਼ੀਹਾਂ ਆਖਣ ਲੱਗਾ, ਵੀ ਇਹ ਵੀ ਮਾਲਕ ਦਾ ਭਾਣਾ, ਮਾਲਕ ਦਾ ਭਾਣਾ। ਭਾਈ ਲਹਿਣੇ ਨੂੰ ਤਰਸ ਆਇਆ, ਕਿਉਂਕਿ ਭਾਈ ਲਹਿਣਾ ਨਾ ਜਿੱਥੇ ਦੁਕਾਨਦਾਰੀ ਕਰਦੇ ਸੀ, ਇਹਨਾਂ ਦੇ ਪਿਤਾ ਜੀ ਦੁਕਾਨਦਾਰੀ ਕਰਦੇ ਸੀ, ਕਦੇ ਕਦੇ ਭਾਈ ਲਹਿਣਾ ਵੀ ਦੁਕਾਨ ਤੇ ਬਹਿ ਜਾਂਦਾ ਸੀ। ਤੇ ਉੱਥੇ ਭਾਈ ਲਹਿਣਾ ਇਲਾਕੇ ਦੇ ਜਗਰਾਤੇ ਵਾਲੀ ਮੰਡਲੀ ਦੇ ਮੁਖੀ ਵੀ ਸੀ, ਘਰ ਘਰ ਜਾ ਕੇ ਮਾਤਾ ਦੀਆਂ ਭੇਟਾਂ ਗਾਉਂਦੇ ਸੀ। ਹੁਣ ਹਿਰਦੇ ਵਿੱਚ ਦਇਆ ਹੈ ਸੀ ਇਹਨਾਂ ਦੇ, ਹਿਰਦੇ ਵਿੱਚ ਦਇਆ। ਭਾਈ ਲਹਿਣੇ ਨੂੰ ਤਰਸ ਆਇਆ, ਮਨ ਵਿੱਚ ਸੋਚਦਾ, ਕਹਿੰਦੇ ਲੈਣਿਆ ਤੇਰੇ ਤੇ ਭੰਡਾਰ ਭਰੇ ਪਏ ਨੇ, ਵੀ ਆਪਣੇ ਇਸ ਭੰਡਾਰੇ ਵਿੱਚੋਂ ਆ ਗਰੀਬ ਹੈ, ਕਹਿੰਦੇ ਤਿੰਨ ਦਿਨ ਭੁੱਖਾ ਹੁੰਦਾ ਰਿਹਾ, ਅੱਜ ਇਹਨੂੰ ਥੋੜਾ ਵੱਧ ਦੇ ਦੇ, ਇਹਦੇ ਹੱਕ ਨਾਲੋਂ ਇਹਨੂੰ ਵੱਧ ਦੇ ਦੇ। ਤੇ ਭਾਈ ਲਹਿਣਾ ਤੋਲੀ ਜਾਂਦਾ। ਭਾਈ ਸ਼ੀਹਾਂ ਵੇਖਦੇ ਨੇ ਵੀ ਅੱਗੇ ਤੇ ਜਦੋਂ ਇਹ ਪਲੜੇ ਬਰਾਬਰ ਹੋ ਜਾਂਦੇ ਸੀ, ਲਹਿਣਾ ਪਾਉਣਾ ਬੰਦ ਕਰ ਦਿੰਦਾ ਸੀ, ਅੱਜ ਇੱਕ ਪਲੜਾ ਭਾਰਾ ਹੋ ਗਿਆ, ਪਰ ਲਹਿਣੇ ਦਾ ਹੱਥ ਨੀ ਰੁਕਦਾ। ਭਾਈ ਸ਼ੀਹਾਂ ਜੀ ਆਖਣ ਲੱਗੇ, ਲੈਣੇ ਵੱਧ ਪਾ ਦਿੱਤਾ। ਭਾਈ ਲਹਿਣਾ ਜੀ ਆਖਣ ਲੱਗੇ, ਮੈਨੂੰ ਵੀ ਪਤਾ ਵੱਧ ਹੈ, ਪਰ ਕਹਿੰਦੇ ਮੈਨੂੰ ਤੇਰੇ ਨੂੰ ਤਰਸ ਆਇਆ ਵੀ ਅੱਜ ਤੂੰ ਵੱਧ ਲੈ ਜਾ, ਮੇਰਾ ਕੁਝ ਘਟਣਾ ਨੀ, ਮੇਰਾ ਨੀ ਕੁਝ ਵੀ ਘਟਦਾ, ਮੇਰੇ ਤੇ ਭੰਡਾਰੇ ਭਰੇ ਪਏ ਨੇ, ਵੀ ਤੂੰ ਵੱਧ ਲੈ ਜਾ ਅੱਜ। ਉਸੇ ਵੇਲੇ ਭਾਈ ਸ਼ੀਹੇ ਨੇ ਵੇਖੋ ਆ ਸਿੱਖੀ ਹੈ, ਭਾਈ ਸ਼ੀਹੇ ਨੇ ਨਾ ਲਹਿਣੇ ਦਾ ਹੱਥ ਫੜ ਲਿਆ, ਕਹਿੰਦੇ ਮਾਲਕ ਦੀ ਬਖਸ਼ਿਸ਼ ਵਿੱਚ ਆਪਣਾ ਹੱਕ ਨਾ ਪਾਉਣਾ, ਇਹਦੀ ਮੈਨੂੰ ਲੋੜ ਨਹੀਂ, ਜਿੰਨਾ ਮੇਰਾ ਹੱਕ ਹੈ ਨਾ ਮੈਨੂੰ ਉਹ ਦੇ। ਲੈਣਾ ਕਹਿੰਦਾ ਸ਼ੀਹਿਆਂ ਲੈ ਜਾ। ਭਾਈ ਸ਼ੀਹਾਂ ਜੀ ਆਖਣ ਲੱਗਾ, ਨਾ, ਗੁਰੂ ਦੇ ਬਚਨਾਂ ਤੋਂ ਮੁੱਖ ਨਹੀਂ ਮੋੜਨਾ, ਮੇਰੇ ਗੁਰੂ ਦਾ ਬਚਨ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ,
ਹਉ ਤਿਸ ਕੋਲ ਕਮਾਇਆ, ਹਉ ਤਿਸ ਕੋਲ ਮਾਇਆ ਹਾਉ ਤਿਸ ਕੋਲ।
ਤੇ ਸੁਖ ਪਾਵੇ
ਸਤਿਗੁਰ ਕਾ ਸੁਖ ਤੇ ਸੁਖ
ਪਾਵੇ ਸਤਿਗੁਰ ਕਾ ਸੁਖ ਤੇ ਸੁਖ ਪਾਵੇ
ਸਤਿਗੁਰ ਕਾ ਸੁਖ ਤੇ ਸੁਖ
ਪਾਵੇ ਹਉ ਕਿਸ ਕੋਲ ਕਮਾਇਆ ਕੋਲ
ਹਾਉ ਕਿਸ ਕੋਲ
ਜੀ ਪਰ ਕਰ ਮੈਨੂੰ ਹੱਥ ਨਾ ਲਾਵੇ
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 ਹਉ ਕਿਸ ਕੋਲ ਕਮਾਇਆ
ਹਉ ਕਿਸ ਕੋਲ ਕਮਾਇਆ
ਹਉ ਕਿਸ ਕੋਲ ਕਮਾਇਆ
ਹਉ ਕਿਸ ਕੋਲ ਕਮਾਇਆ
ਆ ਸਿੱਖੀ ਸਾਡੀ ਜ਼ਿੰਦਗੀ ਵਿੱਚੋਂ ਝਲਕਣੀ ਚਾਹੀਦੀ ਹੈ ਅੱਜ ਸਾਡੇ ਕਿਰਪਾਨਾਂ ਵੀ ਬੜੀਆਂ ਵੱਡੀਆਂ ਵੱਡੀਆਂ ਪਾਈਆਂ ਹੋਈਆਂ ਨੇ ਮੇਰੀ ਸ਼ਬਦਾਵਲੀ ਵੱਲ ਨਾ ਜਾਇਓ ਭਾਵਨਾ ਵੱਲ ਜਾਇਓ ਪਰ ਜ਼ਮੀਨਾਂ ਵੀ ਬੜੀਆਂ 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 ਰੋਕੀ ਬੈਠੇ ਕਬਜ਼ੇ ਕਰੀ ਬੈਠੇ ਤੇ ਭਾਈ ਸਿੰਘੇ ਭਾਈ ਸਿੰਘਾਂ ਵੇਖੋ ਆਟਾ ਨਹੀਂ ਵੱਧ ਪਵਾ ਰਿਹਾ ਉਹ ਆਟਾ ਉਹ ਵੀ ਨਹੀਂ ਵੱਧ ਪਵਾ ਰਿਹਾ ਅਸੀਂ ਕੱਖ ਵੀ ਨਹੀਂ ਛੱਡਦੇ ਪਿੰਡ ਪਿੰਡ ਪਿੰਡਾਂ ਵਿੱਚ ਸਬਜ਼ੀ ਵਾਲੇ ਆਉਂਦੇ ਨਾ ਸਬਜ਼ੀ ਵਿੱਚ ਤੇ ਕਈ ਬੀਬੀਆਂ ਦੇ ਅੱਧਾ ਕਿਲੋ ਆਲੂ ਲੈਣਗੀਆਂ ਤੇ ਨਾਲ ਭਾਈ ਆ ਧਨੀਆ ਵੀ ਪਾਉਂਦੇ ਮਿਰਚਾਂ ਵੀ ਪਾਉਂਦੇ ਨਾਲ ਲੜ ਪੈਣਗੇ ਸਬਜ਼ੀ ਲੈਣ ਲੱਗੇ ਕਿਲੋ ਮੂੰਗਫਲੀ ਨਹੀਂ ਲੈਣੀ ਹੁੰਦੀ ਤੇ ਖੜੇ ਖੜੇ ਆਹ ਵੀ ਵਿਖਾਈ ਆਹ ਕਿਵੇਂ ਦੀ ਖੜੇ ਖੜੇ ਉਦਾਂ ਢਿੱਡ ਭਰ ਕੇ ਤੁਰ ਪੈਂਦੇ ਏਦਾਂ ਦੇ ਸਾਡੇ ਹਾਲਾਤ ਹੁੰਦੇ ਸਿੱਖੀ ਜੇ ਖੰਡੇ ਤੋਂ ਤਿੱਖੀ ਹੈ ਨਾ ਉਹ ਜੀਵਨ ਕਰਕੇ ਹੈ ਪਹਿਰਾਵੇ ਤੇ ਜਿੱਡੇ ਮਰਜ਼ੀ ਵੱਡੇ ਕਰ ਲਓ ਜੀਵਨ ਕਰਕੇ ਤੇ ਭਾਈ ਸ਼ੀਹਾਂ ਜੀ ਨੇ ਲੈਣੇ ਦਾ ਹੱਥ ਫੜ ਲਿਆ ਕਹਿੰਦੇ ਲੈਣੇ ਆ ਮਾਲਕ ਦੀ ਬਖਸ਼ਿਸ਼ ਵਿੱਚ ਆਪਣਾ ਹੱਕ ਨਾ ਫੜ ਤੂੰ ਆਪ ਨਾ ਕਿਰਪਾ ਕਰ ਮੈਨੂੰ ਤੇਰੀ ਕਿਰਪਾ ਦੀ ਲੋੜ ਨਹੀਂ ਜਿਹੜੀ ਰੱਬ ਦੀ ਕਿਰਪਾ ਬਸ ਮੈਨੂੰ ਉਹ ਚਾਹੀਦੀ ਤੂੰ ਆਪ ਨਾ ਦਿਆਲੂ ਬਣ ਲੈਣੇ ਆ ਦਾਤਾ ਤੂੰ ਨੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਕਹਿੰਦੇ ਉਹ ਸਭ ਨੂੰ ਦਿੰਦਾ ਹਰ ਇੱਕ ਨੂੰ ਦੇ ਰਿਹਾ ਤੈਨੂੰ ਵੀ ਦੇ ਰਿਹਾ ਮੈਨੂੰ ਵੀ ਦੇ ਰਿਹਾ ਤੇਰੇ ਅੰਦਰ ਵੀ ਉਹ ਬੈਠੇ ਮੇਰੇ ਅੰਦਰ ਵੀ ਉਹ ਬੈਠੇ ਲੈਣਾ ਕਹਿੰਦਾ ਵੀ ਇੰਨੀ ਸੋਝੀ ਤੇ ਮੈਨੂੰ ਨੀ ਜਿੰਨੀ ਇਸ ਸਿੱਖ ਨੂੰ ਕਿਉਂਕਿ ਉਹਦੇ ਅੰਦਰ ਵੀ ਕਿਤੇ ਨਾ ਕਿਤੇ ਧਰਮ ਹੈ ਸੀ ਕਿਤੇ ਨਾ ਕਿਤੇ ਹਿੰਦੂ ਮਤ ਸੀ ਉਹਦੇ ਅੰਦਰ ਤੇ ਜਦੋਂ ਭਾਈ ਸ਼ੀਹੇ ਨੇ ਲਹਿਣੇ ਦੀ ਦੁਕਾਨ ਵਿੱਚੋਂ ਥੋੜਾ ਜਿਹਾ ਆਟਾ ਲਿਆ ਤੇ ਥੋੜੀ ਜਿਹੀ ਦਾਲ ਲਈ ਉਹਨਾਂ ਪੈਸਿਆਂ ਦੀ ਸਾਖੀਕਾਰ ਨੇ ਲਿਖਿਆ ਵੀ ਥੋੜਾ ਜਿਹਾ ਆਟਾ ਆਇਆ ਤੇ ਥੋੜੀ ਜਿਹੀ ਦਾਲ ਆਈ ਭਾਈ ਲਹਿਣਾ ਕਹਿੰਦਾ ਵੀ ਮੈਂ ਵੇਖਣਾ ਚਾਹੁੰਦਾ ਵੀ ਇਹ ਸਿੱਧਕੀ ਸਿੱਖ ਹੈ ਜਿਹੜਾ ਸਿੱਧਕੀ ਸਿੱਖ ਮੈਂ ਵੇਖਣਾ ਚਾਹੁੰਦਾ ਵੀ ਇਹ ਕਿੰਨੇ ਕੁ ਸਿੱਧਕ ਵਿੱਚ ਰਹਿੰਦਾ ਤਿੰਨ ਦਿਨਾਂ ਦਾ ਭੁੱਖ ਹੈ ਮੈਂ ਵੇਖਦਾ ਵੀ ਕਿਵੇਂ ਇਸ ਆਟੇ ਨਾਲ ਗੁਜ਼ਾਰਾ ਕਰੇਗਾ ਇਹਨੇ ਆਪਣੀ ਦੁਕਾਨ ਦੇ ਕਬਾੜ ਕੀਤੇ ਬੰਦ ਤੇ ਸ਼ੀਹੇ ਦੇ ਮਗਰੇ ਮਗਰੇ ਇਹਦੇ ਘਰ ਵੱਲ ਨੂੰ ਤੁਰ ਪਿਆ ਭਾਈ ਸ਼ੀਹਾਂ ਅੱਗੇ ਅੱਗੇ ਤੁਰੇ ਜਾਂਦੇ ਨੇ ਤੇ ਲਹਿਣਾ ਪਿੱਛੇ ਪਿੱਛੇ ਤੁਰਿਆ ਜਾਂਦਾ ਚੱਲਦਿਆਂ ਚੱਲਦਿਆਂ ਭਾਈ ਸ਼ੀਹਾਂ ਜੀ ਆਪਣੇ ਘਰ ਵਿੱਚ ਵੜ ਗਏ ਤੇ ਲਹਿਣਾ ਜਿਹੜਾ ਉਹ ਘਰ ਦੇ ਬਾਹਰ ਖੜ ਗਿਆ ਦਰਵਾਜ਼ੇ ਕੋਲ ਖੜ ਗਿਆ ਭਾਈ ਸ਼ੀਹੇ ਨੇ ਜਾ ਕੇ ਆਪਣੇ ਘਰ ਵਾਲੀ ਨੂੰ ਉਹ ਦਾਲ ਦਿੱਤੀ ਤੇ ਉਹ ਆਟਾ ਦਿੱਤਾ ਕਹਿੰਦੇ ਲੈ ਭਗਵਾਨ ਨੇ ਆ ਸੌਦਾ ਹੈ ਤੇ ਸ਼ਾਮ ਦਾ ਪ੍ਰਸ਼ਾਦਾ ਪਾਣੀ ਤਿਆਰ ਕਰ ਘਰ ਵਾਲੀ ਨੇ ਕੋਲ ਹੀ ਚੁੱਲ੍ਹੇ ਦੇ ਉੱਪਰ ਪਤੀਲੇ ਵਿੱਚ ਦਾਲ ਜਿਹਨੇ ਰੱਖ ਦਿੱਤੀ ਤੇ ਕੋਲ ਹੀ ਆਟਾ ਗੁੰਨਣ ਲੱਗ ਪਈ ਹੁਣ ਸਾਖੀਕਾਰਾਂ ਨੇ ਲਿਖਿਆ ਵੀ ਜਦੋਂ ਉਹ ਪ੍ਰਸ਼ਾਦਾ ਤਿਆਰ ਕੀਤਾ ਉਸ ਆਟੇ ਦੇ ਤਿੰਨ ਪ੍ਰਸ਼ਾਦੇ ਪੱਕੇ ਤੇ ਤਿੰਨ ਦਿਨਾਂ ਦੇ ਭੁੱਖੇ ਤਿੰਨ ਦਿਨ ਕੱਖ ਨਹੀਂ ਖਾਧਾ ਤੇ ਅੱਜ ਸ਼ਾਮ ਨੂੰ ਜੇ ਚੁੱਲ੍ਹੇ ਵਿੱਚ ਅੱਗ ਬਲੀ ਹੈ ਥੋੜੀ ਜਿਹੀ ਦਾਲ ਬਣੀ ਤੇ ਤਿੰਨ ਉਸ ਆਟੇ ਦੇ ਤਿੰਨ ਪ੍ਰਸ਼ਾਦੇ ਪੱਕੇ ਹੁਣ ਖਾਣ ਵਾਲੇ ਦੋ ਨੇ ਪ੍ਰਸ਼ਾਦੇ ਤਿੰਨ ਨੇ ਕਿਉਂਕਿ ਬੱਚਾ ਤੇ ਮਾਂ ਦਾ ਦੁੱਧ ਪੀਂਦਾ ਵੇਖੋ ਏਦਾਂ ਦਾ ਸਾਡਾ ਜੀਵਨ ਚਾਹੀਦਾ ਅੱਜ ਅਸੀਂ ਦੂਜਿਆਂ ਦੇ ਹੱਕ ਖੋਣ ਦੇ ਲਈ ਭਾਵੇਂ ਸਭ ਕੁਝ ਹੈ ਸਾਡੇ ਕੋਲ ਪਰ ਫਿਰ ਵੀ ਖੋਣ ਦੀ ਬਿਰਤੀ ਨਹੀਂ ਸਾਡੀ ਜਾਂਦੀ ਪਈ ਲੋੜਾਂ ਤੇ ਹਰ ਇੱਕ ਦੀਆਂ ਪੂਰੀਆਂ ਹੋ ਰਹੀਆਂ ਨੇ ਪਿਆਰਿਓ ਜ਼ਿੰਦਗੀ ਦਾ ਗੁਜ਼ਰਾਨ ਤੇ ਇਹਨਾਂ ਰੁੱਖਾਂ ਤੇ ਰਹਿਣ ਵਾਲੇ ਪੰਛੀਆਂ ਦਾ ਵੀ ਤੇ ਹੋ ਹੀ ਰਿਹਾ ਸਭ ਤਾਂ ਹੁੰਦਾ ਪਰ ਸਾਡੀ ਤਰਸ਼ਨਾਲੂ ਬਿਰਤੀ ਹੈ। ਤਿੰਨ ਪ੍ਰਸ਼ਾਦੇ ਪੱਕੇ, ਛਕਣ ਵਾਲੇ ਦੋ ਨੇ। ਘਰ ਵਾਲੀ ਕਹਿੰਦੀ ਹੈ ਨਹੀਂ ਜੀ, ਇੱਕ ਮੈਂ ਛਕਦੀ ਹਾਂ। ਆ ਬੀਬੀਆਂ ਸੁਣੀਆਂ ਧਿਆਨ ਨਾਲ ਕਿ ਸਾਡੀ ਸੋਚ ਇੱਦਾਂ ਦੀ ਹੈ, ਇੱਕ ਮੈਂ ਛਕਦੀ ਹਾਂ, ਦੋ ਤੁਸੀਂ ਛਕੋ। ਵੀ ਤੁਸੀਂ ਕੰਮ ਕਰਦੇ ਹੋ, ਮਿਹਨਤ ਕਰਦੇ ਹੋ, ਜਾਨ ਲੱਗਦੀ ਹੈ ਤੁਹਾਡੀ, ਸਰੀਰ ਲੱਗਦਾ ਤੁਹਾਡਾ। ਵੀ ਜੇ ਤੁਹਾਡੇ ਜੇ ਕੁਝ ਖਾਓਗੇ ਨਹੀਂ, ਫਿਰ ਤੁਹਾਡੇ ਅੰਦਰ ਤਾਕਤ ਕਿੱਥੋਂ ਆਉਣੀ ਹੈ? ਤਾਕਤ ਨਾਲ ਹੀ ਕੰਮ ਕਿਵੇਂ ਕਰੋਗੇ? ਕਮਾਉਂਦੇ ਤੇ ਤੁਸੀਂ ਹੋ ਇਕੱਲੇ। ਵੀ ਮੈਂ ਤੇ ਘਰ ਵਿੱਚ ਰਹਿੰਦੀ ਹਾਂ, ਕੋਈ ਗੱਲ ਨਹੀਂ, ਵੀ ਇੱਕ ਮੈਂ ਖਾ ਲਵਾਂਗੀ, ਦੋ ਤੁਸੀਂ ਖਾ। ਹੁਣ ਭਾਈ ਸੁਣਿਓ, ਭਾਈ ਸਿੰਘਾਂ ਆਖਣ ਲੱਗਾ ਨਾ, ਮੈਂ ਤੇ ਮਰਦਾ, ਕੋਈ ਗੱਲ ਨੀ, ਥੋੜਾ ਮੋਟਾ ਦੁੱਖ ਭੁੱਖ ਸਹਾਰ ਲਵਾਂਗਾ। ਵੀ ਤੇਰੀ ਗੋਦ ਵਿੱਚ ਬੱਚੇ, ਇਹਨੂੰ ਦੁੱਧ ਦੀ ਵੀ ਲੋੜ ਹੈ, ਦੋ ਤੂੰ ਖਾ ਲੈ, ਇੱਕ ਮੈਂ ਖਾ ਲੈ। ਕਿ ਸਾਡੇ ਵਿੱਚ ਇਹ ਕੁਝ ਹੈ? ਬਹੁਤੇ ਤੇ ਸ਼ਾਮ ਨੂੰ ਖਾਣ ਪਿੱਛੇ ਲੜ ਪੈਂਦੇ ਨੇ, ਤੇ ਉਹ ਕਹਿ ਰਹੀ ਹੈ ਨਹੀਂ ਜੀ, ਦੋ ਤੁਸੀਂ ਛਕੋ, ਇੱਕ ਮੈਂ ਛਕਦੀ ਹਾਂ। ਉਹ ਕਹਿ ਰਹੇ ਨਹੀਂ, ਦੋ ਤੂੰ ਛਕ, ਇੱਕ ਮੈਂ ਛਕਦਾ। ਇਹਨੇ ਨੂੰ ਦਰਵਾਜ਼ੇ ਤੇ ਭਿਖਾਰੀ ਆ ਗਿਆ, ਸਭ ਕੁਝ ਭਾਈ ਲੈਣਾ ਬਾਹਰ ਖੜਾ ਵੇਖ ਰਿਹਾ। ਦਰਵਾਜ਼ੇ ਤੇ ਭਿਖਾਰੀ ਆਇਆ ਤੇ ਉਹਨੇ ਕੁਝ ਖਾਣ ਲਈ ਮੰਗਿਆ, ਤੇ ਭਾਈ ਸ਼ੀਹਾਂ ਜੀ ਦੇ ਵੇਖੋ, ਤਿੰਨ ਦਿਨਾਂ ਦੇ ਭੁੱਖੇ ਨੇ। ਇਹ ਨੀ ਕਿਹਾ ਵੀ ਸਾਨੂੰ ਤੇ ਖਾਣ ਨੂੰ ਨੀ ਮਿਲਦਾ, ਤੂੰ ਕਿੱਥੋਂ ਆ ਗਿਆ, ਇਹ ਨੀ ਕਿਹਾ। ਕਹਿੰਦੇ ਲੈ, ਗੁਰੂ ਨਾਨਕ ਸਾਹਿਬ ਨੇ ਨਾ ਤੀਸਰੇ ਪ੍ਰਸ਼ਾਦੇ ਦਾ ਮਾਲਕ ਆਪੇ ਹੀ ਭੇਜ ਦਿੱਤਾ। ਆ ਸੋਚ ਹੈ ਸਿੱਖਾਂ ਦੀ, ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਈ ਖੋਪੜੀਆਂ ਲਹਾਈਆਂ, ਚਰਖੀਆਂ ਤੇ ਤਨ ਆਰਿਆਂ ਨਾਲ ਚਰਾਏ ਗਏ। ਇਹ ਉਹਨਾਂ ਦੀ ਗੱਲਾਂ ਹੋ ਰਹੀਆਂ। ਜੇ ਘਰ ਪਰ ਛੱਡ ਕੇ ਜੰਗਲਾਂ ਵਿੱਚ ਰਹਿ ਰਹੇ ਨੇ ਨਾ, ਇਹ ਤਾਂ ਰਹਿ ਰਹੇ ਨੇ ਵੀ ਆਪਸ ਵਿੱਚ ਪਿਆਰ ਬਹੁਤ ਹੈ, ਸਾਡੀ ਮਾਫ਼ ਕਰਿਓ, ਕੌਮ ਤੇ ਕਿੱਥੇ ਇਕੱਠੀ ਹੋਣੀ ਹੈ, ਘਰ ਵਿੱਚ ਰਹਿਣ ਵਾਲੇ ਚਾਰ ਜੀ ਨਹੀਂ ਇਕੱਠੇ ਹੋ ਸਕਦੇ। ਇੱਕ ਕਿਸੇ ਕੋਲ ਜਾਂਦਾ, ਦੂਜਾ ਕਿਸੇ ਕੋਲ ਜਾਂਦਾ, ਤੀਜਾ ਕਿਸੇ ਕੋਲ ਜਾਂਦਾ, ਚੌਥਾ ਕਿਸੇ ਬਾਬੇ ਕੋਲ ਜਾਂਦਾ। ਸਾਡੀ ਤੇ ਸੋਚ ਨੂੰ ਏਦਾਂ ਖਿਲਾ ਰਿਹਾ ਪਿਆ, ਸਾਡੀ ਤੇ ਮੱਤ ਨੂੰ ਏਦਾਂ ਭੰਬਲ ਭੂਸਿਆਂ ਵਿੱਚ ਪਾਇਆ ਪਿਆ, ਏਦਾਂ ਸਾਨੂੰ ਵਿਗਾੜਿਆ ਗਿਆ, ਸਾਡੇ ਅੰਦਰ ਏਦਾਂ ਵਿਗਾੜ ਆਇਆ। ਤੇ ਜੇ ਕਿਤੇ ਸਤਿਗੁਰ ਕਿਰਪਾ ਕਰਦੇ, ਅਸੀਂ ਸਿਆਣੇ ਹੁੰਦੇ, ਆਪਣੀ ਬੁੱਧੀ ਵਰਤਦੇ, ਮੱਤ ਵਰਤਦੇ, ਸਿਆਣੇ ਬਣਦੇ, ਗੁਰੂ ਜੀ ਤੋਂ ਅਕਲ ਲੈਂਦੇ, ਇੱਕ ਗੁਰੂ ਦੇ ਸਿੱਖ ਬਣਦੇ, ਇੱਕ ਸਾਡੇ ਘਰ ਵਿੱਚ ਸੋਚ ਹੁੰਦੀ, ਇੱਕ ਸਾਡੇ ਘਰ ਵਿੱਚ ਗਿਆਨ ਹੁੰਦਾ, ਇੱਕ ਗਿਆਨ ਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਦੇ। ਤੇ ਭਾਈ ਸਿੰਘਾਂ ਜੀ ਹੱਸ ਕੇ ਆਖਣ ਲੱਗੇ, ਲੈ ਗੁਰੂ ਨਾਨਕ ਸਾਹਿਬ ਨੇ ਨਾ ਤੀਸਰੇ ਪ੍ਰਸ਼ਾਦੇ ਦਾ ਮਾਲਕ ਵੀ ਭੇਜ ਦਿੱਤਾ। ਭਾਈ ਸਿੰਘ ਨੇ ਪ੍ਰਸ਼ਾਦੇ ਤੇ ਉੱਪਰ ਹੀ ਥੋੜੀ ਜਿਹੀ ਦਾਲ ਰੱਖੀ ਹੈ, ਤਿੰਨ ਪ੍ਰਸ਼ਾਦਿਆਂ ਵਿੱਚੋਂ ਇੱਕ ਪ੍ਰਸ਼ਾਦਾ ਜਾ ਕੇ ਭਿਖਾਰੀ ਨੂੰ ਦਿਆ, ਮਗਰ ਵੱਧ ਗਿਆ ਇੱਕ ਇੱਕ। ਦੋਵਾਂ ਜੀਆਂ ਨੇ ਇੱਕ ਇੱਕ ਪ੍ਰਸ਼ਾਦਾ ਆਪਣੀ ਥਾਲ ਵਿੱਚ ਰੱਖਿਆ ਤੇ ਨਾਲ ਥੋੜੀ ਥੋੜੀ ਦਾਲ ਲਈਏ, ਅਜੇ ਛਕਣ ਵਾਸਤੇ ਬੈਠਣ ਲੱਗੇ ਨੇ, ਥੱਲੇ ਭੁੰਜੇ ਬੈਠਣ ਲੱਗੇ। ਭਾਈ ਸ਼ੀਹੇ ਨੇ ਨਾ ਛਕਣ ਤੋਂ ਪਹਿਲਾਂ ਭਾਈ ਸ਼ੀਹੇ ਦਾ ਧਿਆਨ ਭਿਖਾਰੀ ਵੱਲ ਗਿਆ, ਤੇ ਭਿਖਾਰੀ ਦੀਆਂ ਲਲਚਾਈਆਂ ਹੋਈਆਂ ਅੱਖਾਂ, ਧਿਆਨ ਰੱਖਿਓ ਜੋ ਸਾਡੇ ਅੰਦਰ ਹੈ ਸਾਡੀਆਂ ਅੱਖਾਂ ਤੋਂ ਦਿਖ ਜਾਂਦਾ, ਵੀ ਇਹ ਬੰਦਾ ਹੰਕਾਰੀ ਹੈ, ਕ੍ਰੋਧੀ ਹੈ, ਕਾਮੀ ਹੈ, ਕਿ ਤ੍ਰਿਸ਼ਨਾਲੂ ਹੈ। ਅੱਖਾਂ ਦੱਸਦੇ ਨੇ ਬੰਦੇ, ਭਿਖਾਰੀ ਦੀਆਂ ਅੱਖਾਂ ਦੱਸਦੀਆਂ ਨੇ ਵੀ ਅਜੇ ਭੁੱਖ ਨਹੀਂ ਮਰੀ, ਅਜੇ ਭੋਜਨ ਦੀ ਹੋਰ ਲੋੜ ਹੈ, ਪ੍ਰਸ਼ਾਦੇ ਦੀ ਹੋਰ ਲੋੜ ਹੈ। ਤੇ ਭਾਈ ਸਿੰਘਾਂ ਜੀ ਵੇਖਿਓ, ਤਿੰਨ ਦਿਨਾਂ ਦਾ ਭੁੱਖ ਹੈ, ਥਾਲ ਵਿੱਚ ਇੱਕ ਪ੍ਰਸ਼ਾਦਾ ਪਿਆ। ਭਾਈ ਸਿੰਘਾਂ ਜੀ ਆਖਣ ਲੱਗੇ, ਕਿਉਂ ਭਾਈ ਭਗਤਾ, ਹੋਰ ਚਾਹੀਦਾ? ਆਖਣ ਲੱਗਾ, ਜੇ ਹੈ ਤੇ ਦੇ ਦਿਓ, ਆਪਣੀ ਥਾਲ ਵਿੱਚੋਂ ਪ੍ਰਸ਼ਾਦਾ ਚੁੱਕਿਆ, ਜਾ ਕੇ ਭਿਖਾਰੀ ਦੇ ਹੱਥਾਂ ਦਿੱਤਾ। ਤੇ ਘਰ ਵਾਲੀ ਵੇਖੋ ਕਿੱਡੀ ਸਿਦਕੀ, ਜੇ ਭਾਈ ਸਿੰਘਾਂ ਸਿਦਕੀ ਤੇ ਘਰ ਵਾਲੀ ਵੀ ਸਿਦਕੀ। ਘਰ ਵਾਲੀ ਉੱਠੀ, ਆਪਣੀ ਥਾਲ ਵਿੱਚੋਂ ਅੱਧਾ ਤੋੜਿਆ, ਅੱਧਾ ਆਪ ਖਾ ਲਿਆ, ਅੱਧਾ ਭਾਈ ਸ਼ੀਹੇ ਦੀ ਥਾਲੀ ਵਿੱਚ ਰੱਖ ਦਿੱਤਾ। ਕਹਿੰਦੀ, ਲਓ ਜੇ ਤੁਸੀਂ ਦੇ ਆਏ ਹੋ ਨਾ ਭਿਖਾਰੀ ਨੂੰ, ਤੇ ਅੱਧਾ ਮੈਂ ਛਕ ਲੈਂਦੀ ਹਾਂ, ਅੱਧਾ ਤੁਸੀਂ ਛਕ ਲੈ। ਦੋਵਾਂ ਜੀਆਂ ਨੇ ਅੱਧਾ ਅੱਧਾ ਪ੍ਰਸ਼ਾਦਾ ਛਕਿਆ, ਤੇ ਛਕਣ ਤੋਂ ਬਾਅਦ ਅਰਦਾਸ ਕਰਦੇ ਨੇ, ਮਾਲਕਾ ਤੇਰਾ ਦਿੱਤਾ ਹੋਇਆ ਛਕਿਆ, ਇਸੇ ਤਰ੍ਹਾਂ ਲੋ ਲੰਗਰ ਤਪਦੇ ਰਹਿਣ, ਤੇ ਸਿੱਖ ਸੰਗਤਾਂ ਛਕਦੀਆਂ ਰਹਿਣ।
ਓ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ, ਗੁਰੂ ਨਾਨਕ ਸਾਹਿਬ ਤੇਰੀ ਸਿੱਖੀ, ਤਨ ਸਿੱਖੀ, ਤਨ ਸਿੱਖੀ।
ਸਾਧ ਤੇਰੀ ਤਨ ਸਿੱਖੀ
ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਗੁਰੂ ਨਾਨਕ ਸਾਹਿਬ ਤੇਰੀ ਤਨ
ਸਿੱਖੀ
ਤਨ ਸਿੱਖੀ ਤਨ ਸਿੱਖੀ ਗੁਰੂ ਨਾਨਕ ਸਾਹਿਬ ਤੇਰੀ ਤਨ ਸਿੱਖੀ
ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਗੁਰੂ ਨਾਨਕ ਸਾਹਿਬ ਤੇਰੀ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਗੁਰੂ ਨਾਨਕ ਸਾਹਿਬ ਤੇਰੀ ਤਨ ਸਿੱਖੀ
ਸਿੱਖੀ ਤਿੱਖੀ ਹੈ ਖੰਡੇ ਦੇ ਤਾਰ ਮਾਲੋ ਔਖੀ ਹੈ ਕਮਾਉਣੀ ਖਾਲਸਾ ਤਿੱਖੀ ਹੈ ਖੰਡੇ ਦੇ ਤਾਰ ਮਾਲੋ ਔਖੀ ਹੈ ਕਮਾਉਣੀ ਖਾਲਸਾ
ਤਿੱਖੀ ਹੈ ਖੰਡੇ ਦੇ ਤਾਰ ਮਾਲੋ
ਹੋ ਔਖੀ ਹੈ ਕਮਾਉਣੀ ਖਾਲਸਾ
ਤਾਰ ਨਾਲੋ ਔਖੀ ਹੈ ਕਮਾਉਣੀ ਖਾਲਸਾ
ਤਿੱਖੀ ਤਿੱਖੀ ਹੈ ਖੰਡੇ ਦੀ ਤਾਰ ਨਾਲੋ
ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਤਾਰ ਨਾਲੋ ਔਖੀ ਹੈ ਕਮਾਉਣੀ ਖਾਲਸਾ
ਔਖੀ ਹੈ ਦੀ ਕਮਾਉਣੀ ਖਾਲਸਾ ਔਖੀ ਹੈ ਜੀ ਕਮਾਉਣੀ ਖਾਲਸਾ
ਔਖੀ ਹੈ ਜੀ ਕਮਾਉਣੀ ਖਾਲਸਾ ਔਖੀ ਹੈ ਜੀ ਕਮਾਉਣੀ ਖਾਲਸਾ
ਔਖੀ ਹੈ ਜੀ ਕਮਾਉਣੀ ਖਾਲਸਾ
ਔਖੀ ਹੈ ਜੀ ਕਮਾਉਣੀ ਖਾਲਸਾ
ਸਿੱਖੀ ਤਿੱਖੀ ਹੈ ਖੰਡੇ ਦੀ ਤਾਰ ਸਿੱਖੀ ਤਿੱਖੀ ਹੈ ਖੰਡੇ ਦੀ ਤਾਰ
ਔਖੀ ਹੈ ਕਮਾਉਣੀ ਖਾਲਸਾ
ਸਿੱਖੀ ਤਿੱਖੀ ਹੈ ਖੰਡੇ ਦੀ ਤਾਰ
ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਤਾਰ ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਤਾਰ ਔਖੀ ਹੈ ਕਮਾਉਣੀ ਖਾਲਸਾ
ਸਿੱਖੀ ਤਿੱਖੀ ਹੈ ਖੰਡੇ ਦੀ ਤਾਰ
ਔਖੀ ਹੈ ਕਮਾਉਣੀ ਖਾਲਸਾ
ਸਿੱਖੀ ਤਿੱਖੀ ਹੈ ਖੰਡੇ ਦੀ ਤਾਰ
ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਤਾਰ ਔਖੀ ਹੈ ਕਮਾਉਣੀ ਖਾਲਸਾ ਸਿੱਖੀ ਤਿੱਖੀ ਹੈ ਖੰਡੇ ਦੀ ਤਾਰ
ਭਾਈ ਸ਼ੀਹਾਂ ਜੀ ਨੇ ਹੱਥ ਜੋੜ ਕੇ ਅਰਦਾਸ ਕੀਤੀ ਤੇ ਭਾਈ ਲੈਣਾ ਸਭ ਕੁਝ ਖਰਾ ਬਾਹਰ ਵੇਖ ਲਿਆ ਤੇ ਆ ਕੇ ਆਖਣ ਲੱਗਾ ਬੇਨਤੀ ਕਰਨ ਲੱਗਾ ਵੀ ਸ਼ੀਹਿਆਂ ਜਿਸ ਗੁਰੂ ਦਾ ਤੂੰ ਸਿੱਖ ਹੈ ਉਸੇ ਗੁਰੂ ਦਾ ਮੈਨੂੰ ਬਣਾ ਲੈ ਇਹ ਸਾਡਾ ਇਤਿਹਾਸ ਹੈ ਭਾਈ ਭਗੀਰਥ ਨੂੰ ਭਾਈ ਮਨਸੁੱਖ ਨੇ ਵੇਖਿਆ ਅਜੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਪਰ ਭਗੀਰਥ ਦੇ ਜੀਵਨ ਵੱਲ ਵੇਖ ਕੇ ਆਖਣ ਲੱਗ ਪਿਆ ਮਨਸੁੱਖ ਵੀ ਜਿਸ ਗੁਰੂ ਦਾ ਤੂੰ ਸਿੱਖ ਹੈ ਉਸੇ ਗੁਰੂ ਦਾ ਮੈਨੂੰ ਸਿੱਖ ਬਣਾ ਲੈ ਅਜੇ ਸ਼ਿਵਨਾਭ ਨੇ ਸਿੰਗਲਾਦੀਪ ਦਾ ਰਾਜਾ ਸ਼ਿਵਨਾਭ ਗੁਰੂ ਦੇ ਦਰਸ਼ਨ ਨਹੀਂ ਕੀਤੇ ਮਨਸੁੱਖ ਦੇ ਜੀਵਨ ਨੂੰ ਵੇਖ ਕੇ ਕਹਿਣ ਲੱਗ ਪਿਆ ਕਹਿੰਦਾ ਜਿਸ ਗੁਰੂ ਦਾ ਤੂੰ ਸਿੱਖ ਹੈ ਉਸੇ ਗੁਰੂ ਦਾ ਮੈਨੂੰ ਸਿੱਖ ਬਣਾ ਲੈ ਮੈਂ ਕਹਿਣਾ ਇਹ ਚਾਹੁੰਦਾ ਸਿੱਖਾਂ ਦੇ ਜੀਵਨ ਨੂੰ ਵੇਖ ਕੇ ਜ਼ਿੰਦਗੀ ਚੇਂਜ ਹੋ ਰਹੀ ਹੈ ਅੱਜ ਅਸੀਂ ਇੰਨੇ ਨਿਕੰਮੇ ਹੋ ਗਏ ਕਿ ਗੁਰੂ ਵੱਲ ਵੇਖ ਕੇ ਵੀ ਨਹੀਂ ਚੇਂਜ ਹੋ ਰਿਹਾ ਸੀ ਇੰਨੇ ਨਿਕੰਮੇ ਹੋ ਗਏ ਮੈਂ ਤੇ ਬਹੁਤ ਵਾਰ ਬੇਨਤੀ ਕਰਦਾ ਹੁੰਦਾ ਵੀ ਜੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਵਿੱਚੋਂ ਬਚਨ ਸੁਣ ਕੇ ਜੇ ਸੱਜਣ ਚੇਂਜ ਹੋ ਗਿਆ ਨਾ ਸਾਡੇ ਨਾਲ ਸੱਜਣ ਚੰਗਾ ਹੈ ਅਸੀਂ ਸੱਜਣ ਤੋਂ ਵੀ ਗਿਰੇ ਹੋਏ ਹਾਂ ਮਾਨ ਨਾ ਕਰੋ ਵੱਡਿਆਂ ਵੱਡੀਆਂ ਕੋਠੀਆਂ ਦੀਆਂ ਮਹਿੰਗੇ ਮਹਿੰਗੇ ਕੱਪੜਿਆਂ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦਾ ਮਾਣ ਨਾ ਕਰੋ, ਸੱਜਣ ਨਾਲੋਂ ਵੀ ਗਿਰੇ ਹੋਏ ਹਾਂ, ਕੋਡੇ ਰਾਖਸ਼ ਤੋਂ ਵੀ ਗਿਰੇ ਹੋਏ ਹਾਂ ਅਸੀਂ। ਕੋਡਾ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਬਦਲ ਗਿਆ ਸੀ, ਜੇ ਅਸੀਂ ਨੀ ਨਾ ਬਦਲਦੇ। ਨਿੱਤ ਜਪਜੀ 60 ਸਾਲ ਹੋ ਗਏ ਜਪਜੀ ਸਾਹਿਬ ਦਾ ਪਾਠ ਕਰਦੇ ਨੂੰ, ਅਜੇ ਵੀ ਨੀ ਜੇ ਬਦਲੇ, ਫਿਰ ਅਸੀਂ ਕੋਡੇ ਤੋਂ ਵੀ ਗਿਰੇ ਹੋਏ ਹਾਂ। ਮਾਣ ਨਾ ਕਰਿਓ, ਵੱਡੇ ਵੱਡੇ ਅਹੁਦਿਆਂ ਦਾ ਮਾਣ ਨਾ ਕਰਿਓ, ਗਿਰੇ ਹੋਏ ਅਸੀਂ ਕੋਡੇ ਤੋਂ। ਤੇ ਆਪਣੀ ਜ਼ਿੰਦਗੀ ਨੂੰ ਬਦਲੀਏ, ਜੀਵਨ ਨੂੰ ਬਦਲੀਏ। ਤੇ ਜਿਹੜੀ ਮੈਂ ਭਾਈ ਗੁਰਦਾਸ ਜੀ ਦੇ ਇੱਕ ਵਿੱਚ ਦੀ ਸਾਂਝ ਪਾ ਰਿਹਾ ਸੀ ਕਿ ਭਾਈ ਗੁਰਦਾਸ ਜੀ ਨੇ ਪਾਣੀ ਨਾਲ ਵਾਰਤਾਲਾਪ ਕੀਤੀ, ਵੀ ਜਿਵੇਂ ਪਾਣੀ ਲੱਕੜ ਨੂੰ ਡੁੱਬਣ ਨਹੀਂ ਦਿੰਦਾ ਕਿਉਂਕਿ ਪਾਣੀ ਆਪਣੇ ਪਾਲੇ ਹੋਏ ਦੀ ਲਾਜ ਰੱਖਦਾ, ਇਸੇ ਤਰ੍ਹਾਂ ਗੁਰੂ ਵੀ ਆਪਣੇ ਸਿੱਖ ਦੀ ਲਾਜ ਰੱਖਦਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਹੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਇਹ ਬਾਰੀ ਤੇ ਸਭ ਕੁਝ ਏਦਾਂ ਹੀ ਚੱਲਦਾ ਰਹਿਣਾ, ਕੋਈ ਜੰਮਦਾ ਕੋਈ ਮਰਦਾ, ਕਿਤੇ ਮੀਂਹ ਪੈ ਜਾਏ ਕਿਤੇ ਹਨੇਰੀ ਆ ਜਾਈ, ਇਹ ਤੇ ਸਭ ਕੁਝ ਏਦਾਂ ਹੀ ਚੱਲਦਾ ਰਹਿਣਾ। ਪਰ ਅੰਦਰੋਂ ਗੁਰੂ ਕੇ ਸਿੱਖ ਹਮੇਸ਼ਾ ਅਡੋਲ ਹੁੰਦੇ ਨੇ ਅੰਦਰ। ਫਿਰ ਭਾਈ ਗੁਰਦਾਸ ਜੀ ਪਾਣੀ ਨੂੰ ਆਖਣ ਲੱਗੇ ਵੀ ਪਾਣੀ ਤੈਨੂੰ ਪਤਾ ਜਿਹੜੇ ਪਾਲੇ ਹੋਏ ਦੀ ਤੂੰ ਲਾਜ ਰੱਖਦਾ ਨਾ, ਲੱਕੜ ਨੂੰ ਤੂੰ ਪਾਣੀ ਵਿੱਚ ਆਪਣੇ ਵਿੱਚ ਡੁੱਬਣ ਨਹੀਂ ਦਿੰਦਾ, ਤੂੰ ਤਾਂ ਇਹ ਕਹਿੰਦਾ ਵੀ ਮੈਂ ਇਹਨੂੰ ਪਾਲਿਆ ਪਾਲੇ ਹੋਏ ਦੀ ਲਾਜ ਰੱਖਦਾ। ਕਹਿੰਦੇ ਤੈਨੂੰ ਪਤਾ ਇਸੇ ਲੱਕੜ ਦੇ ਉੱਪਰ ਸਿਰ ਕਰਵਤ ਧਰਾਏ ਕਹਿ ਸਿਰ ਚੜਿਆ ਭੱਜੇ, ਵੀ ਇਸੇ ਲੱਕੜ ਦੇ ਉੱਪਰ ਆਰਾ ਚੱਲਦਾ ਤੇ ਇਸ ਲੱਕੜ ਦੀ ਬਣਦੀ ਏ ਬੇੜੀ, ਫਿਰ ਇਹ ਬੇੜੀ ਕਹਿੰਦੇ ਤੇਰੇ ਸਿਰ ਦੇ ਉੱਪਰ ਚੜ ਕੇ ਭੱਜਦੀ ਏ, ਤੇਰੀ ਹਿੱਕ ਵਿੱਚ ਕਹਿੰਦੇ ਚੀਰ ਪੁੱਟਦੀ ਏ। ਬੇੜੀ ਜਿਹੜੀ ਏ ਅੱਗੋਂ ਇਦਾਂ ਏਦਾਂ ਤਿਰਛੀ ਹੁੰਦੀ ਏ, ਤੇ ਜਦੋਂ ਪਾਣੀ ਵਿੱਚ ਚੱਲਦੇ ਆ ਅੱਗੋਂ ਪਾਣੀ ਨੂੰ ਇਦਾਂ ਉਠਾ ਉਠਾ ਕੇ ਪਣਾ ਮਾਰਦੀ ਏ ਬੇੜੀ। ਭਾਈ ਗੁਰਦਾਸ ਜੀ ਆਖਣ ਲੱਗੇ ਪਾਣੀ ਤੂੰ ਕਹਿੰਦਾ ਮੈਂ ਪਾਲੇ ਹੋਏ ਦੀ ਲਾਜ ਰੱਖਦਾ, ਪਰ ਜਿਹਨੂੰ ਤੂੰ ਪਾਲਿਆ ਅੱਜ ਤੇਰੀ ਹਿੱਕ ਵਿੱਚ ਵਾਰ ਕਰਕੇ ਲੰਘ ਰਿਹਾ। ਪਾਣੀ ਆਖਣ ਲੱਗਾ ਮੈਂ ਕਰਾਂ ਕੀ, ਮੈਂ ਆਪਣਾ ਸੁਭਾਅ ਨਹੀਂ ਛੱਡ ਸਕਦਾ, ਮੈਂ ਇਹਨੂੰ ਪਾਲਿਆ, ਮੈਂ ਪਾਲਿਆ ਹੋਇਆ ਹੋਣ ਕਰਕੇ ਇਹਦੀ ਲਾਜ ਰੱਖਦਾ। ਭਾਈ ਗੁਰਦਾਸ ਜੀ ਆਖਣ ਲੱਗੇ ਵੀ ਜੇ ਤੂੰ ਪਾਲੇ ਹੋਏ ਦੀ ਲਾਜ ਰੱਖਦਾ ਫਿਰ ਹੋਰ ਸੁਣ, ਤੇਰੀ ਤੇ ਅੱਗ ਦੀ ਆਪਸ ਵਿੱਚ ਬੜੀ ਗਹਿਰੀ ਦੁਸ਼ਮਣੀ ਹੈ, ਤੁਸੀਂ ਇੱਕ ਦੂਸਰੇ ਦੇ ਨੇੜੇ ਨਹੀਂ ਆ ਸਕਦੇ। ਜੇ ਪਾਣੀ ਤੇਰੇ ਨੇੜੇ ਆਉਂਦਾ ਤੂੰ ਪਾਣੀ ਨੂੰ ਖਤਮ ਕਰਨ ਦੀ ਸੋਚਦਾ, ਜੇ ਅੱਗ ਤੇਰੇ ਨੇੜੇ ਆਉਂਦੀ ਹੈ ਤੂੰ ਤਾਂ ਵੀ ਅੱਗ ਨੂੰ ਖਤਮ ਕਰਨ ਦੀ ਸੋਚਦਾ। ਪਾਣੀ ਨੂੰ ਭਾਈ ਗੁਰਦਾਸ ਜੀ ਆਖਣ ਲੱਗੇ ਵੀ ਜੇ ਅੱਗ ਤੇਰੇ ਨੇੜੇ ਆਉਂਦੀ ਹੈ ਪਾਣੀਆਂ ਤੂੰ ਅੱਗ ਨੂੰ ਖਤਮ ਕਰਨ ਦੀ ਸੋਚਦਾ, ਤੇਰੀ ਤੇ ਅੱਗ ਦੀ ਆਪਸ ਵਿੱਚ ਦੁਸ਼ਮਣੀ ਹੈ, ਤੁਹਾਡੀ ਆਪਸ ਵਿੱਚ ਬਣ ਨਹੀਂ। ਪਰ ਕਹਿੰਦੇ ਜਿਹਨੂੰ ਤੂੰ ਪਾਲਿਆ ਨਾ ਇਹਦੇ ਵਿੱਚ ਅੱਗ ਹੈ, ਸ਼ਾਇਦ ਜੇ ਆਪ ਜੀ ਨੂੰ ਪਤਾ ਹੋਵੇ ਅੱਗ ਜਿਹੜੀ ਹੈ ਲੱਕੜ ਦੇ ਵਿੱਚ ਹੁੰਦੀ, ਅਸੀਂ ਤੇ ਬਾਹਰੋਂ ਮਾੜੀ ਜੀ ਇੱਕ ਸੀਖ ਹੀ ਲਾਉਂਦੇ ਹਾਂ ਫਿਰ ਭਾਂਬੜ ਦੇ ਵਿੱਚੋਂ ਹੀ ਨਿਕਲਦੇ ਨੇ, ਅੱਗ ਤੇ ਲੱਕੜ ਦੇ ਵਿੱਚ ਸਮਾਈ ਹੋਈ ਹੈ। ਤੇ ਭਾਈ ਗੁਰਦਾਸ ਜੀ ਆਖਣ ਲੱਗੇ ਵੀ ਪੇਟੇ ਅੰਦਰ ਅੱਗ ਰੱਖ ਤੇ ਸਪੜਦਾ ਭੱਜੇ, ਵੀ ਤੇਰੀ ਤੇ ਅੱਗ ਦੀ ਆਪਸ ਵਿੱਚ ਦੁਸ਼ਮਣੀ ਨਹੀਂ, ਪਰ ਜਿਸ ਤੂੰ ਲੱਕੜ ਨੂੰ ਪਾਰ ਲਾਉਂਦਾ ਨਾ ਡੁੱਬਣ ਨਹੀਂ ਦਿੰਦਾ, ਇਹਦੇ ਪੇਟ ਵਿੱਚ ਕਹਿੰਦੇ ਅੱਗ ਹੈ, ਉਹਦਾ ਕਿਉਂ ਪੜਦਾ ਕੱਜਦਾ। ਪਾਣੀ ਆਖਣ ਲੱਗਾ ਤਾਂ ਕੱਜਣਾ ਪੈਂਦਾ, ਪਾਲੇ ਹੋਏ ਦੀ ਲਾਜ ਰੱਖਣੀ ਪੈਂਦੀ ਹੈ। ਭਾਈ ਗੁਰਦਾਸ ਜੀ ਆਖਣ ਲੱਗੇ ਪਾਣੀ ਤੂੰ ਅਜੇ ਵੀ ਵਿਤਕਰਾ ਕਰਦਾ, ਪਾਣੀ ਆਖਣ ਲੱਗਾ ਉਹ ਕਿਵੇਂ ਵਿਤਕਰਾ। ਭਾਈ ਗੁਰਦਾਸ ਜੀ ਆਖਣ ਲੱਗੇ ਤੇਰੇ ਵਿੱਚ ਕਿੱਕਰ ਦੀ ਲੱਕੜ ਆ ਜੇ ਤੂੰ ਡੋਬਦਾ ਨਹੀਂ, ਪਿੱਪਲ ਦੀ ਲੱਕੜ ਆ ਜੇ ਤੂੰ ਡੋਬਦਾ ਨਹੀਂ, ਟਾਹਲੀ ਦੀ ਲੱਕੜ ਆ ਜੇ, ਰਿੰਡ ਦੀ ਲੱਕੜ ਆ ਜੇ, ਕੋਈ ਮਰਜ਼ੀ ਲੱਕੜ ਆ ਜੇ, ਬਾਂਸ ਆ ਜੇ, ਤੂੰ ਡੋਬਦਾ ਨਹੀਂ। ਕਿਉਂ? ਕਿਉਂਕਿ ਪਾਲਿਆ ਹੋਇਆ। ਕਹਿੰਦੇ ਚੰਦਨ ਨੂੰ ਪਾਲਦਾ? ਪਾਣੀ ਕਹਿੰਦਾ ਹਾਂ ਚੰਦਨ ਨੂੰ ਪਾਲਦਾ। ਭਾਈ ਗੁਰਦਾਸ ਆਖਣ ਲੱਗੇ ਫਿਰ ਚੰਦਨ ਦੀ ਲੱਕੜ ਨੂੰ ਕਿਉਂ ਡੋਬਦਾ ਪਾਣੀ? ਤੁਹਾਨੂੰ ਪਤਾ ਹੋਵੇ ਵੀ ਕੋਈ ਵੀ ਲੱਕੜ ਡੁੱਬਦੀ ਨਹੀਂ, ਕੇਵਲ ਤੇ ਕੇਵਲ ਇੱਕ ਚੰਦਨ ਦੀ ਲੱਕੜ ਹੈ ਜਿਹੜੀ ਪਾਣੀ ਵਿੱਚ ਡੁੱਬਦੀ ਹੈ। ਬਜ਼ੁਰਗਾਂ ਨੂੰ ਵੱਧ ਪਤਾ ਹੋਣਾ, ਜਿਹੜੇ ਚੰਦਨ ਦੇ ਵਪਾਰੀ ਨੇ ਨਾ, ਉਹ ਨਕਲੀ ਤੇ ਅਸਲੀ ਦੀ ਪਰਖ ਇੱਦਾਂ ਕਰਦੇ, ਛੋਟੀ ਜਿਹੀ ਚੰਦਨ ਦੀ ਲੱਕੜੀ ਦੀ ਜੇ ਪਰਖ ਕਰਨ ਨੂੰ ਪਾਣੀ ਵਿੱਚ ਡੋਬ ਕੇ ਵੇਖਣਗੇ, ਜੇ ਡੁੱਬ ਗਈ ਤੇ ਅਸਲੀ ਹੈ, ਨਹੀਂ ਡੁੱਬੀ ਤੇ ਨਕਲੀ। ਅਗਰ ਡੁੱਬੈ ਜਾਣ ਕੈ ਨਿਰਮੋਲਕ ਧੱਜੈ। ਭਾਈ ਗੁਰਦਾਸ ਜੀ ਆਖਣ ਲੱਗੇ ਪਾਣੀ ਤੂੰ ਅਜੇ ਵੀ ਵਿਤਕਰਾ ਕਰਦਾ, ਚੰਦਨ ਦੀ ਲੱਕੜ ਨੂੰ ਕਿਉਂ ਡੋਬਿਆ? ਪਾਣੀ ਆਖਣ ਲੱਗਾ ਭਾਈ ਸਾਹਿਬ ਜੀ ਤੁਹਾਡਾ ਨਜ਼ਰੀਆ ਭੁਲੇਖਾ ਖਾ ਗਿਆ। ਕਹਿੰਦੇ ਮੈਂ ਚੰਦਨ ਦੀ ਲੱਕੜ ਨੂੰ ਤਾਂ ਡੋਬਿਆ ਕਿ ਮੇਰੀ ਇਹਦੇ ਨਾਲ ਕੋਈ ਦੁਸ਼ਮਣੀ ਨਹੀਂ, ਡੋਬਿਆ ਤਾਂ ਹੈ ਇਹਦਾ ਸਮਾਜ ਵਿੱਚ ਮੁੱਲ ਪੈ ਗਿਆ, ਚੰਦਨ ਦੀ ਲੱਕੜ ਦਾ ਸਮਾਜ, ਕਿਉਂਕਿ ਜੇ ਪਾਣੀ ਵਿੱਚ ਨਾ ਡੁੱਬੀ ਤੇ ਮੁੱਲ ਨਹੀਂ ਪੈਣਾ ਨਕਲੀ ਹੈ। ਜੇ ਡੁੱਬ ਗਈ ਤੇ ਮੁੱਲ ਪੈ ਗਿਆ। ਅਸਲੀ ਹੈ ਜੇ ਭਾਈ ਮਤੀ ਦਾਸ ਨੂੰ ਆਰੇ ਨਾਲ ਤਨ ਕਟਵਾਉਣਾ ਪੈ ਗਿਆ ਤੇ ਇਹਦੇ ਵਿੱਚ ਵੀ ਮਤੀ ਦਾਸ ਦਾ ਭਲਾ ਹੈ। ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਲਾਜ ਰੱਖਦਾ। ਜੇ ਭਾਈ ਮਨੀ ਸਿੰਘ ਨੂੰ ਬੰਦ ਬੰਦ ਕਟਾਉਣੇ ਪੈ ਗਏ ਇਹਦੇ ਵਿੱਚ ਵੀ ਭਾਈ ਮਨੀ ਸਿੰਘ ਦਾ ਭਲਾ ਹੈ। ਜੇ ਭਾਈ ਮਨੀ ਸਿੰਘ ਬੰਦ ਬੰਦ ਨਾ ਕਟਵਾਉਂਦੇ ਕੀ ਅੱਜ ਸਾਡੀ ਸਿੱਖ ਕੌਮ ਦੇ ਸਿਰਾਂ ਤੇ ਰਾਜ ਕਰਦੇ? ਬੋਲੋ, ਨਹੀਂ ਰਾਜ ਕਰਦੇ ਅੱਜ ਸਾਡੇ ਸਿਰਾਂ ਤੇ। ਅੱਜ ਉਹਨਾਂ ਸੂਰਬੀਰਾਂ ਨੂੰ ਅਸੀਂ ਤਾਂ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਆਪਾਂ ਕੁਰਬਾਨ ਕੀਤਾ ਗੁਰੂ ਤੋਂ, ਤੇ ਇਹ ਗੁਰੂ ਵੀ ਸਮਾਜ ਵਿੱਚ ਉਹਨਾਂ ਦਾ ਮੁੱਲ ਪਾਉਣ। ਇਹਦੇ ਵਿੱਚ ਭਲਾ ਹੈ ਭਾਈ ਮਤੀ ਦਾਸ ਦਾ, ਭਾਈ ਸਤੀ ਦਾਸ ਦਾ ਭਲਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਗੁਰੂ ਹਮੇਸ਼ਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ। ਅਸੀਂ ਨਾ ਮਾਫ਼ ਕਰਿਓ, ਸਾਡੀ ਜ਼ਿੰਦਗੀ ਵਿੱਚ ਸੁੱਖ ਦੁੱਖ ਤੇ ਇੱਦਾਂ ਹੀ ਚੱਲਦੇ ਰਹਿਣਗੇ, ਪਰ ਗੁਰੂ ਤੋਂ ਅਕਲ ਲੈ ਕੇ ਆਪਣੀ ਜ਼ਿੰਦਗੀ ਵਿੱਚ ਅਡੋਲ ਹੋ ਜਾਈਏ। ਗੁਰਸਿੱਖ ਬੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ।
ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰ ਕਹੇ ਸੋਈ ਭਲ ਮੰਨੋ, ਕਹੇ ਸੋਈ ਭਲ
ਸੋਈ ਪਹਿਲਵਾਨੋ, ਜੋ ਗੁਰ ਕਹੇ ਸੋਈ ਪਹਿਲਵਾਨੋ, ਜੋ ਗੁਰ ਕਹੇ ਸੋਈ ਪਹਿਲਵਾਨੋ, ਜੋ ਗੁਰ ਕਹੇ ਸੋਈ ਪਹਿਲਵਾਨੋ ਪਹਿਲਵਾਨੋ, ਜੋ ਗੁਰ ਕਹੇ ਸੋਈ ਪਹਿਲਵਾਨੋ, ਕਹਿ ਜੋ ਗੁਰ ਕਹੇ ਸੋਈ ਪਹਿਲਵਾਨੋ,
ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ,
ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ,
ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ,
ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ।
ਜੋ ਗੁਰ ਕਹੇ ਸੋਈ ਭਲ ਮੰਨੋ, ਕਹੇ ਸੋਈ ਭਲ ਮੰਨੋ, ਕਹੇ ਸੋਈ ਭਲ ਮੰਨੋ, ਜੋ ਗੁਰ ਕਹੇ ਸੋਈ ਭਲ ਮੰਨੋ,
ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰ ਕਹੇ ਸੋਈ ਭਲ ਮੰਨੋ, ਕਹੇ ਸੋਈ ਭਲ ਮੰਨੋ, ਜੋ ਗੁਰ ਕਹੇ ਸੋਈ ਪਹਿਲਵਾਨੋ, ਕਹੇ ਸੋਈ ਪਹਿਲਵਾਨੋ, ਜੋ ਗੁਰ ਕਹੇ ਸੋਈ ਪਹਿਲਵਾਨੋ, ਕਹੇ ਸੋਈ ਪਹਿਲਵਾਨੋ, ਜੋ ਗੁਰ ਕਹੇ ਸੋਈ ਪਹਿਲਵਾਨੋ।
ਜੋ ਸਾਡੇ ਗੁਰੂ ਜੀ ਸਾਨੂੰ ਕਹਿੰਦੇ ਨੇ ਉਹਨਾਂ ਬਚਨਾਂ ਅਨੁਸਾਰ ਚੱਲੀਏ, ਜਿਹੜੀ ਮੈਂ ਆਰੰਭਤਾ ਵਿੱਚ ਬੇਨਤੀ ਕੀਤੀ ਸੀ ਨਾ, ਜਦੋਂ ਵੀ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਆ ਕੇਵਲ ਤੇ ਕੇਵਲ ਗੁਰੂ ਜੀ ਤੋਂ ਮਤ ਮੰਗੀਏ, ਗੁਰੂ ਜੀ ਮੈਨੂੰ ਅਕਲ ਦੇ ਦਿਓ, ਮਤ ਦਿਓ, ਜਿਹੜੀ ਅਸਲ ਸਿੱਖੀ ਹੈ ਮੇਰੀ ਝੋਲੀ ਵਿੱਚੋਂ ਪਾ ਦਿਓ। ਫਿਰ ਜਦੋਂ ਅਸੀਂ ਗੁਰੂ ਜੀ ਦੇ ਸਿੱਖ ਬਣਾਂਗੇ, ਫਿਰ ਗੁਰੂ ਨੇ ਆਪਣੇ ਸਿੱਖਾਂ ਦੀ, ਆਪਣੇ ਸੇਵਕਾਂ ਦੀ ਜ਼ਰੂਰ ਲਾਜ ਰੱਖਦੇ ਨੇ। ਸਤਿਗੁਰ ਕਿਰਪਾ ਕਰਨ, ਸਾਨੂੰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਦਾਤ ਮੰਗਣ ਦੀ ਚੱਜ ਆ ਜਾਏ। ਮੰਗਣਾ ਕੀ ਹੈ? ਮੰਗਣਾ, ਮੰਗਣ ਨਿੱਕਾ, ਹਰ ਜਸ ਗੁਰ ਤੇ ਮੰਗਣਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਉ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਪੁੱਤ ਮੰਗਾਂ ਸਤਿਗੁਰੂ ਇੱਕ ਦਿਨ ਖਤਮ ਹੋ ਜਾਣਾ, ਧਨ ਮੰਗਾਂ ਇੱਕ ਦਿਨ ਖਤਮ ਹੋ ਜਾਣਾ, ਬਾਹਰ ਦਾ ਬੀਜਾ ਮੰਗਾਂ ਇੱਕ ਦਿਨ ਖਤਮ ਹੋ ਜਾਣਾ, ਪਦਾਰਥ ਮੰਗਾਂ ਇੱਕ ਦਿਨ ਖਤਮ ਹੋ ਜਾਣਗੇ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਮੁਰਾਰੀ ਜੀਓ। ਗੁਰੂ ਤੋਂ ਅਕਲ ਮੰਗੀਏ, ਨਾਮ ਮੰਗੀਏ। ਸੋ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਨਾਲ ਦੂਸਰੇ ਦਿਨ ਦੇ ਜਵਾਨ ਵਿੱਚ ਹਾਜ਼ਰੀ ਭਰੀ ਹੈ। ਸੋ ਇੱਕ ਬੇਨਤੀ ਹੈ ਭਾਈ, ਬੜੀ ਇਕਾਗਰਤਾ ਬਣਾ ਕੇ ਆਪ ਜੀ ਟਿਕ ਕੇ ਬੈਠੇ ਰਹੇ ਹੋ। ਸੋ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਜੀ ਆਪ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕੇ ਕਿਉਂਕਿ ਅੱਜ ਸਵੇਰ ਤੋਂ ਉਹਨਾਂ ਦੇ ਪੱਥਰੀ ਦਾ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ, ਤੇ ਤੁਹਾਨੂੰ ਪਤਾ ਹੀ ਹੈ ਪੱਥਰੀ ਦਾ ਦਰਦ ਤੇ ਬਹੁਤ ਜ਼ਿਆਦਾ ਤੰਗ ਕਰਦਾ, ਦਰਦ ਹੋਣ ਕਰਕੇ ਉਹ ਆਪ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕੇ। ਸੋ ਕੱਲ੍ਹ ਦਾ ਇੱਕ ਦਿਨ ਦਾ ਸਮਾਗਮ ਮਗਰ ਰਹਿੰਦੇ, ਸਤਿਗੁਰ ਕਿਰਪਾ ਕਰਨ, ਤੰਦਰੁਸਤੀ ਬਖਸ਼ਣ ਤੇ ਕੱਲ੍ਹ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਵੇਲੇ ਨਾਲ ਭਾਈ ਅੱਜ ਸੰਗਤਾਂ ਕਾਫ਼ੀ ਲੇਟ ਆਈਆਂ ਨੇ, ਮੇਰਾ ਖਿਆਲ ਹੈ ਵੀ ਪੌਣੇ 2 ਵਜੇ ਅਸੀਂ ਸਾਰੇ ਸਿੰਘ ਇੱਥੇ ਗੁਰੂ ਦੀ ਹਜ਼ੂਰੀ ਵਿੱਚ ਆ ਗਏ ਸੀ। ਵੈਸੇ ਤੇ ਕੱਲ ਵੀ ਜਥਾ ਮੇਰੇ ਖਿਆਲ 1:15 ਵਜੇ ਆ ਗਏ ਸੀ ਇੱਥੇ, ਪਰ ਅੱਜ ਸੰਗਤਾਂ ਕਾਫੀ ਲੇਟ ਆਈਆਂ ਨੇ। ਕੱਲ ਨੂੰ ਵੇਲੇ ਨਾਲ ਆ ਜਾਇਓ, ਕੱਲ ਨੂੰ ਭਾਈ ਸਾਹਿਬ ਜੀ ਆ ਪਾਉਣਗੇ ਲਾਸ਼ ਦੀਵਾਨ ਵਿੱਚ। ਸਤਿਗੁਰੂ ਕਿਰਪਾ ਕਰਨ, ਤੰਦਰੁਸਤੀ ਬਖਸ਼ਣ ਤੇ ਵੇਲੇ ਨਾਲ ਆ ਕੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ। ਦੂਸਰੀ ਬੇਨਤੀ ਹੈ ਵੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਧਾਰਨ ਕਰਨੀ ਹੈ, ਅਜੇ ਤੱਕ ਨਿਗੁਰੇ ਨੇ, ਖੰਡੇ ਬਾਟੇ ਦੀ ਪੌਲ ਨਹੀਂ ਧਾਰਨ ਕੀਤੀ, ਉਹ ਪ੍ਰਬੰਧਕਾਂ ਦੇ ਪਾਸ ਆਪਣਾ ਨਾਮ ਲਿਖਵਾ ਦਿਓ। ਕੱਲ ਨੂੰ ਸਹੀ 10 ਵਜੇ ਖੰਡੇ ਬਾਟੇ ਦੀ, ਕੱਲ ਨੂੰ ਸਹੀ 11 ਵਜੇ ਖੰਡੇ ਬਾਟੇ ਦੀ ਜਿਹੜੀ ਪੌਲ ਹੈ ਉਹ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਹੋਣਾ ਹੈ। ਸੋ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ ਕੇਸ਼ੀ ਇਸ਼ਨਾਨ ਕਰਕੇ ਧੋਤੇ ਹੋਏ ਜਾਂ ਸਾਫ਼ ਬਸਤਰ ਪਾ ਕੇ ਸਹੀ 11 ਵਜੇ ਪਹੁੰਚ ਜਾਇਓ। ਤੇ ਕੱਲ ਦਾ ਇੱਕ ਦਿਵਾਨਿੰਦ ਹੈ ਇਸੇ ਤਰ੍ਹਾਂ ਵੱਧ ਚੜ੍ਹ ਕੇ, ਜਿਹੜੇ ਅੱਜ ਆਪ ਨਹੀਂ, ਜਿਹੜੇ ਅੱਜ ਆਪ ਆਏ ਨੇ, ਕੱਲ ਨੂੰ ਆਪਣੇ ਨਾਲ ਹੋਰਾਂ ਨੂੰ ਪ੍ਰੇਰ ਕੇ ਲੈ ਕੇ ਆਓ। ਸੰਗਤ ਨੂੰ ਬੇਨਤੀ ਵੀ ਥੋੜਾ ਸਮਾਂ ਇਕਾਗਰਤਾ ਬਣਾ ਲਓ। ਗੁਰੂ ਜੀ ਦਾ ਸਰੂਪ ਅਜੇ ਇੱਥੇ ਹੀ ਹੈ, 5-7 ਮਿੰਟਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਆਨੰਦ ਸਾਹਿਬ ਦਾ ਪਾਠ ਹੋਏਗਾ, ਉਪਰੰਤ ਅਰਦਾਸ, ਹੁਕਮਨਾਮੇ, ਗੁਰੂ ਜੀ ਜਾਣਗੇ, ਫਿਰ ਆਪਾਂ ਸਾਰੇ ਚਾਲੇ ਪਾਵਾਂਗੇ। ਇਕਾਗਰਤਾ ਬਖਸ਼ੋ, 5-7 ਮਿੰਟਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀ ਬਾਣੀ ਵਿੱਚ ਨਾਲ ਹਾਜ਼ਰੀਆਂ ਲਵਾਈਏ।
ਰਾਮ ਕਲੀ ਮਹੱਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ,
ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਚਨਾ ਵਾਰਾ,
ਰਾਗ ਰਤਨ ਪੁਰਵਾਰ ਕਰੀਆ ਸ਼ਬਦ ਗਾਵਣਿਆ,
ਸ਼ਬਦੋ ਤਾ ਗਾਵੋ ਕਰੀ ਤੇਰਾ ਮਨ ਜਨੀ ਵਸਾਇਆ,
ਕਹਿ ਨਾਨਕ ਨਾਨਕ ਹੁਆ ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ ਸਦਾ ਰਹੋ ਘਰ
ਨਾਲ ਰਹੋ ਮਨ ਮੇਰੇ।
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭ ਸੰਗ ਸਮਰਥ ਸੁਆਮੀ ਸੁਖ ਮਨ ਵਿਸਾਰੇ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ
ਪਾਵੇ, ਤੇਰੀ ਨਾਮ ਮਨ
ਨਾਮ ਜਿਨ ਕਰ ਮਨ ਵਸਿਆ ਵਾਜੇ ਸ਼ਬਦ ਪਨੇਰੇ,
ਸਹਿ ਨਾਨਕ ਸੱਚੇ ਸਾਹਿਬ ਕਿਆ ਨਾਮ ਕਰਦੇ,
ਨਾਮ ਮੇਰਾ ਦਾਦਾਰੋ ਸਾਚ ਨਾਮ ਦਾ ਸਾਰ ਮੇਰਾ ਜਿਨ ਭੁੱਖਾ ਸਭ
ਕਰ ਸ਼ਾਂਤ ਸੁਖ ਪਾਣੀ ਆਏ ਵਸਿਆ ਜਿਸ ਸੁਖਾਂ ਸਭ ਪੂਜਾ,
ਦਾਦਾ ਕੁਰਬਾਨ ਕੀਤਾ ਗੁਰੂ ਜਨੋਂ ਜਿਸ ਦੀਆਂ ਇਹ ਵੰਡਿਆ,
ਕਹਿ ਨਾਨਕ ਸੁਣੋ ਸੰਤ ਸ਼ਬਦ ਕਰੋ ਪਿਆਰੋ ਸਾਚਾ,
ਨਾਮ ਦਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ,
ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਸਾਚਾ,
ਪੰਜ ਦੂਤ ਗੁਣ ਵਾਸ ਕੀਤੇ ਕਾਲ ਕੰਤ ਮਾਰਿਆ,
ਗੁਰ ਕਰਮ ਪਾਇਆ ਸੁਰ ਜਿਨ ਕਵੋ ਜਿਨਾਮ ਹਰ ਮੈਂ ਲਾਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤ
ਮਹਾਤਮ
ਆਇਆ ਗਏ
ਦੇਵ ਸਤਿਨਾਮ
ਨਾਨਕ ਦੇ ਮੁਖ ਉਜਲੇ ਕੇਤੀ ਚੁੱਕੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਠਾਕੁਰ ਤੁਮ ਪਹਿ ਅਰਦਾਸ
ਸਭ ਤੇਰੀ ਰਾਸ ਤੁਮ ਮਾਤ ਪਿਤਾ ਗਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਦਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹੇ ਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ਼ਬਦ ਬੁਝਾਏ ਤੇ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸਿਸ ਦਿੱਤੇ ਮਨ ਮਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਕਕਰਾਲਾ ਭਾਈ ਦਾ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਅੱਜ ਦੂਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਪਰੋ ਸਹਿ ਜਥਿਆਂ ਨੇ ਹਰੀ ਜਸ ਕੀਰਤਨ ਕੀਤਾ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਸਤਿਗੁਰੂ ਜੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜੱਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕਰੋ ਕਿਰਪਾ। ਆਈਆਂ ਸੰਗਤਾਂ ਨੂੰ ਗੁਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵਨ ਦੇ, ਜੋ ਸ਼ਰਧਾ ਕਰ ਸੇਵਨ ਦੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਹਾਂ ਸੋਹਲੇ, ਕਰ ਕਿਰਪਾ ਪ੍ਰਭ ਮੇਲੇ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਹਾਂ ਸੋਹਲੇ, ਕਰ ਕਿਰਪਾ ਪ੍ਰਭ ਮੇਲੇ, ਹਰ ਗੁਣ ਗਾਵੋ ਸਦਾ ਸੋ ਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾਰੇ ਨਾਰਾ, ਪਤਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਧ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ, ਜਿਸ ਦੇਵੇ ਪੁਰਖ ਵਿਦਾਤਾ, ਹਰ ਰਸ ਤੇ ਨਹੀਂ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਜ਼ਰੂਰੀ ਬੇਨਤੀ ਆ ਕਿ ਸਤਿਗੁਰੂ ਜੀ ਜਾਣਗੇ ਫਿਰ ਆਪਾਂ ਸਾਰੀਆਂ ਸੰਗਤਾਂ ਨੇ ਜਾਣਾ। ਸੋ ਕੱਲ੍ਹ ਦਾ ਦੀਵਾਨ ਇਸ ਪੰਡਾਲ ਦਾ ਬਾਕੀ ਆ।